ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਜੀ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਸਵਾਗਤ ਕਰਦੇ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਮਾਫੀ ਚਾਹੁੰਦੇ ਹਾਂ ਕਿ ਪਹਿਲਾਂ ਸੰਪਰਕ ਟੁੱਟਣ ਕਰਕੇ ਇਕ ਦੋ ਗੀਤ ਤੁਹਾਡੇ ਨਾਲ ਸਾਂਝੇ ਕਰਨੇ ਪਏ ਆ ਪਰ ਕੋਈ ਗੱਲ ਨੀ ਗੀਤ ਸੰਗੀਤ ਵੀ ਜਾਰੀ ਰਹਿਣਾ ਚਾਹੀਦਾ ਸੋ ਤੁਹਾਡਾ ਸਵਾਗਤ ਕਰਦੇ ਆ ਤੇ ਇਧਰ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਮੇਰੇ ਨਾਲ ਜੁਆਇਨ ਕਰ ਗਏ ਨੇ ਸੋ ਉਨ੍ਹਾਂ ਦਾ ਵੀ ਅਸੀਂ ਸਵਾਗਤ ਕਰਨਾ ਸਤਿ ਸ੍ਰੀ ਅਕਾਲ ਅਮਰੀਕ ਜੀ ਗੁੱਡ ਮਾਰਨਿੰਗ
ਅਮਨਦੀਪ ਤੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਇਸ ਪ੍ਰੋਗਰਾਮ ਨੂੰ ਦਿਲ ਵਾਲੀ ਗੱਲ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿਚ ਸੁਣ ਰਹੇ ਆ ਤੇ ਆਨੰਦ ਮਾਣ ਰਹੇ ਆ ਜੀ ਅਮਨਦੀਪ
ਜੀ ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਦੇ ਵਿਚ ਮੀਂਹ ਪੈ ਰਿਹਾ ਜਾਂ ਨਹੀਂ ਪੈ ਰਿਹਾ ਮੌਸਮ ਕਿਹੋ ਜਿਹਾ
ਜੀ ਇਸ ਵੇਲੇ ਤਾਂ ਅਮਨਦੀਪ ਸਿਡਨੀ ਵਿਚ ਮੀਂਹ ਨਹੀਂ ਪੈ ਰਿਹਾ ਲੇਕਿਨ ਰਾਤੀ ਮੀਂਹ ਪਿਆ ਜਦੋਂ ਅਸੀਂ ਸਵੇਰੇ ਸੈਰ ਕਰਨ ਗਏ ਤਾਂ ਸੜਕਾਂ ਥੋੜੀ ਥੋੜੀ ਗਿੱਲੀਆਂ ਗਿੱਲੀਆਂ ਜਿਹੀਆਂ ਲੱਗ ਰਹੀਆਂ ਸੀਆਂ ਤੇ ਥੋੜੀ ਛੋਟੀ ਠੰਡ ਵੀ ਲੱਗ ਰਹੀ ਸੀ ਸਿਆਲ ਵਰਗੀ ਕੱਲ ਵੀ ਸਵੇਰੇ ਕਾਫੀ ਠੰਡ ਇੱਥੇ ਮਹਿਸੂਸ ਕੀਤੀ ਜਾ ਰਹੀ ਸੀ 16 ਤੋਂ 18 ਡਿਗਰੀ ਟੈਂਪਰੇਚਰ ਸਵੇਰੇ ਸਵੇਰੇ ਸੀਗਾ ਤੇ ਸਾਰਾ ਦਿਨ ਬੱਦਲਬਾਈ ਹੋਈ ਰਹੀ ਕੱਲ ਤੇ ਹੁਣ ਵੀ ਅਸਮਾਨ ਦੇ ਵਿਚ ਥੋੜੀ ਥੋੜੀ ਬੱਦਲਬਾਈ ਹੈ ਤੇ 18 ਤੋਂ 20 ਜਾਂ 22 ਦੇ ਕਰੀਬ ਟੈਂਪਰੇਚਰ ਇਸ ਵੇਲੇ ਹੋਏਗਾ 26-27 ਤੱਕ ਦਿਨਾਂ ਤੱਕ ਟੈਂਪਰੇਚਰ ਜਾਣ ਦੀ ਸੰਭਾਵਨਾ ਸਿਡਨੀ ਦੇ ਵਿਚ ਹੈ ਤੇ ਹੋ ਸਕਦਾ ਗਰਜ ਚਮਕ ਦੇ ਨਾਲ ਥੋੜੇ ਛਿੱਟੇ ਵੀ ਪੈਣ ਤੇ ਭਾਰੀ ਮੀਂਹ ਤੇ ਕੋਈ ਇੱਥੇ ਜ਼ਿਆਦਾ ਪੇਸ਼ਗੋਈ ਨਹੀਂ ਹੈ ਤੇ ਕੁੱਲ ਮਿਲਾ ਕੇ ਮੌਸਮ ਸੁਹਾਵਣਾ ਹੈ ਥੋੜਾ ਜਿਹਾ ਸਿਆਲ ਵਰਗਾ ਮੌਸਮ ਲੱਗ ਰਿਹਾ ਅਮਨਦੀਪ
ਜੀ ਬਿਲਕੁਲ ਔਰ ਇਹ ਹੁੰਦੀ ਹੈ ਇਸ ਤਰ੍ਹਾਂ ਮੌਸਮ ਜਿਹੜਾ ਜਨਵਰੀ ਦੇ ਐਂਡ ਚ ਫਰਵਰੀ ਚ ਹੋ ਜਾਂਦਾ ਇਸ ਦੇ ਨਾਲ ਸਾਨੂੰ ਬੇਰੀਆਂ ਨੂੰ ਕਾਫੀ ਫਾਇਦਾ ਹੋ ਜਾਂਦਾ ਆ ਕਿਉਂਕਿ ਬਡਿੰਗ ਹੋ ਜਾਂਦੀ ਇਸ ਦੇ ਨਾਲ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਤੇ ਜਿਹੜੀ ਸਰਦੀਆਂ ਦੀ ਕਰੋਪ ਹੈ ਫਸਲ ਹੈ ਉਹ ਛੇਤੀ ਫੁੱਲ ਉਹਨੂੰ ਖਿੜ ਜਾਂਦੇ ਨੇ ਸੋ ਇਧਰ ਆਪਾਂ ਹੋਰ ਗੱਲਬਾਤ ਕਰੀਏ ਤੇ ਸਾਡੇ ਨਾਲ ਸੋਹੀ ਸਾਹਿਬ ਜੁੜੇ ਨੇ ਆਪਣੇ ਜਗਰਾਓਂ ਵਾਲੇ ਜਗਿੰਦਰ ਸਿੰਘ ਸੋਹੀ ਜਗਰਾਓਂ ਤੇ ਇਨ੍ਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜੀ ਕਈ ਤੇ ਉਹ ਤਸਵੀਰਾਂ ਮੈਂ ਹੁਣ ਆਪਣੇ ਸਰੋਤਿਆਂ ਨਾਲ ਵੀ ਤੁਹਾਨੂੰ ਪਤਾ ਪਿਛਲੇ ਹਫ਼ਤੇ ਇਨ੍ਹਾਂ ਨੇ ਮੈਸੇਜ ਭੇਜਿਆ ਸੀ ਕਿ ਅਸੀਂ ਟੂਰ ਤੇ ਜਾ ਰਹੇ ਹਾਂ ਹਨਾ ਤਾਂ ਹਾਂਜੀ ਇਹ ਇਹ ਤਸਮੇਨੀਆਂ ਵੀ ਗਏ ਤੇ ਇਨ੍ਹਾਂ ਨੇ ਤਸਵੀਰਾਂ ਭੇਜੀਆਂ ਗੁਰਦੁਆਰਾ ਨਾਨਕ ਦਰਬਾਰ ਸਿੱਖ ਟੈਂਪਲ ਹੋਬਾਟ ਦੇ ਮੂਹਰੇ ਖੜ ਕੇ ਹਾਂਜੀ ਹਾਂਜੀ ਫੋਟੋ ਖਿਚਾਈ ਆ ਤੇ ਬੱਚਿਆਂ ਨਾਲ ਵੀ ਫੋਟੋਆਂ ਨੇ ਸ਼ਿਪ ਤੇ ਵੀ ਫੋਟੋਆਂ ਨੇ ਤੇ ਨਜ਼ਾਰੇ ਲੈ ਰਹੇ ਨੇ ਤਸਮੇਨੀਆਂ ਪਹੁੰਚੇ ਹੋਏ ਨੇ ਖਾਣ ਪੀਣ ਦਾ ਸਾਰੀਆਂ ਉਹ ਬੱਲੇ ਬੱਲੇ ਸਵੀਮਿੰਗ ਪੂਲ ਦੇ ਕੋਲ ਵੀ ਭਾਜੀ ਨੇ ਫੋਟੋ ਖਿੱਚ ਕੇ ਭੇਜੀ ਆ ਉਹ ਵੀ ਆਪਾਂ ਸਾਂਝੀਆਂ ਕਰਾਂਗੇ ਤੇ ਕਰ ਰਹੇ ਆ ਤੇ ਤੁਸੀਂ ਜਾ ਆਏ ਹੋ ਤੇ ਅਮਰੀਕ ਜੀ ਤੁਹਾਡੇ ਨਾਲ ਫੋਟੋਆਂ ਕਹਿੰਦੇ ਸੀ ਸ਼ੇਅਰ ਕਰਨੀਆਂ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਕਾਹਨੂੰ ਕਰਨੀਆਂ ਸਾਰੇ ਸਰੋਤਿਆਂ ਨਾਲ ਹੀ ਕਰ ਦਿੰਦਾ ਕਿਉਂਕਿ ਹਾਂ ਇੱਦਾਂ ਦੇ ਟੂਰ ਤੇ ਜਾਣਾ ਚਾਹੀਦਾ ਆਪਣੇ ਆਪ ਨੂੰ ਰੀਫਰੈਸ਼ ਰੱਖਣਾ ਚਾਹੀਦਾ ਆਲਵੇਸ ਹਨਾ ਤੇ ਬਹੁਤ ਬਹੁਤ ਧੰਨਵਾਦ ਭਾਜੀ ਹੁਣੀ ਸਾਨੂੰ ਯਾਦ ਕਰਦੇ ਨੇ ਤੇ ਸਾਡੇ ਨਾਲ ਸਾਂਝਾਂ ਪਾਉਂਦੇ ਰਹਿੰਦੇ ਨੇ ਤੇ ਬਾਕੀ ਸਰੋਤਿਆਂ ਨੂੰ ਵੀ ਆਪਾਂ ਨਾਲ ਲੈ ਲਈਏ ਰਵੀ ਰਠੌੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਰਵੀ ਜੀ ਕੀ ਹਾਲ ਚਾਲ ਹੈ ਹਮਪ੍ਰੀਤ ਬਰਾੜ ਪਰਥ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਰਾਜ ਸਿੰਘ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਉਹ ਵੀ ਇੱਕ ਫੋਟੋਆਂ ਭੇਜ ਰਹੇ ਨੇ ਸਾਡੇ ਨਾਲ ਤੇ ਕਹਿੰਦਾ ਮੇਰੇ ਲਾਸਟ ਗੇੜੇ ਦੀਆਂ ਫੋਟੋਆਂ ਨੇ ਇਹ ਜੀ ਤੇ ਇਹ ਜਿਹੜੇ ਪਹਾੜ ਦਾ ਨਾਮ ਹੈ ਜੀ ਮਾਊਂਟ ਸ਼ਾਸਤਾ ਤੇ ਕੈਲੀਫੋਰਨੀਆ ਦੇ ਨਾਰਥ ਦੇ ਵਿਚ ਵੀਡ ਸਿਟੀ ਚ ਓਰੀਗਨ ਸਟੇਟ ਤੋਂ 50 ਮੀਲ ਪਹਿਲਾਂ ਆ ਸਾਰੇ ਟੂਰਿਸਟ ਰੋਕ ਕੇ ਇਸ ਮਾਊਂਟੇਨ ਦੀਆਂ ਫੋਟੋਆਂ ਖਿੱਚਦੇ ਨੇ ਤੇ ਕਲਿਕ ਕਰਦੇ ਨੇ ਮੈਂ ਸੋਚਿਆ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰ ਲਾਂ ਮੈਂ ਆਪਣੇ ਫਰੈਂਡ ਜਸਮੀਤ ਨਾਲ ਪ੍ਰੋਗਰਾਮ ਸੁਣ ਰਿਹਾ ਬਹੁਤ ਖੂਬਸੂਰਤ ਫੋਟੋ ਹੈ ਜੀ ਕਿਆ ਬਾਤ ਹੀ ਹੈ ਜਿਹਨੂੰ ਕਹਿੰਦੇ ਨਾ ਪਿਕਚਰ ਇਹ ਵੀ ਮੈਂ ਸਾਂਝੀ ਕਰਾਂਗਾ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਉੱਥੇ ਦੇਖ ਸਕਦੇ ਨੇ ਪਾਲਾ ਬੈਂਸ ਕੋਬਰਮ ਵਾਲੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਨੰਦ ਮਾਣ ਰਹੇ ਪ੍ਰੋਗਰਾਮ ਦਾ ਕਹਿੰਦੇ ਬਾਈ ਜੀ ਅਸੀਂ 6:30 ਆਪਣੇ 69-11 ਤੇ ਸੈਲਫ ਮਾਰ ਲਈ ਦੀ ਹੈ ਧੰਨਵਾਦ। ਉੱਤੇ ਫਰੂਟਾਂ ਦੇ ਫਰੂਟ ਟੁੱਟ ਰਹੇ ਨੇ ਜੀ, ਸਟੋਨ ਫਰੂਟ, ਆੜੂ, ਨਾਸ਼ਪਤੀਆਂ। ਹਾਂਜੀ, ਗੁਰਪ੍ਰੀਤ ਸ਼ੇਰਗਿੱਲ ਵੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਧਰ ਮਨਜੀਤ ਸਿੱਧੂ ਆਪਣੇ ਨੌਜਵਾਨ ਬਲਗੁਲਗੇ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਆਸਟ੍ਰੇਲੀਆ ਦੇ ਆਧੁਨਿਕ ਭੱਠੇ ਜਿਨ੍ਹਾਂ ਵਿਚ ਇੱਟਾਂ ਰੂਪੀ ਮਨੁੱਖ ਪੱਕ ਕੇ ਮਜ਼ਬੂਤ ਹੁੰਦਾ ਹੈ, ਅੱਜ ਕੱਲ ਠੰਡੇ ਹੋ ਗਏ ਨੇ। ਸਿਕੰਦਰ ਅਨੁਸਾਰ ਜੋ ਮਨੁੱਖ ਭੁੱਖ ਅਤੇ ਪਿਆਸ, ਗਰਮੀ ਅਤੇ ਸਰਦੀ, ਅਕੇਵਾਂ ਅਤੇ ਥਕੇਵਾਂ ਬਰਦਾਸ਼ਤ ਕਰ ਲਵੇ ਉਸ ਨੂੰ ਹਰਾਇਆ ਨਹੀਂ ਜਾ ਸਕਦਾ। ਕਿਆ ਵਧੀਆ ਵਿਚਾਰ ਹੈ ਜੀ, ਯੂਨੀਕ ਵਿਚਾਰ ਹੈ। ਅਮਰੀਕ ਜੀ, ਤੁਹਾਡਾ ਕੀ ਖਿਆਲ ਹੈ? ਹਾਂਜੀ, ਮੈਨੂੰ ਲੱਗਦਾ ਉਨ੍ਹਾਂ ਦਾ ਫਿਰ ਅੱਜ ਕਨੈਕਸ਼ਨ ਟੁੱਟ ਗਿਆ, ਅੱਜ ਮੇਰੇ ਕਨੈਕਸ਼ਨ ਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ, ਪਰ ਕੋਈ ਨੀ, ਆਪਾਂ ਉਨ੍ਹਾਂ ਨੂੰ ਨਾਲ ਰੱਖਣਾ ਹੈ, ਬੜੀ ਛੇਤੀ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਜੁਆਇਨ ਕਰਾਂਗੇ। ਪਰ ਵਿਚਾਰ ਮਨਜੀਤ ਜੀ ਤੁਹਾਡਾ ਮੈਨੂੰ ਬੜਾ ਵਧੀਆ ਲੱਗਿਆ ਤੇ ਬਹੁਤ ਸੋਹਣਾ, ਮੈਂ ਛੇਤੀ ਸ਼ੇਅਰ ਕਰ ਰਿਹਾ ਆਪਣੇ ਲਾਈਵ ਬਲੌਗ ਤੇ। ਸੋ ਅਮਰੀਕ ਜੀ, ਵਿਚਾਰ ਤੁਹਾਡੇ ਨਾਲ ਮਿਸ ਕਰ ਗਏ ਸੀ ਸ਼ਾਇਦ ਮਨਜੀਤ ਹੋਣਾ ਦਾ।
ਹਾਂਜੀ, ਉਹਦੇ ਵਿਚ ਕਾਲ ਕੱਟ ਹੋ ਗਈ ਸੀ, ਹੁਣ ਦੁਬਾਰਾ ਕਾਲ ਲੱਗ ਗਈ
ਜੀ। ਜੀ, ਉਹ ਕਹਿੰਦੇ ਸੀ ਵੀ ਆਸਟ੍ਰੇਲੀਆ ਦੇ ਆਧੁਨਿਕ ਭੱਠੇ ਜਿਨ੍ਹਾਂ ਵਿਚ ਇੱਟਾਂ ਰੂਪੀ ਮਨੁੱਖ ਪੱਕ ਕੇ ਮਜ਼ਬੂਤ ਹੁੰਦਾ ਹੈ, ਅੱਜ ਕੱਲ ਠੰਡੇ ਹੋ ਗਏ ਨੇ। ਸਿਕੰਦਰ ਅਨੁਸਾਰ ਜੋ ਮਨੁੱਖ ਭੁੱਖ ਅਤੇ ਪਿਆਸ, ਗਰਮੀ ਤੇ ਸਰਦੀ, ਅਕੇਵਾਂ ਤੇ ਥਕੇਵਾਂ ਬਰਦਾਸ਼ਤ ਕਰ ਲਵੇ ਉਸ ਨੂੰ ਹਰਾਇਆ ਨਹੀਂ ਜਾ ਸਕਦਾ। ਹੁਣ
ਬਿਲਕੁਲ ਬਿਲਕੁਲ,
ਇਹ ਆਸਟ੍ਰੇਲੀਆ ਬਹੁਤ ਟਫ ਕੰਟਰੀ ਆ। ਮੈਂ ਇਕ ਡਾਕੂਮੈਂਟਰੀ ਦੇਖ ਰਿਹਾ ਸੀਗਾ ਤੇ ਬਾਹਰੋਂ ਕੋਈ ਟੂਰਿਸਟ ਆਉਂਦਾ, ਟੂਰਿਸਟ ਆ ਕੇ ਇਹ ਆਸਟ੍ਰੇਲੀਆ ਦੇ ਬਾਰੇ ਸੀ ਵੀ ਆਸਟ੍ਰੇਲੀਆ ਹੈ ਕੀ। ਉਹ ਬੀਚ ਦੇ ਉੱਤੇ ਖੜਾ ਆ, ਉਪਰ ਪਹਾੜੀ ਦੇ ਉੱਤੇ ਸਮੁੰਦਰ ਆ, ਹਵਾ ਆ ਰਹੀ ਆ ਹਲਕੀ ਹਲਕੀ, ਹਰਾ ਹਰਾ ਘਾਹ ਆ ਸਾਈਡ ਦੇ ਉੱਤੇ, ਤੇ ਉਹ ਕਹਿ ਰਿਹਾ ਆਸਟ੍ਰੇਲੀਆ ਇਜ਼ ਵੈਰੀ ਬਿਊਟੀਫੁਲ ਕੰਟਰੀ, ਠੀਕ ਹੈ। ਤੇ ਉਹ ਨਾਲ ਜਿਹੜਾ ਉਹਦਾ ਹੋਸਟ ਹੁੰਦਾ, ਤੇ ਉਸ ਦੇ ਜਿਹੜਾ ਹੋਸਟ ਹੁੰਦਾ ਉਸਦੇ ਮੂੰਹ ਤੇ ਥੋੜੀ ਜਿਹੀ ਨਾ ਮਤਲਬ ਪਰੇਸ਼ਾਨੀ ਆਉਂਦੀ, ਕਹਿੰਦਾ ਯੂ ਡੋਂਟ ਅਗਰੀ ਵਿਦ ਮੀ, ਕਹਿੰਦਾ ਆਈ ਡੂ, ਇਟਸ ਵੈਰੀ ਬਿਊਟੀਫੁਲ ਕੰਟਰੀ ਬਟ ਇਟਸ ਵੈਰੀ ਟਫ ਔਨ ਇਟਸ ਸਿਟੀਜ਼ਨਸ। ਇਹ ਜਿਹੜਾ ਕੰਟਰੀ ਹੈ ਆਪਣੇ ਜਿਹੜੇ ਵਸ਼ਿੰਦਿਆਂ ਦੇ ਉੱਤੇ ਬਹੁਤ ਟਫ ਹੈ, ਇਹ ਉਹਦੇ ਬਿਆਨ ਸੀ। ਤੇ ਉਹਨੇ ਆਪਣਾ ਨਾ ਸ਼ਰਟ ਜਿਹਨੂੰ ਕਹਿੰਦੇ ਨੇ ਝੱਗਾ ਚੱਕ ਕੇ, ਪੱਲਾ ਚੱਕ ਕੇ ਦਿਖਾਇਆ ਤੇ ਉਹਦੇ ਸਰੀਰ ਦੇ ਉੱਤੇ ਕਾਫੀ ਮਾਰਕ ਲੱਗੇ ਹੋਏ ਸਨ, ਜ਼ਖਮ ਸਨ। ਤੇ ਮਤਲਬ ਕਹਿਣ ਦਾ ਮਤਲਬ ਇਹ ਸੀਗਾ ਵੀ ਕਾਫੀ ਮਿਹਨਤ ਕਰਨੀ ਪੈਂਦੀ ਹੈ ਇਸ ਆਸਟ੍ਰੇਲੀਆ ਦੇ ਵਿਚ ਨਵੇਂ ਥਾਂ ਦੇ ਉੱਤੇ, ਇਹ ਬਹੁਤ ਟਫ ਹੈ ਇੱਥੇ ਸੈਟਲ ਹੋਣ ਨੂੰ। ਤੁਹਾਡਾ ਕੀ ਵਿਚਾਰ ਹੈ?
ਬਿਲਕੁਲ ਬਿਲਕੁਲ ਅਮਨਦੀਪ, ਆਸਟ੍ਰੇਲੀਆ ਜਿਹੜਾ ਕਾਫੀ ਟਫ ਕੰਟਰੀ ਆ ਇਨ ਟਰਮਸ ਆਫ, ਜਿੱਦਾਂ ਕਹਿੰਦੇ ਨੈਨੀ ਸਟੇਟ ਹੈ, ਇੱਥੇ ਰੈਗੂਲੇਸ਼ਨ ਰੂਲਸ ਬਹੁਤ ਆ ਅਤੇ ਰੂਲਸ ਇੰਪਲੀਮੈਂਟ ਵੀ ਬੜੇ ਸਟਰੋਂਗਲੀ ਕੀਤੇ ਜਾਂਦੇ ਆ, ਇਫੈਕਟਿਵਲੀ ਕੀਤੇ ਜਾਂਦੇ ਆ। ਇੱਥੇ 420 ਕੰਮ ਦੇ ਚਾਂਸਿਸ ਬਹੁਤ ਘੱਟ ਹੁੰਦੇ, ਬੰਦਾ ਫੜਿਆ ਜਾਂਦਾ ਤੇ ਕੰਮ ਸਿੱਧੇ ਰੂਪ ਵਿਚ ਜ਼ਿਆਦਾ ਕਰਾਇਆ ਜਾਂਦਾ ਤੇ ਮਿਹਨਤ ਕਾਫੀ ਕਰਨੀ ਪੈਂਦੀ ਆ। ਅਮਨਦੀਪ, ਇੱਥੇ ਵੀ ਕਈ ਕੈਟੇਗਰੀਜ਼ ਕੰਮ ਦੀਆਂ ਹੁੰਦੀਆਂ ਜਿਨ੍ਹਾਂ ਦੇ ਕਈ ਵਾਰੀ ਤਾਂ ਏਦਾਂ ਹੁੰਦਾ ਕਿ ਤੁਹਾਨੂੰ ਜੋਬ ਜਿਹੜੀਆਂ ਉਹ ਠੀਕ ਮਿਲ ਜਾਂਦੀਆਂ, ਸੌਖੀਆਂ ਜੋਬ ਮਿਲ ਜਾਂਦੀਆਂ, ਫਿਰ ਤਾਂ ਲੱਗਦਾ ਆਸਟ੍ਰੇਲੀਆ ਬਹੁਤ ਵਧੀਆ। ਲੇਕਿਨ ਜਿਸ ਕਈ ਜੋਬਸ ਇੱਥੇ ਏਦਾਂ ਦੀਆਂ ਜਿੱਥੇ ਕਿ ਤੁਹਾਨੂੰ ਬਹੁਤ ਜ਼ਿਆਦਾ ਫਿਜ਼ੀਕਲ ਕੰਮ ਕਰਨਾ ਪੈਂਦਾ, ਜਿੱਦਾਂ ਕਿ ਐਗਰੀਕਲਚਰ ਦੀਆਂ ਜੋਬ ਆ, ਹੋਰ ਫੈਕਟਰੀਜ਼ ਦੇ ਵਿੱਚ ਜੋਬ ਆ, ਫਿਰ ਤੁਹਾਨੂੰ ਕਾਫੀ ਕੜੀ ਮਿਹਨਤ ਕਰਨੀ ਪੈਂਦੀ। ਮੁਆਵਜ਼ਾ ਤਾਂ ਮਿਲਦਾ ਆ ਲੇਕਿਨ ਬਹੁਤ ਕੜੀ ਮਿਹਨਤ ਕਰਨੀ ਪੈਂਦੀ ਹੈ ਤੇ ਰੈਗੂਲੇਸ਼ਨ ਇੱਥੇ ਅਮਨਦੀਪ ਬਹੁਤ ਜ਼ਿਆਦਾ ਆ। ਅਗਰ ਤੁਸੀਂ ਕੋਈ ਕਤਾਹੀ ਕਰਦੇ ਹੋ ਤਾਂ ਤੁਹਾਨੂੰ ਫਿਰ ਉਹਦਾ ਭੁਗਤਾਨ ਵੀ ਕਰਨਾ ਪੈਂਦਾ। ਇਸ ਇਨ ਟਰਮਸ ਆਫ ਦੈਟ ਸਿਚੁਏਸ਼ਨ ਇਹ ਅਮਨਦੀਪ ਕਾਫੀ ਟਫ ਕੰਟਰੀ ਆ। ਜਿੱਦਾਂ ਹੁਣ ਟ੍ਰੈਫਿਕ ਦੇ ਰੂਲ ਹੀ ਲੈ ਲਓ, ਆਸਟ੍ਰੇਲੀਆ ਵਿਚ ਕਾਫੀ ਰਿਸਟ੍ਰਿਕਸ਼ਨ ਆ ਟ੍ਰੈਫਿਕ ਦੇ, ਇੰਡੀਆ ਵਿਚ ਕਾਫੀ ਫੁੱਲੀ ਫਰੀਡਮ ਤੁਹਾਨੂੰ ਮਿਲ ਜਾਂਦੀ ਹੈ ਨਾ ਟ੍ਰੈਫਿਕ ਬਾਰੇ। ਤੇ ਕੁੱਲ ਮਿਲਾ ਕੇ ਤਾਂ ਇਹੀ ਕਿਹਾ ਜਾ ਸਕਦਾ ਕਾਫੀ ਮਿਹਨਤ ਕਰਨੀ ਪੈਂਦੀ। ਜਿਹੜੇ ਸਾਡੇ ਨਵੇਂ ਵਸ਼ਿੰਦੇ ਆਉਂਦੇ ਆ, ਉਹਨਾਂ ਦੂਜਿਆਂ ਦੇਸ਼ਾਂ ਤੋਂ ਆ ਕੇ ਇੱਥੇ ਸੈਟਲ ਹੁੰਦੇ ਆ, ਉਹਨਾਂ ਨੂੰ 5-6 ਸਾਲ ਕਾਫੀ ਤਕੜੀ ਮਿਹਨਤ ਕਰਨੀ ਪੈਂਦੀ ਆ, ਕੜੀ ਮਿਹਨਤ ਕਰਨੀ ਪੈਂਦੀ ਆ, ਉਸ ਤੋਂ ਬਾਅਦ ਸਫਲਤਾ ਵੀ ਮਿਲਦੀ ਆ। ਕੁੱਲ ਮਿਲਾ ਕੇ ਤਾਂ ਇਹੀ ਕਿਹਾ ਜਾ ਸਕਦਾ ਕਿ ਇੰਨਾ ਈਜ਼ੀ ਕੰਟਰੀ ਨਹੀਂ ਆ। ਫਰੂਟ ਮਿਲਦਾ ਆ ਤੁਹਾਨੂੰ, ਉਹਦੀ ਤੁਹਾਨੂੰ ਆਊਟਕਮ ਅਚੀਵ ਕਰ ਸਕਦੇ ਆ, ਕਰਦੇ ਆ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਬਹੁਤ ਕੜੀ ਮਿਹਨਤ ਵਿਚੋਂ ਗੁਜਰਨਾ ਪੈਂਦਾ ਆ। ਤੇ ਮੈਂ ਬਿਲਕੁਲ ਉਸ ਗਾਈਡ ਦੇ ਨਾਲ ਸਹਿਮਤ ਆ ਜਿਸ ਨੇ ਆਪਣਾ ਝੱਗਾ ਚੱਕ ਕੇ ਉਸਦੀ ਆਪਣੀ ਜਿਹੜੀ ਸ਼ਿਕਨ ਉਹਦੇ ਮੱਥੇ ਤੇ ਆਈ ਸੀ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੀ ਹਾਂਜੀ
ਜੀ ਅਮਰੀਕ ਜੀ, ਇਸੇ ਸੰਦਰਭ ਦੇ ਵਿਚ ਜਿਹੜੇ ਕਹਿੰਦੇ ਨੇ ਠੰਡਾ ਹੋ ਗਿਆ ਹੈ ਨਾ, ਤੇ ਆਸਟ੍ਰੇਲੀਆ ਭੱਠਾ ਜਿਹੜਾ ਠੰਡਾ ਹੋ ਗਿਆ, ਅੱਗੇ ਨਾਲੋਂ ਵੈਸੇ ਜਿਹੜੀ ਸਟਰਗਲ ਹੈ ਉਹ ਘਟੀ ਹੈ। ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦੋਂ ਇੱਥੇ ਮਾਈਗ੍ਰੈਂਟਸ ਆਉਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੁੰਦੀ ਸੀ। ਉਹ ਇੰਡੀਆ ਨਹੀਂ ਸੀ ਬਹੁਤ ਛੇਤੀ ਛੇਤੀ ਜਾ ਸਕਦੇ, ਜਾਂ ਉਹਨਾਂ ਨੂੰ ਕੰਮਾਂ 'ਤੇ ਸਮੱਸਿਆ ਆ ਰਹੀ ਹੁੰਦੀ ਸੀਗੀ, ਜਾਂ ਡਿਸਕ੍ਰਿਮੀਨੇਸ਼ਨ ਵੀ ਰੱਖ ਲਓ, ਜਾਂ ਇਮੀਗ੍ਰੇਸ਼ਨ ਦਾ ਡਰ, ਹੈ ਨਾ, ਹਮੇਸ਼ਾ ਹੀ ਡਰ ਲੱਗਾ ਰਹਿਣਾ। ਹੁਣ ਇਹ ਜਿਹੜੀ ਸਮੱਸਿਆ ਹੈ ਇਹ ਕਾਫੀ ਘੱਟ ਗਈ ਹੈ, ਹੁਣ ਰਾਹ ਖੁੱਲ੍ਹ ਗਏ ਨੇ, ਵੀਜ਼ੇ ਜਿਹੜੇ ਇੱਦਾਂ ਦੇ ਡਿਜ਼ਾਇਨ ਹੋ ਗਏ ਨੇ ਕਿ ਬੰਦਾ ਛੇਤੀ ਛੇਤੀ ਆ ਜਾ ਸਕਦਾ, ਆਪਣੇ ਪੇਰੈਂਟਸ ਨੂੰ ਵੀ ਮੰਗਾ ਸਕਦਾ। ਪਹਿਲਾਂ ਤਾਂ ਟੈਲੀਫੋਨ, ਮਤਲਬ ਇੱਕ ਕਮਿਊਨੀਕੇਸ਼ਨ ਕਰਨਾ ਵੀ ਬਹੁਤ ਵੱਡੀ ਗੱਲ ਸੀ, ਚਿੱਠੀ ਪੱਤਰ ਰਾਹੀਂ ਹੁੰਦਾ ਸੀ। ਮੈਨੂੰ ਯਾਦ ਹੈ ਅਮਰੀਕ ਜੀ ਕਿ ਆਸਟ੍ਰੇਲੀਆ ਤੋਂ ਮੇਰੇ ਫਾਦਰ ਸਾਹਿਬ ਦੀ ਚਿੱਠੀ 12-13 ਦਿਨ ਲੱਗਦੇ ਹੁੰਦੇ ਸੀ ਜਾਣ ਨੂੰ, ਹਰੇਕ ਹਫ਼ਤੇ ਆਉਂਦੀ ਹੁੰਦੀ ਸੀ ਤੇ 13 ਦਿਨ ਚਿੱਠੀ ਨੂੰ ਲੱਗਦੇ ਹੁੰਦੇ ਸੀ, ਤੇ ਉਧਰੋਂ ਇੰਡੀਆ ਤੋਂ ਇੱਧਰ ਨੂੰ 15-20 ਦਿਨ ਲੱਗ ਜਾਂਦੇ ਹੁੰਦੇ ਸੀ। ਸੋ ਉਹ ਇੱਕ ਮਤਲਬ ਉਹ ਵੀ ਟਾਈਮ ਸੀਗਾ। ਫਿਰ ਟੈਲੀਫੋਨ ਕਰਨਾ, ਮੈਨੂੰ ਯਾਦ ਹੈ ਕਿ ਟੈਲੀਫੋਨ ਦੇ 1 ਮਿੰਟ ਦੇ 130-140 ਰੁਪਏ ਵੀ ਅਸੀਂ ਦਿੱਤੇ ਆ, ਮਤਲਬ ਉਸ ਵੇਲੇ ਉਹ ਉਨਾ ਬਹੁਤ ਹੁੰਦਾ ਸੀ, ਹਨਾ। ਸੋ ਹੁਣ ਉਹ ਕਾਫੀ ਜਿਹੜੀਆਂ ਜਿੱਦਾਂ ਇਹਨਾਂ ਨਾਲ ਵੀ ਸਹਿਮਤ ਆ ਵੀ ਭੱਠਾ ਜਿਹੜਾ ਥੋੜਾ ਥੋੜਾ ਠੰਡਾ ਹੋ ਰਿਹਾ ਹੈ, ਪਰ ਕੋਈ ਗੱਲ ਨੀ ਜੀ, ਆਪਾਂ ਕੈਰੀ ਓਨ ਰੱਖਦੇ ਹਾਂ ਤੇ ਆਪਾਂ ਇਸ ਭੱਠੇ ਨੂੰ ਠੰਡਾ ਨੀ ਹੋਣ ਦੇਣਾ, ਤਰਾਸ਼ਣਾ ਹੈ ਆਪਣੇ ਆਪ ਨੂੰ ਇਹਦੇ ਵਿਚ। ਤੇ ਮੈਂ ਸੋਹੀ ਸਾਹਿਬ ਦੀਆਂ ਫੋਟੋਆਂ, ਅਮਰੀਕ ਜੀ ਹਾਂਜੀ ਕੀ ਕਹਿਣਾ ਚਾਹੁੰਦੇ?
ਅਮਰੀਕ, ਮੈਂ ਤੁਹਾਡੀ ਗੱਲ ਦੇ ਨਾਲ ਐਡ ਕਰਨਾ ਚਾਹੁੰਦਾ, ਤੁਸੀਂ ਸਾਡੇ ਤੋਂ ਪਹਿਲਾਂ ਆਸਟ੍ਰੇਲੀਆ ਆਏ, ਮੈਂ 1996 ਦੇ ਵਿਚ ਇੱਥੇ ਆਸਟ੍ਰੇਲੀਆ ਮਾਈਗ੍ਰੇਟ ਹੋ ਗਿਆ ਸੀ, ਫਰਵਰੀ 1996 ਚ, 22 ਸਾਲ ਹੋ ਜਾਣੇ ਫਰਵਰੀ 24 ਨੂੰ ਇੱਥੇ ਆਇਆ ਨੂੰ। ਤੇ ਉਦੋਂ ਅਮਰੀਕ ਜਿਹੜੀਆਂ ਇੱਥੇ ਕੰਡੀਸ਼ਨ ਹੁੰਦੀਆਂ, ਜਿੱਦਾਂ ਤੁਸੀਂ ਟੈਲੀਫੋਨ ਦੀ ਗੱਲ ਕੀਤੀ ਹੈ, ਅਗਰ ਇੰਡੀਆ ਨੂੰ ਤੁਸੀਂ ਫੋਨ ਕਰਨਾ ਚਾਹੁੰਦੇ ਹੁੰਦੇ ਸੀ ਤੁਹਾਨੂੰ $2 ਲੱਗਦੇ ਹੁੰਦੇ ਸੀ ਇੱਕ ਮਿੰਟ ਦੇ ਤੁਹਾਨੂੰ ਫੋਨ ਕਰਨ ਦੇ ਲਈ, ਤੇ ਅਗਰ ਤੁਸੀਂ 20 ਮਿੰਟ ਫੋਨ ਕਰਦੇ $40 ਤੁਹਾਡਾ ਬਿੱਲ ਬਣ ਜਾਂਦਾ ਸੀ। ਤੇ ਉਦੋਂ ਚਿੱਠੀਆਂ ਤੇ ਡਿਪੈਂਡ ਹੁੰਦਾ ਸੀ, ਅਗਰ ਚਿੱਠੀ ਤੁਹਾਨੂੰ ਇੰਡੀਆ ਤੋਂ 20-22 ਦਿਨ ਆ ਜਾਂਦੀ ਸੀ, ਤਾਂ ਚਿੱਠੀ ਦਾ ਜਿਹੜਾ ਇੰਪੈਕਟ ਆ, ਦੋ ਤਿੰਨ ਦਿਨ ਤਾਂ ਬੰਦਾ ਚਿੱਠੀ ਦੇ ਚਾਰਜ ਹੀ ਘੁੰਮਦਾ ਰਹਿੰਦਾ ਸੀ, ਫਿਰ ਇੱਧਰ ਉਹਨੂੰ ਪੜ੍ਹ ਕੇ ਫੇਰ ਦੁਬਾਰਾ ਪੜ੍ਹ ਲੈਣਾ, ਫਿਰ ਉਹਨੂੰ ਫਾਈਲ, ਮੈਂ ਕਾਫੀ ਫਾਈਲ ਕਰਕੇ ਰੱਖੀਆਂ ਚਿੱਠੀਆਂ, ਫਿਰ ਤੁਸੀਂ ਚਿੱਠੀ ਬੈਠ ਕੇ ਲਿਖਦੇ ਹੁੰਦੇ ਸੀ, ਪਾਉਂਦੇ ਹੁੰਦੇ ਸੀ, ਉਹਦਾ ਵੀ ਚਾਰਜ ਕਾਫੀ ਚੜ੍ਹਦਾ ਹੁੰਦਾ ਸੀ। ਫਿਰ ਉਦੋਂ ਨਵੇਂ ਨਵੇਂ ਤੁਸੀਂ ਇੰਡੀਆ ਤੋਂ ਆਏ ਹੁੰਦੇ ਸੀ ਤੇ ਫੋਨ ਵੀ ਤੁਹਾਨੂੰ ਜ਼ਿਆਦਾ ਕਰਨੇ ਪੈਂਦੇ ਸੀ ਤੇ ਖਰਚਾ ਕਾਫੀ ਹੋ ਜਾਂਦਾ ਸੀ। ਮੈਨੂੰ ਯਾਦ ਆ ਸਾਡੇ ਸਿਸਟਰ ਸਟੇਟ ਆਫ ਕਤਰ ਦੇ ਵਿਚ ਰਹਿੰਦੇ ਸੀ, ਜਿਹੜਾ ਕਿ ਦੁਬਈ ਦੇ ਕੋਲ ਆ, ਉੱਥੇ ਜੇ ਤੁਸੀਂ 1 ਮਿੰਟ ਫੋਨ ਕਰਨਾ ਹੁੰਦਾ ਸੀ ਤੁਹਾਡੇ $3 ਲੱਗਦੇ ਹੁੰਦੇ ਸੀ, ਫੇਰ ਵੀ ਅਸੀਂ ਕਰਦੇ ਹੁੰਦੇ ਸੀ। ਕੰਮਾਂ ਤੇ ਥੋੜੀ ਤਨਖਾਹ ਵੀ ਘੱਟ ਹੁੰਦੀ ਸੀ, ਟਰਾਂਸਪੋਰਟੇਸ਼ਨ ਦੇ ਸਾਧਨ ਵੀ ਇੰਨੇ ਵਿਕਸਿਤ ਨਹੀਂ ਸੀ, ਇੰਨੀਆਂ ਵਧੀਆ ਵਧੀਆ ਕਾਰਾਂ ਨਹੀਂ ਹੁੰਦੀਆਂ ਜਿੰਨੀਆਂ ਕਿ ਅੱਜ ਕੱਲ੍ਹ ਆ, ਸਸਤੀਆਂ ਅੱਜ ਤੋਂ ਕਾਫੀ ਆ, ਉਦੋਂ ਮਹਿੰਗੀਆਂ ਬਹੁਤ ਹੁੰਦੀਆਂ ਸੀਆਂ। ਤਨਖਾਹ ਦੇ ਵਿਚ ਡਿਸਪੋਜ਼ੇਬਲ ਇਨਕਮ ਦੀ ਬਹੁਤ ਘੱਟ ਹੁੰਦੀ ਸੀ, ਡਿਸਪੋਜ਼ੇਬਲ ਇਨਕਮ ਆ ਕਿ ਬੇਸਿਕ ਨੈਸੈਸਿਟੀਜ਼ ਨੂੰ ਪੂਰੀਆਂ ਕਰਕੇ ਜਿਹੜੀ ਤੁਹਾਡੇ ਕੋਲ ਬਾਕੀ ਦੀ ਇਨਕਮ ਬਚਦੀ ਆ ਉਹ ਬਹੁਤ ਘੱਟ ਹੁੰਦੀ ਸੀ। ਏਅਰ ਟਿਕਟ ਬੜੀਆਂ ਮਹਿੰਗੀਆਂ ਹੁੰਦੀਆਂ ਸੀਆਂ, ਏਅਰ ਟਿਕਟ ਇੰਨੀਆਂ ਮਹਿੰਗੀਆਂ ਹੁੰਦੀਆਂ ਸੀ, ਇਸ ਤੋਂ ਜ਼ਿਆਦਾ ਮਹਿੰਗੀਆਂ ਹੁੰਦੀਆਂ ਸੀ ਜਿੰਨੀਆਂ ਕਿ ਹੁਣ ਆ। ਉਦੋਂ $2,200-2,300 ਦੀ ਟਿਕਟ ਇੰਡੀਆ ਦੀ ਆਉਂਦੀ ਹੁੰਦੀ ਸੀ, ਹੁਣ ਹਾਂਜੀ ਹੁਣ 22 ਸਾਲ ਬਾਅਦ ਉਹ ਟਿਕਟ ਸਾਨੂੰ $800-900 ਦੀ ਮਿਲ ਜਾਂਦੀ ਆ, ਜਾਂ $1 ਦੀ ਮਿਲ ਜਾਂਦੀ, $1200 ਦੀ ਮਿਲ ਜਾਂਦੀ ਆ। ਅਗਰ ਦਸੰਬਰ ਵਿਚ ਜਾਂਦੇ ਹੁੰਦੇ ਸੀ ਤੁਹਾਨੂੰ $2,600-2,700 ਦੀ ਟਿਕਟ ਮਿਲਦੀ ਸੀ। ਟਿਕਟਾਂ ਲੈ ਕੇ ਇੰਡੀਆ ਆਪਣਾ ਪਰਿਵਾਰ ਲੈ ਕੇ ਜਾਣਾ ਇੱਕ ਪ੍ਰੋਜੈਕਟ ਹੁੰਦਾ ਸੀ, ਤੇ ਲੋਕ ਜਿਹੜੇ ਸੀ 10-10 ਸਾਲ ਬਾਅਦ, 8-8 ਸਾਲ ਬਾਅਦ, 9-9 ਸਾਲ ਬਾਅਦ, ਜਾਂ ਫਿਰ ਇਕੱਲੇ ਜਾਂਦੇ ਹੁੰਦੇ ਸੀ। ਲੇਕਿਨ ਹੁਣ ਆਣਾ ਜਾਣਾ ਬਹੁਤ ਸਸਤਾ ਹੋ ਗਿਆ ਆ, ਡਿਸਪੋਜ਼ੇਬਲ ਇਨਕਮ ਵੱਧ ਗਈ ਆ, ਚੀਜ਼ਾਂ ਦੀ ਪ੍ਰਾਈਸਿਸ ਸਪੈਸ਼ਲੀ ਜਿਹੜੀਆਂ ਇਲੈਕਟ੍ਰੋਨਿਕਸ ਆਈਟਮਾਂ ਉਹ ਘੱਟ ਗਈਆਂ ਆ, ਉਹ ਕਾਫੀ ਘੱਟ ਗਈਆਂ ਆ। ਤੇ ਕੱਪੜਿਆਂ ਚ ਤਾਂ ਪੁੱਛੋ ਹੀ ਨਾ, ਇੰਨੇ ਸਸਤੇ ਅੱਜ ਕੱਲ੍ਹ ਕੱਪੜੇ ਮਿਲਦੇ ਆ, ਤੁਸੀਂ ਇੰਡੀਆ ਲਈ ਕੋਈ ਇੱਥੋਂ ਸ਼ਰਟ ਪਾ ਲਓ, ਅਗਰ ਲੈਂਦਾ ਵੀ ਨਹੀਂ ਪੋਚੇ ਲਈ ਉਹਨੂੰ ਯੂਜ਼ ਕਰਦੇ ਆ, ਕਿਉਂਕਿ ਉਸ ਦਾ ਬ੍ਰਾਂਡਡ, ਸੱਚੀ ਗੱਲ ਹੈ, ਉਹ ਸ਼ਰਟ ਲੈ ਜਾਓ ਕੋਈ, ਤੁਸੀਂ ਦੇਖੋਗੇ ਉਹ ਪੋਚੇ ਵਾਲੇ ਡਿੱਬੇ ਚ ਪਈ ਹੁੰਦੀ ਆ ਤੁਹਾਡੀ ਸ਼ਰਟ, ਅੱਜ ਕੱਲ ਕੋਈ ਨੀ ਪਾਉਂਦਾ ਉਹਨੂੰ, ਨਾ ਤਾਂ ਬਜਾਣੇ ਵੀ ਹੁਣ ਥੋੜੇ ਮੇਰੇ ਖਿਆਲ ਚ ਲੋਕ ਘੱਟ ਗਏ ਹੋਣਗੇ। ਟੈਲੀਫੋਨ ਜਿਹੜੇ ਹੁੰਦੇ ਸੀ ਉਦੋਂ ਤਾਂ ਮੋਬਾਈਲ ਫੋਨ ਹੁੰਦੇ ਨੀ ਸੀ, ਜਦੋਂ ਅਸੀਂ ਇੱਥੇ ਆਏ ਆ 1996 ਚ ਮੋਬਾਈਲ ਫੋਨ ਹੁੰਦਾ ਹੀ ਨੀ ਸੀ, 1-2 ਹਜ਼ਾਰ ਤੋਂ ਬਾਅਦ ਸ਼ੁਰੂ ਹੋਏ ਆ। ਉਦੋਂ ਲਾਈਫ ਬੜੀ ਟਫ ਸੀਗੀ, ਥੋੜੀ ਸਿੰਪਲ ਵੀ ਸੀ, ਮਹਿੰਗੀ ਸੀ। ਉਦੋਂ ਅਸੀਂ ਇੱਥੇ ਪੜ੍ਹਾਉਣਾ ਸ਼ੁਰੂ ਕੀਤਾ ਇੰਡੀਆ ਤੋਂ ਆ ਕੇ 1996 ਚ, ਮੈਂ ਪੜ੍ਹਾਉਣ ਲੱਗ ਪਿਆ ਸੀ ਉਸੇ ਸਾਲ ਹੀ ਕੈਥੋਲਿਕ ਸਿਸਟਮ ਦੇ ਵਿਚ। ਤੇ ਉਦੋਂ ਚੌਕ ਨਾਲ ਮੰਦੀ, ਜਿੱਦਾਂ ਇੰਡੀਆ ਚ ਲਿਖਦੇ ਹੁੰਦੇ ਸੀ ਨਾ ਕਲਾਸ ਰੂਮ ਦੇ ਵਿਚ, ਚੌਕ ਦੇ ਨਾਲ ਲਿਖਦੇ ਹੁੰਦੇ ਸੀ, ਜਿੱਦਾਂ ਉੱਥੇ ਹਾਜ਼ਰੀ ਰਜਿਸਟਰ ਹੁੰਦੇ ਸੀ ਇੰਡੀਆ ਚ, ਇੱਥੇ ਵੀ ਕਲਾਸਾਂ ਵਿਚ ਹਾਜ਼ਰੀ ਰਜਿਸਟਰ ਦੇ ਵਿਚ ਅਸੀਂ ਰੋਲ ਮਾਰਕ ਕਰਦੇ ਹੁੰਦੇ ਸੀ ਚੌਕ ਦੇ ਨਾਲ ਲਿਖਣਾ, ਤੇ ਕਾਪੀਆਂ ਜਿਹੜੀਆਂ ਉਹਨਾਂ ਤੇ ਲੋਕ ਆਪਣੇ ਜਿਹੜੇ ਸਟੂਡੈਂਟ ਪੈਨ ਨਾਲ ਲਿਖਦੇ ਹੁੰਦੇ ਸੀ, ਤੇ ਸਾਰਾ ਮੈਨੂਅਲ ਸਿਸਟਮ ਸੀਗਾ ਉਦੋਂ ਸਕੂਲਾਂ ਦੇ ਵਿਚ ਵੀ ਜਾਂ ਦਫ਼ਤਰਾਂ ਦੇ ਵਿਚ ਵੀ। ਡੀਸੈਂਟਰਾਈਜੇਸ਼ਨ ਹਲੇ ਨੀ ਹੋਈ ਨੀ ਸੀ, ਕਈ ਦਫ਼ਤਰ ਜਿਹੜੇ ਟੈਲੀਫੋਨ ਦੇ ਆ, ਇਲੈਕਟ੍ਰੀਸਿਟੀ ਦੇ ਆ, ਐਨਰਜੀ ਦੇ ਆ, ਇਹ ਲੋਕਲ ਸ਼ਹਿਰਾਂ ਵਿਚ ਹੀ ਹੁੰਦੇ ਸੀ। ਤੇ ਜਿਹੜਾ ਇੰਟਰਨੈਟ ਸੀ ਉਹ ਸੀਗਾ, ਲੇਕਿਨ ਉਹ ਲੋਕਲ ਸੀ, ਉਹਦੀ ਕਾਨਸੈਪਟ ਜਿਹੜੀ ਸੀ ਲੋਕਲ ਸੀ, ਉਹ ਉਨੇ ਕ ਦਫ਼ਤਰ ਦੇ ਵਿੱਚ ਚੱਲਦਾ ਹੁੰਦਾ ਸੀ, ਉਹ ਇੰਟਰਨੈਟ ਨਾਲ ਨੀ ਕਨੈਕਟਡ ਹੁੰਦਾ ਸੀ, ਤੇ ਉਹ ਇਸ ਤਰ੍ਹਾਂ ਦੀ ਕੰਡੀਸ਼ਨ ਸੀਗੀ ਰਮਨਦੀਪ ਉਸ ਵੇਲੇ। ਲੇਕਿਨ ਉਸ ਵੇਲੇ ਲੋਕਾਂ ਦੇ ਵਿੱਚ ਥੋੜਾ ਮੈਂ ਦੇਖਿਆ ਕਿ ਅੱਜ ਨਾਲੋਂ ਜ਼ਿਆਦਾ ਸਮਾਂ ਸੀ ਇੱਕ ਦੂਜੇ ਨਾਲ ਗੱਲਾਂ ਕਰਨ ਦਾ। ਗੱਲਾਂ ਬਹੁਤ ਕਰਦੇ ਹੁੰਦੇ ਜਦੋਂ ਪਾਰਟੀ ਹੁੰਦੀ ਸੀ, ਇਕੱਠੇ ਹੁੰਦੇ ਸੀ, ਕੋਈ ਟੈਲੀਫੋਨ ਬਹੁਤੇ ਹੁੰਦੇ ਨਹੀਂ ਸੀ, ਤੇ ਇੰਡੀਆ ਤੋਂ ਅਗਰ ਤੁਹਾਡੀ ਕੋਈ ਖ਼ਬਰ ਤੁਹਾਨੂੰ ਮਿਲ ਜਾਂਦੀ ਤਾਂ ਉਹਦੇ ਨਾਲ ਬਹੁਤ ਵਧੀਆ ਲੱਗਦਾ ਹੁੰਦਾ ਸੀ। ਮੈਂ ਮਤਲਬ ਕਿ ਇੱਥੇ ਇੱਕ ਪਰਸਨਲ ਤੁਹਾਨੂੰ ਦੱਸਦਾ ਕਿ ਉਸ ਵੇਲੇ 1996 ਦੇ ਵਿੱਚ ਇੱਕ ਭਾਰਤੀ ਪ੍ਰਧਾਨ ਮੰਤਰੀ ਬਣੇ ਸੀ ਦੇਵੇਗੌੜਾ, ਤੁਹਾਨੂੰ ਯਾਦ ਹੋਏਗਾ, ਦੇਵੇਗੌੜਾ ਦੇ ਸਨ ਆਫ ਇੰਡੀਆ ਕਹਿੰਦੇ ਸੀ, ਦੇਵੇਗੌੜਾ ਬਣੇ ਸੀ। ਉਹਦੀ ਫੋਟੋ ਦੇਖਣ ਦੇ ਲਈ ਅਮਨਦੀਪ ਮੈਨੂੰ ਇੱਕ ਸਾਲ ਸਟਰਗਲ ਕਰਨੀ ਪਈ, ਉਹ ਹੈ ਕਿੱਦਾਂ ਦਾ, ਦੇਖਣ ਨੂੰ ਕਿੱਦਾਂ ਦਾ ਲੱਗਦਾ, ਕਿਉਂਕਿ ਅਵੇਲੇਬਿਲਟੀ ਨਹੀਂ ਸੀ। ਆਹੋ ਰਹੇ ਵੀ ਤੁਹਾਨੂੰ ਰਹੇ ਕਾਫੀ ਉਹ ਮੈਨੂੰ ਮੈਂ 6 ਮਹੀਨੇ ਰਹੇ ਹੋਣੇ ਆ, ਨਰਸਿਮਾ ਰਾਵ ਤੋਂ ਬਾਅਦ ਬਣੇ ਸੀ ਦੇਵੇਗੌੜਾ। ਤੇ ਉਹਦੀ ਫੋਟੋ ਨੀ ਦੇਖ ਹੋਈ, ਕਦੇ ਕੋਈ ਇੰਟਰਨੈਟ ਨਹੀਂ ਸੀ, ਕਦੇ ਨਿਊਜ਼ ਪੇਪਰ ਚ ਇੱਕ ਛੋਟਾ ਜਿਹਾ ਕਾਲਮ ਉਹ ਧਿਆਨ ਆਉਂਦਾ ਸੀ ਦਸਿਨੀ ਮੋਮ ਹੈਰਲਡ ਦੇ ਵਿੱਚ। ਲੇਕਿਨ ਬਾਅਦ ਵਿਚ ਜਦੋਂ 1.5 ਸਾਲ ਬਾਅਦ ਇੰਡੀਆ ਗਏ ਤਾਂ ਮੈਂ ਪਹਿਲਾਂ ਇਹੀ ਕੰਮ ਕੀਤਾ ਵੀ ਦੇਵੇਗੌੜਾ ਦੀ ਫੋਟੋ ਦਵਾ, ਹੈ ਕਿੱਦਾਂ ਦਾ ਸੀ ਪ੍ਰਾਈਮ ਮਿਨਿਸਟਰ ਉਹ ਨਾ ਇੰਡੀਆ ਦਾ ਆ। ਤੇ ਇਸ ਤਰ੍ਹਾਂ ਦੀ ਅਮਨਦੀਪ ਉਦੋਂ ਹੁੰਦੀ ਸੀ, ਤੇ ਉਦੋਂ ਜਿਹੜੇ ਲੋਕ ਸੀ ਨਾ ਜਿੱਦਾਂ ਖ਼ਬਰਾਂ ਇਕੱਠੀਆਂ ਕਰ ਲੈਂਦੇ ਹੁੰਦੇ ਸੀ, ਜੇ ਤੁਸੀਂ ਕਿਸੇ ਨੂੰ ਮਿਲਦੇ ਹੁੰਦੇ ਸੀ 5-6 ਮਹੀਨੇ ਬਾਅਦ ਤੁਸੀਂ ਕਿਸੇ ਪਾਰਟੀ ਕਰਕੇ ਲੋਕ ਇਕੱਠੇ ਹੋ ਜਾਂਦੇ ਸੀ, ਉਹ ਆਪਣੀਆਂ ਸਟੋਰੀਆਂ ਸੁਣਾਉਂਦੇ ਹੁੰਦੇ ਸੀ, ਦੂਜੇ ਆਦਮੀ ਦੂਜੇ ਦੀ ਸਟੋਰੀ ਸੁਣਾਉਂਦੇ ਹੁੰਦੇ ਸੀ, ਤੇ ਇੱਕ ਤਰ੍ਹਾਂ ਨਾਲ ਟਾਈਮ ਬਹੁਤ ਵਧੀਆ ਲੰਘਦਾ ਹੁੰਦਾ ਸੀ। ਵੈਸੇ ਤਾਂ ਜਿਹੜੀ ਪਾਸਟ ਵਿੱਚ ਸਾਰੀ ਚੀਜ਼ ਚੰਗੀ ਲੱਗਦੀ ਹੁੰਦੀ, ਲੇਕਿਨ ਉਦੋਂ ਇਹ ਸੱਚਾਈ ਸੀਗੀ, ਇਹ ਸੱਚਾਈ ਸੀ ਕਿ ਲੋਕ ਇਕੱਠੇ ਹੋ ਕੇ ਆਪਣੀਆਂ ਪਰਸਨਲ ਗੱਲਾਂ ਕਰਦੇ ਹੁੰਦੇ ਸੀ, ਉਹਨਾਂ ਦਾ ਸਟੋਰ ਬਹੁਤ ਹੁੰਦਾ ਸੀ। ਤੇ ਅੱਜ ਕੱਲ ਜਿਹੜਾ ਐਵਰੀ ਡੇ ਤੁਸੀਂ ਫੋਨ ਕਰਕੇ ਜਿਹੜੀਆਂ ਤੁਸੀਂ ਇੱਕ ਚਾਹ ਹੁੰਦਾ ਨਾ ਕਿਸੇ ਨੂੰ ਮਿਲਣ ਦਾ, ਉਹ ਘੱਟ ਕਰ ਲੈਂਦੇ ਆ, ਕਿਉਂਕਿ ਖ਼ਬਰਾਂ ਤੁਸੀਂ ਪਹਿਲਾਂ ਹੀ ਡਿਸਕਸ ਕਰ ਲੈਂਦੇ ਆ ਕਿ ਚਾਹ ਉਹਨਾਂ ਦੇ ਨਾਲ ਤੁਹਾਡਾ ਕੀ ਹੋਊਗਾ। ਮੈਨੂੰ ਮੈਂ ਇਹ ਜਿਹੜੀ ਆ ਇਹ ਜਾਣ ਹੈ ਜੀ ਅਮਦੀ ਜੀ 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 ਹਾਂਜੀ ਹਾਂਜੀ ਹਾਂਜੀ
ਹਾਂਜੀ ਤਾਂ ਉਹਦੇ ਵਿੱਚ ਨਾ ਅਮਰੀਕ ਜੀ ਫੋਨ ਜਦੋਂ ਲਾਣੇ ਮਤਲਬ ਫ੍ਰੀ ਕਾਲਾਂ ਜਿਹੜੀਆਂ ਉਹ ਚੱਲਦੀਆਂ ਹੁੰਦੀਆਂ ਸੀਗੀਆਂ, ਤੇ ਉਹਦੇ ਵਿੱਚ ਨਾ ਫਿਰ ਇੰਨਾ ਕੁਛ ਹੋਣ ਲੱਗ ਗਿਆ ਮਤਲਬ ਲੋਕਾਂ ਨੂੰ ਇੰਡੀਆ ਨੂੰ ਫੋਨ ਕਰਨ ਲੱਗ ਗਏ, ਤੇ ਲੋਕ ਨਾ ਇੰਡੀਆ ਵਾਲੇ ਅੱਕ ਗਏ ਇੱਥੋਂ ਦੇ ਬੰਦਿਆਂ ਕੋਲੋਂ, ਕਿਉਂਕਿ ਇੱਥੇ ਜਦੋਂ ਹੁਣ ਸਾਡੇ 4-5 ਵੱਜਦੇ ਨੇ ਜਾਂ ਕੰਮ ਤੇ ਖੇਤੀਬਾੜੀ ਜਾਂ ਦੇਖੋ ਹੈੱਡਫੋਨ ਲਾਏ ਹੋਰ ਤਾਂ ਕੋਈ ਮਤਲਬ ਆਪਾਂ ਮੂੰਹ ਤਾਂ ਖਾਲੀ ਹੈ ਨਾ, ਦਿਮਾਗ ਵੱਧਾ ਆਪਾਂ ਯੂਜ਼ ਨਹੀਂ ਕਰ ਰਹੇ ਹੈ ਨਾ, ਤੇ ਆਪਾਂ ਟਰੈਕਟਰ ਚਲਾ ਰਹੇ ਹਾਂ ਚੱਲੀਏ, ਤੇ ਅਸੀਂ ਹੈੱਡਫੋਨ ਲਾ ਕੇ ਗੱਲਾਂ ਕਰਨ ਆਪਣਾ ਅਸੀਂ ਨੀ ਮਤਲਬ ਨਾਲ ਦੇ ਮੁੰਡੇ ਕੁੜੀਆਂ ਨੇ ਹਨਾ, ਤੇ ਇੰਡੀਆ ਹਜੇ ਇਸ ਬਾਰੇ ਵਿਚਾਰਿਆਂ ਨੇ ਸਵੇਰ ਨੂੰ ਉੱਠੇ ਆਉਣਾ ਤੇ ਗੱਲਾਂ ਪਤਾ ਕੀ ਕਰਨੀਆਂ, ਉਹ ਫਲਾਨੇ ਦੀ ਇੱਕ ਬੁਰੀ ਮੈਂ ਹੁੰਦੀ ਸੀਗੀ, ਹੁਣ ਫਿਰ ਐਤਕੀ ਕੀ ਦਿੱਤਾ ਕੱਟਾ ਕਿ ਕੱਟੀ, ਏਦਾਂ ਦੀਆਂ
ਗੱਲਾਂ
ਵੀ ਮਤਲਬ ਇਨ ਦਾ ਐਂਡ ਹੋਣ ਲੱਗ ਗਈਆਂ ਸੀ। ਤੇ ਇੰਡੀਆ ਵਾਲੇ ਫਿਰ ਫੋਨ ਚੱਕਣੋਂ ਹਟ ਗਏ ਸੀਗੇ, ਕਹਿੰਦੇ ਯਾਰ ਤੁਸੀਂ ਬਾਹਰ ਗਏ ਹੋ ਕਿ ਵਿਹਲੇ ਆ, ਮਤਲਬ ਵਟ ਇਜ ਦਿਸ ਗੋਇੰਗ ਔਨ
ਹਨਾ।
ਤੇ ਉਹ ਮੈਂ ਖੁਦ ਸੁਣਿਆ ਜੀ ਉਹਨਾਂ ਨੂੰ ਕਹਿੰਦੇ ਹੋਏ ਵੀ ਤੁਸੀਂ ਯਾਰ ਆਸਟ੍ਰੇਲੀਆ ਤੁਹਾਨੂੰ ਕੰਮ ਕੁੰਮ ਕੋਈ ਹੈ ਹੀ ਨੀ, ਵੀ ਤੁਸੀਂ ਅਸੀਂ ਕਹਿੰਦੇ ਤੁਸੀਂ ਸਾਨੂੰ ਵਿਹਲੇ ਕਹੀ ਜਾਂਦੇ, ਅਸੀਂ ਇੰਨੇ ਵੀ ਵਿਹਲੇ ਹੈ ਨੀ ਜਿੰਨੇ ਤੁਸੀਂ ਸਾਨੂੰ ਫੋਨ ਕਰ ਕਰਕੇ ਮੱਝਾਂ ਕੱਟੀਆਂ ਪੁੱਛੀ ਜਾ ਰਹੇ ਹੋ ਕਿਹੜੀ ਮੱਝ ਨੇ ਕੀ ਦਿੱਤਾ ਐਤਕੀ ਹਨਾ। ਤੇ ਮਤਲਬ ਤੇ ਉਹ
ਅਮਨਦੀਪ ਮੈਂ ਵੀ ਇੱਥੇ ਇੱਕ ਇੰਟਰਸਟਿੰਗ ਗੱਲ ਤੁਹਾਨੂੰ ਸੁਣਾਉਣਾ, ਤੁਹਾਡੀ ਗੱਲ ਵੀ ਜਾਰੀ ਰੱਖਾਂਗੇ, ਇੱਕ ਮਿੰਟ ਮੈਨੂੰ ਯਾਦ ਆ ਗਈ। ਤੇ ਮੈਨੂੰ ਨਾ ਉਦੋਂ ਇੱਥੇ ਲੋਕਲ ਰੇਡੀਓ ਹੁੰਦੇ ਸੀ, ਜਿੱਦਾਂ ਰੇਡੀਓ ਸੁਣਦਾ ਸਾਨੂੰ ਪਹਿਲਾਂ ਹੀ ਸ਼ੌਕ ਬਹੁਤ ਸੀ, ਇੱਥੇ ਇੱਕ ਐਤਵਾਰ ਨੂੰ ਰੇਡੀਓ ਚੱਲਦਾ ਹੁੰਦਾ ਸੀ ਇੱਥੋਂ FM ਤੋਂ, FM 98.5 ਤੋਂ ਨਾ ਪੰਜਾਬੀ ਦਾ ਪ੍ਰੋਗਰਾਮ ਹੁੰਦਾ ਸੀ, ਉਹ ਚ ਭੱਲਾ ਸਾਹਿਬ ਹੁੰਦੇ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ, ਉਹ ਘੰਟੇ ਦਾ ਪ੍ਰੋਗਰਾਮ ਹੁੰਦਾ ਸੀ, ਹਾਲੇ ਵੀ ਚੱਲਦਾ ਹੋਣਾ। ਤੇ ਉਹ ਮੈਂ ਐਵਰੀ ਸੁਣਦਾ ਹੁੰਦਾ ਸੀ, ਸੰਡੇ ਨੂੰ ਚੱਲਦਾ, ਐਵਰੀ ਮਾਰਨਿੰਗ ਸੰਡੇ ਸੁਣਦੇ ਹੁੰਦੇ ਸੀ ਉਹਨੂੰ ਪ੍ਰੋਗਰਾਮ ਨੂੰ, ਤੇ ਆਦਤ ਬਣੀ ਹੋਈ ਸੀ, ਕਈ ਵਾਰੀ ਫੋਨ ਕਰਕੇ ਤੁਸੀਂ ਉਹਨੂੰ ਫਰਮੈਸ਼ ਵੀ ਕਰ ਦਿੰਦੇ ਸੀ ਵੀ ਸਾਡੀ ਆਹ ਫਰਮੈਸ਼ ਲਾ ਦਿਓ ਨਾ। ਤੇ ਇੱਕ ਦੋ ਰੂਮ ਹੁੰਦੇ ਸੀ ਨਾ ਤੁਹਾਡੇ ਕੋਲ ਯੂਨਿਟ ਚ ਰਹਿਣ, ਸਾਡੇ ਕੋਲ ਦੋ ਰੂਮ ਹੁੰਦੇ ਸੀ, ਇੱਕ ਦੋ ਫੋਨ ਹੁੰਦੇ ਸੀ, ਤੇ ਉਥੋਂ ਉਦੋਂ ਜਿਹੜਾ ਫੋਨ ਹੁੰਦਾ ਸੀ ਉਹ ਇੱਕ ਚੱਕ ਕੇ ਤੁਸੀਂ ਦੂਜੇ ਪਾਸੇ ਗੱਲ ਕਰ ਸਕਦੇ ਸੀ ਨਾ, ਇੱਕ ਤੁਹਾਡਾ ਮੇਨ ਫੋਨ ਹੁੰਦਾ ਸੀ, ਇੱਕ ਦੂਜਾ
ਦੋ ਜਣੇ ਇਕੱਠੇ ਕਰ ਸਕਦੇ,
ਇੱਕ ਪਾਸੇ ਇਕੱਠੇ ਗੱਲ ਕਰ ਸਕਦੇ ਜਾਂ ਵੱਖ ਵੱਖ ਵੀ ਕਰ ਸਕਦੇ। ਮੈਂ ਨਾ ਓਹਦਾ ਡਾਇਲ ਕੀਤਾ ਸੀ ਨੰਬਰ ਦੂਜੇ ਦਾ ਰੇਡੀਓ ਦਾ, ਉਹ ਰੀਡਾਇਲ ਕਰਦਾ ਤਾਂ ਉਹੀ ਤੁਹਾਨੂੰ ਨੰਬਰ ਨੀ ਕਰਨਾ ਪੈਂਦਾ ਸੀ, ਤੇ ਦੂਜੇ ਪਾਸੇ ਜਿਹੜਾ ਬੈਡਰੂਮ ਸੀ ਉਹਦਾ ਨਾਰਮਲ, ਉਹਦੇ ਤੁਹਾਨੂੰ ਦੁਬਾਰਾ ਡਾਇਲ ਕਰਕੇ ਫੋਨ ਕਰਨਾ ਸੀ। ਉਹਦਾ ਫੋਨ ਨੰਬਰ ਜਿਹਨੂੰ ਤੁਸੀਂ ਪਹਿਲਾਂ ਕੀਤਾ ਉਧਰੋਂ ਉਹਨੂੰ ਹੋਣਾ, ਤੇ ਦੂਜੇ ਪਾਸੇ ਜਿਹਨੂੰ ਤੁਸੀਂ ਕੀਤਾ ਉਦੋਂ ਉਹਨੂੰ ਹੋਣਾ। ਤੇ ਮੈਂ ਪ੍ਰੋਗਰਾਮ ਸੁਣਦਾ ਸੀ ਆਪਣੇ ਭੱਲਾ ਸਾਹਿਬ ਦਾ, ਐਤਵਾਰ ਦਾ ਦਿਨ ਸੀ, ਤੇ ਮੈਂ ਫੋਨ ਕੀਤਾ ਡਾਇਲ ਰੀਡਾਇਲ ਕਰਤਾ ਦੂਜੇ ਪਾਸੇ ਜਾ ਕੇ, ਮੈਂ ਭੱਲੇ ਸਾਹਿਬ ਨੂੰ ਚਲ ਜਾਣਾ ਰੀਡਾਇਲ ਕਰਤਾ, ਉਹ ਫੋਨ ਲੱਗ ਗਿਆ ਜੀ ਲਗਰ
ਜੀ
ਮੇਰੇ ਭਾਣਜੇ ਨੂੰ। ਮੈਂ ਕਿਹਾ ਜੀ ਮੈਂ ਅਮਰੀਕ ਸਿੰਘ ਬੋਲ ਰਿਹਾ ਲਿਵਰਪੂਲ ਤੋਂ, ਮੈਨੂੰ ਫਲਾਨਾ ਆਹ ਗਾਣਾ ਪੰਜਾਬੀ ਦਾ ਸੁਣਾ ਦੋ। ਉਹ ਮੇਰਾ ਭਾਣਜਾ ਕਹਿੰਦਾ ਮਾਮਾ ਜੀ ਮੈਂ ਤੁਹਾਨੂੰ ਸਵੇਰੇ ਸਵੇਰੇ ਅੱਧੀ ਰਾਤ ਨੂੰ ਕਿਹਾ
ਦੋ ਵਜੇ ਵਜੇ ਤੜਕ
ਜਾਣਾ ਸੁਣਦਾ ਕਰਤਾ ਨਾ ਫੋਨ ਰੀਡਾਇਲ, ਪਹਿਲਾਂ ਉਹਨੂੰ ਕੀਤਾ ਦੂਜੇ ਪਾਸੇ ਤਾਂ ਰੀਡਾਇਲ ਇੰਡੀਅਨ ਲੱਗ ਗਿਆ ਉਦੋਂ ਫੋਨ ਪੁੱਛਦੇ ਪੈਂਦੇ ਸੀ ਫੋਨ
ਫੋਨ ਦੀ ਗੱਲ ਤੋਂ
ਹਲੇ ਵੀ
ਹੁਣ ਫੋਨਾਂ ਦੀ ਗੱਲ ਸੁਣਾਉਣੇ ਯਾਦ ਹੈ ਆਪਣਾ ਸਟੂਡੀਓ ਹੈਰਿਸ ਪਾਰਕ ਹੁੰਦਾ ਸੀ ਵਿਗਰਮ ਸਟਰੀਟ ਦੇ ਉੱਤੇ, ਤੇ ਉਹਦੇ ਬਿਲਕੁਲ ਮੂਹਰੇ ਨਾ ਇੱਕ ਬੂਥ ਹੁੰਦਾ ਸੀ ਟੈਲਸਟਰਾ ਦਾ ਟੈਲੀਫੋਨ ਬੂਥ, ਤੇ ਉੱਥੇ ਨਾ ਮਤਲਬ ਲਾਈਨ ਲੱਗੀ ਰਹਿੰਦੀ ਹੁੰਦੀ ਸੀ ਕਾਲਾਂ ਕਰਨ ਦੀ। ਇਹ 2005 ਦੀ ਗੱਲ ਹੈ, 5-6 ਦੀ ਗੱਲ ਹੈ। ਤੇ ਉੱਥੇ ਇੱਕ ਖਬਰ ਆਈ, ਇੱਕ ਦਿਨ ਖਬਰ ਆਈ ਕਿ ਇੱਕ ਗੋਰੀ ਨੇ ਨਾ ਦੋ ਪੰਜਾਬਣਾਂ ਕੁੱਟੀਆਂ, ਬਹੁਤ ਟੈਲੀਫੋਨ ਬੂਥ ਦੇ ਉੱਤੇ ਨਾ ਪੰਜਾਬਣਾਂ ਨੂੰ ਕੁੱਟਿਆ, ਤੇ ਉਹਦੀ ਖਬਰ ਬਣੀ ਫਿਰ ਪੈਰਾਮੈਂਟਾ ਦੇ ਵਿੱਚ, ਤੇ ਉਹਦੇ ਤੇ ਫਿਰ ਡਿਬੇਟ ਹੋਇਆ ਜਾਣੀ ਕਿ ਅਖਬਾਰਾਂ ਦੇ ਵਿੱਚ ਆਉਂਦਾ ਰਿਹਾ, ਪਤਾ ਲੱਗਾ ਵੀ ਕੁੱਟਿਆ ਕਿਉਂ। ਤੇ ਉਹ ਕਹਿੰਦੇ ਵੀ ਉਹ ਜਿਹੜਾ ਟੈਲੀਫੋਨ ਹੈ ਨਾ ਪੰਜਾਬਣਾਂ ਗਿਆ, ਉਹ ਦੋ ਜਣੀਆਂ ਖੜੀਆਂ ਸੀ ਤੇ ਖੜ ਕੇ ਨਾ ਉਹ ਗੱਲ ਕਰ ਰਹੀਆਂ ਸੀ, ਤੇ ਗੋਰੀ ਪਿੱਛੇ ਆ ਕੇ ਖੜ ਗਏ, ਹੁਣ ਕਿਤੇ ਕਾਲ ਕਰਨੀ ਹੋ ਗਈ ਹੈਨਾ ਕਿਸੇ ਨੂੰ, ਤਾਂ ਉਹ ਮਤਲਬ ਅੱਧਾ ਘੰਟਾ ਹਟਣੇ ਹੀ ਨਾ ਗੱਲੇ ਨਾ ਕਰੀ ਜਾਣ, ਉਹ ਕਹੀ ਆ ਵੀ ਛੇਤੀ ਕਰੋ ਮੈਂ ਵੀ ਕਰਨੀ ਆ, ਉਹ ਕਰੀ ਉਹ ਡੇਢ ਘੰਟਾ ਜੀ ਲਾ ਦੇ, ਦੋਏ ਜਣੀਆਂ ਕਦੇ ਉਹ ਫੋਨ ਲਾ ਦੇਣ ਕਦੇ ਉਹ ਫੋਨ ਲਾ ਲੈਣ, ਮਤਲਬ ਕੰਨ ਨੂੰ ਕਾਲ ਕੀਤੀ ਹੋਈ ਕਾਲ ਪਈ ਜਾਵੇ ਲੋਕਲ ਕਾਲ ਦੇ ਉਹਨੇ ਕਰਕੇ ਨਾ ਗਾਂ ਨੰਬਰ ਕਾਰਡ ਤੇ ਉਹ ਲਾਇਆ ਸੀ ਇੰਡੀਆ ਨੂੰ, ਉਹ ਨਾ ਮਤਲਬ ਜਿਦਾਂ ਪੀ ਸੀ ਵਾਲਾ ਅਸੀਂ ਕਬਜ਼ਾ ਕਰਕੇ ਬਹਿ ਗਏ, ਤੇ ਉਹ ਉਹਨਾਂ ਦੀ ਹੋ ਗਈ ਵੀ ਤੂੰ ਤੂੰ ਮੈਂ ਵੀ ਉਹਨੂੰ ਉਹ ਕੱਲੀ ਗੋਰੀ ਨੇ ਨਾ ਫਿਰ ਉਹ ਦੋ ਜਣੀਆਂ ਕੁੱਟੀਆਂ, ਫਿਰ ਕੁੱਟ ਕੁੱਟ ਕੇ ਉਹਨੇ ਬਾਹਰ ਕੱਢੀਆਂ ਟੈਲੀਫੋਨ ਬੂਥ ਤੋਂ ਵੀ, ਨਾਲੇ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਬੂਥ ਹੈ ਨਾ ਇਹ ਐਮਰਜੈਂਸੀ ਟਾਈਪ ਗੱਲ ਕਰਨ ਨੂੰ ਸ਼ਾਰਟ ਗੱਲ ਕਰਨ ਨੂੰ, ਵੀ ਇਹ ਜਿਹੜਾ ਕਾਰਡਾਂ ਵਾਲਾ ਸਿਸਟਮ ਹੈ ਇਹ ਤੁਸੀਂ ਉੱਥੇ ਲਿਆ ਕੇ ਕਰੋ, ਫਿਰ ਉਹ ਤੋਂ ਬਾਅਦ ਸ਼ਾਇਦ ਟੈਲਸਾ ਨੇ ਇਹਨੂੰ ਬੰਦ ਵੀ ਕੀਤਾ ਸੀ, ਸੋ ਇਹ ਵੀ ਇੱਕ ਖਬਰ ਬਣੀ ਸੀ। ਸੋ ਅਮਰੀਕ ਜੀ ਆਪਾਂ ਸੁਨੇਹੇ ਬਹੁਤ ਜਮਾਂ ਹੋ ਗਏ ਉਹ ਵੀ ਲੈਣੇ ਆ, ਤੇ ਮਨਰਾਜ ਸਿੰਘ ਜੋਸ਼ਨ ਐਡਲੇਟ ਤੋਂ ਜੁੜੇ ਨੇ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਛੋਟੇ ਨਿੰਬੂ ਨੂੰ ਕੀ ਕਹਿੰਦੇ ਆ, ਪਲਾਂਟ ਕਿੱਥੋਂ ਮਿਲ ਸਕਦਾ, ਵੀ ਆਰ ਇਨ ਐਡਲੇਟ। ਦੇਖੋ ਇਹ ਸਵਾਲ ਸਾਨੂੰ ਇੱਕ ਦੋ ਸੱਜਣਾਂ ਨੇ ਹੋਰ ਵੀ ਪੁੱਛਿਆ ਸੀ, ਮੈਂ ਸਾਂਝਾ ਜਵਾਬ ਦੇ ਦਿੰਦਾ, ਇਸ ਨੂੰ ਟਹੀਸ਼ੀਅਨ ਲਾਈਮ ਕਹਿੰਦੇ ਆ, ਤੇ ਮੈਂ ਇਹ ਆਪਣੇ ਲਾਈਵ ਬਲੌਗ ਦੇ ਉੱਤੇ ਸਾਂਝਾ ਕਰ ਦਿੱਤਾ। ਇਹ ਵੈਸੇ ਸਾਡੇ ਲਿਜ਼ਮੋਰ ਹੈਗੀ ਆ ਨਿਊ ਸਾਊਥ ਵੇਲਸ ਦੇ ਵਿੱਚ ਇੱਕ ਡੇਲੀਜ਼ ਫਰੂਟ ਨਰਸਰੀ ਆ, ਉਥੋਂ ਇਹ ਆਨਲਾਈਨ ਮਿਲ ਜਾਂਦਾ ਹੈ, ਤੁਹਾਨੂੰ ਪੋਸਟ ਵੀ ਕਰ ਦਊਗੇ, ਪਰ ਤੁਸੀਂ ਸਾਊਥ ਆਸਟ੍ਰੇਲੀਆ ਚ ਵੀ ਕਿਸੇ ਵੱਡੀ ਨਰਸਰੀ ਕੋਲ ਜਾਓ, ਕਾਫੀ ਵਧੀਆ ਨੇ ਐਡਲੇਡ ਦੇ ਵਿੱਚ, ਤੇ ਉਹ ਵੀ ਤੁਹਾਡੇ ਲਈ ਅਰੇਂਜ ਕਰ ਦੇਣਗੇ ਟਹੀਸ਼ੀਅਨ ਟ੍ਰੀ ਲਾਈਮ। ਇਹ ਪੂਰਾ ਨਿੰਬੂ ਤਾਂ ਹੈ ਨੀ, ਇੰਡੀਆ ਵਰਗਾ ਲਾਈਮ ਤਾਂ ਹੈ ਨੀ, ਪਰ ਬਹੁਤ ਜ਼ਿਆਦਾ ਨੇੜੇ ਤੇੜੇ ਆ। ਇੱਕ ਹੁੰਦਾ ਲਾਈਮ ਤੇ ਇੱਕ ਹੁੰਦਾ ਲੈਮਨ, ਇਹਦਾ ਖਿਆਲ ਰੱਖਣਾ ਜੀ, ਲੈਮਨ ਗਲ ਗਲ ਵਰਗਾ ਹੁੰਦਾ ਆ, ਤੇ ਲਾਈਮ ਜਿਹੜਾ ਪਤਲੀ ਛਿੱਲ ਵਾਲਾ ਹੁੰਦਾ, ਸਕਿਨ ਵਰਗਾ ਹੁੰਦਾ। ਸੋ ਇਹ ਮੈਂ ਸ਼ੇਅਰ ਕਰ ਦਿੱਤਾ, ਸਾਰੇ ਸਰੋਤੇ ਦੇਖ ਸਕਦੇ ਨੇ। ਸਾਡੇ ਜਗਤਾਰ ਗਿੱਲ ਭਾਜੀ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਵਿਚਾਰ ਸਾਂਝਾ ਕਰ ਰਹੇ ਨੇ ਹਾਂਗਕਾਂਗ ਦੀ ਫੋਟੋ ਦੇ ਉੱਤੇ। ਅਗਰ ਤੁਸੀਂ ਜ਼ਿੰਦਗੀ ਚ ਥਕਾਵਟ ਮਹਿਸੂਸ ਕਰਦੇ ਹੋ, ਜ਼ਰਾ ਰੁਕ ਜਾਓ ਸਿੱਖਣ ਲਈ, ਨਾ ਕਿ ਚੁੱਪ ਕਰਕੇ ਬੈਠ ਜਾਓ। ਸ਼ੁਭ ਸਵੇਰ ਦੋਸਤੋ, ਬਹੁਤ ਵਧੀਆ, ਰੈਸਟਿੰਗ ਬਟ ਨਾਟ ਰੈਸਟਿੰਗ, ਅਮਰੀਕ ਜੀ ਇੱਦਾਂ ਕਹਿ ਸਕਦੇ ਹੋ ਨਾ?
ਜੀ ਜੀ ਬਿਲਕੁਲ ਅਮਰੀਕ, ਇਹਨਾਂ ਦੀ ਗੱਲ ਮੈਂ ਸਮਝ ਗਿਆ ਕੀ ਕਹਿਣਾ ਚਾਹੁੰਦੇ ਆ। ਇਹ ਚਾਹੁੰਦੇ ਆ ਤੁਸੀਂ ਆਪਣੀ ਰੂਟੀਨ ਜੋਬ ਉਹ ਤੋਂ ਥੋੜੀ ਬ੍ਰੇਕ ਲੈ ਕੇ ਕੁਝ ਹੋਰ ਸਿੱਖੋ, ਇਹ ਆਪਣੀ ਸਕਿੱਲਸ ਆ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਅਗਰ ਤੁਸੀਂ ਘਰ ਬੈਠ ਜਾਂਦੇ ਅਮਰੀਕ, ਉਹ ਰੈਸਟਿੰਗ ਹੋ ਜਾਂਦੀ ਆ, ਉਹ ਰੈਸਟਿੰਗ ਦੇ ਨਾਲ ਫਿਰ ਥੋੜਾ ਜਿਹਾ ਮਨ ਹੈ ਨਾ ਵਿਹਲਾ ਹੋ ਕੇ ਸ਼ਰਾਰਤਾਂ ਕਰਨ ਲੱਗ ਪੈਂਦਾ। ਜਦੋਂ ਤੁਸੀਂ ਮਨ ਨੂੰ ਆਪਣੇ ਨੂੰ ਕਿਸੇ ਹੋਰ ਪਾਸੇ ਲਾਈ ਰੱਖਦੇ ਆ, ਪ੍ਰੋਫੈਸ਼ਨਲ ਡਿਵੈਲਪਮੈਂਟ ਕਰਦੇ ਰਹਿੰਦੇ, ਜੋ ਕੁਝ ਪੜ੍ਹਦੇ ਆ, ਕ੍ਰੀਏਟਿਵ ਥਿੰਕ ਕਰਦੇ, ਕ੍ਰੀਏਟਿਵਿਟੀ ਦੇ ਵਿੱਚ ਇਨਵੋਲਵ ਹੁੰਦੇ ਆ, ਤਾਂ ਤੁਹਾਡਾ ਮਨ ਹੋਰ ਪਾਸੇ ਲੱਗਦਾ। ਅਗਰ ਤੁਸੀਂ ਕਿਤੇ ਜਾਣੇ ਵੀ ਅਮਦੀਪ, ਹੁਣ ਸਮਝ ਆਈ ਆ 60 ਸਾਲ ਦੀ ਉਮਰ ਵਿੱਚ ਕਿ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਆ, ਅਤੇ ਓਹਦੇ ਵਿਚ ਐਕਸਰਸਾਈਜ਼ ਵੀ ਹੋ ਸਕਦੀ ਆ, ਘੁੰਮਣਾ ਵੀ ਹੋ ਸਕਦਾ, ਸ਼ੋਪ ਤੇ ਜਾ ਕੇ ਕੁਛ ਅਬਜਰਵ ਕਰਨਾ ਵੀ ਹੋ ਸਕਦਾ, ਛੋਟਾ ਮੋਟਾ ਕੋਈ ਇੰਟਰਸਟ ਆਪਣਾ ਪਾੜ ਲਓ, ਜਿਦਾਂ ਥੋੜਾ ਬਹੁਤਾ ਲਿਖੋ ਹੋ ਜਾਣਾ ਜਾਂ ਕਿਸੇ ਦੇ ਨਾਲ ਇਨਵੋਲਵ ਹੋਵੋ, ਟਾਕ ਕਰੋ, ਬਹੁਤ ਜ਼ਿਆਦਾ ਨੀ, ਥੋੜੀ ਥੋੜੀ, ਤੇ ਏਦਾਂ ਦੇ ਕੋਈ ਕ੍ਰੀਏਟਿਵ ਕੰਮ ਕਰਦੇ ਰਹਿਣਾ ਚਾਹੀਦਾ ਜਿਸ ਤਰ੍ਹਾਂ ਜ਼ਿੰਦਗੀ ਜਿਹੜੀ ਰਵਾਨਗੀ ਬਣੀ ਰਹੇ ਅਮਦੀਪ। ਹੁਣ ਥੋੜੀ ਜਿਹੀ ਸਮਝ ਆਉਣ ਲੱਗੀ ਆ 60 ਸਾਲ ਦੀ ਉਮਰ ਤੋਂ ਬਾਅਦ। ਪਹਿਲਾਂ ਤਾਂ ਅਸੀਂ ਸਮਝਦੇ ਹੁੰਦੇ ਕਿ ਰੈਸਟ ਕਰਨਾ, ਘਰ ਬਹਿ ਜਾਓ ਤੇ ਇਧਰ ਉਧਰ ਦੇਖੀ ਜਾਓ, ਮਾੜਾ ਮੋਟਾ ਰੇਡੀਓ ਟੀਵੀ ਸੁਣੀ ਜਾਓ, ਇਹ ਨੀ ਹੁੰਦੀ ਕ੍ਰੀਏਟਿਵਿਟੀ। ਤੇ ਮੇਰੇ ਖਿਆਲ ਦੇ ਵਿਚ ਇਹ ਜੋ ਕਹਿਣਾ ਚਾਹੁੰਦੇ ਪ੍ਰੋਫੈਸ਼ਨਲ ਡਿਵੈਲਪਮੈਂਟ ਵੱਲ ਹਿੱਟ ਕਰਨਾ ਚਾਹੁੰਦੇ ਆ, ਹਿੱਟ ਕਰਨਾ।
ਬਿਲਕੁਲ ਬਿਲਕੁਲ ਪੂਰਾ ਐਨ ਦਰੁਸਤ ਫਰਮਾਇਆ ਜੀ। ਪਾਲਾ ਬੈਂਸ ਜੀ, ਤੁਹਾਡੇ ਫਰੂਟਾਂ ਦੀ ਫੋਟੋ ਸ਼ੇਅਰ ਕਰਤੀ ਆ ਕੁਲਰਾਜ, ਕਿਆ ਬਾਤ ਹੈ, ਬਹੁਤ ਵਧੀਆ ਫੋਟੋਆਂ ਬਈ ਭੇਜੀਆਂ ਅਮਰੀਕਾ ਦੀਆਂ, ਤੇ ਮੈਂ ਸ਼ੇਅਰ ਵੀ ਕਰ ਰਿਹਾ, ਬਹੁਤ ਸਾਰੇ ਸਰੋਤੇ ਆਨੰਦ ਵੀ ਮਾਣ ਰਹੇ ਨੇ। ਤੇ ਸੱਤੀ ਜੀ, ਤੁਹਾਡੀਆਂ ਫੋਟੋਆਂ ਵੀ ਆਪਾਂ ਸ਼ੇਅਰ ਕਰਨੀਆਂ, ਖੀਰਿਆਂ ਦੀਆਂ, ਹੌਟ ਹਾਊਸਾਂ ਦੀਆਂ, ਵੈਜੀ ਗਾਰਡਨ ਦੀਆਂ, ਕਿਆ ਬਾਤ ਹੈ, ਇਹ ਵੀ ਆਪਾਂ ਥੋੜੀ ਦੇਰ ਤੱਕ ਸ਼ੇਅਰ ਕਰਦੇ ਹਾਂ। ਕੁਲਵਿੰਦਰ ਸਿੰਘ ਧਾਲੀਵਾਲ ਐਡਲੇਡ ਤੋਂ, ਸੋਰੀ ਨੋਟ ਐਡਲੇਡ ਤੋਂ, ਗੋਲਡ ਕੋਸਟ ਤੋਂ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਹਾਸਾ ਨਹੀਂ ਰੁਕ ਰਿਹਾ। ਹਾਂਜੀ ਹਾਂਜੀ, ਰੁਕਣਾ ਵੀ ਨਹੀਂ ਚਾਹੀਦਾ ਜੀ, ਹੱਸਦੇ ਰਹਿਣਾ ਚਾਹੀਦਾ। ਤੇ ਹਰਦੀਪ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਾਕੀ ਕਹਿੰਦੇ ਨੇ ਕਿ ਬਹੁਤ ਬਹੁਤ ਧੰਨਵਾਦ ਜੀ। ਅੱਛਾ ਜੀ, ਕਬੱਡੀ ਦੇ ਰੂਲਸ ਦੀ ਜਿਹੜੀ ਗੇਮਸ ਦੇ ਲਈ ਚੇਂਜਿਸ ਹੋ ਰਹੀਆਂ ਨੇ, ਉਹਦੇ ਲਈ ਵਧਾਈਆਂ ਦੇ ਰਹੇ ਨੇ, ਤੇ ਬਹੁਤ ਐਕਸਾਈਟਿੰਗ ਹੋਊਗਾ, ਤੇ ਵਾਚ ਸਮ ਨਿਊ ਪਲੇਅਰਸ ਕੀਪ ਇਟ ਅਪ। ਹਾਂਜੀ, ਕਾਫੀ ਵੱਡੀ ਚੇਂਜਿਸ ਹੋਈਆਂ ਨੇ ਸਿੱਖ ਖੇਡਾਂ ਦੇ ਵਿਚ, ਤੇ ਇਸ ਵਾਰੀ ਕਾਫੀ ਰੌਚਕ ਕਬੱਡੀ ਦੇ ਮੈਚ ਹੋਣਗੇ, ਅੰਤਰਰਾਸ਼ਟਰੀ ਪਲੇਅਰ ਆ ਰਹੇ ਨੇ, ਤੇ ਬੜਾ ਹੀ ਵਧੀਆ ਰੰਗ ਬੰਨਿਆ ਜਾਊਗਾ। ਤੇ ਸਾਰਿਆਂ ਨਾਲ ਵੱਡਾ ਫੋਕਸ ਜਿਹੜਾ ਸਾਡਾ ਇਸ ਵਾਰੀ ਉਹ ਡਿਸਿਪਲਿਨ ਤੇ ਹੋਏਗਾ, ਤੇ ਕੋਸ਼ਿਸ਼ ਕਰਾਂਗੇ ਜੀ ਵੱਧ ਤੋਂ ਵੱਧ ਨਿਰਵਿਘਨ ਖੇਡਾਂ ਇਹ ਚੱਲਣ। ਤੇ ਮੈਨੂੰ ਪੂਰੀ ਉਮੀਦ ਹੈ ਕਿ 99.9% ਜਿਹੜੇ ਪਲੇਅਰ, ਕਲੱਬ, ਦਰਸ਼ਕ, ਸਾਰੀ ਸਿਡਨੀ ਦੀ ਕਮੇਟੀ, ਸਾਰੇ ਸਿਡਨੀ ਦੇ ਭਾਈਚਾਰੇ ਦਾ ਸਾਥ ਦੇਣਗੇ, ਤੇ ਇਨ੍ਹਾਂ ਗੇਮਾਂ ਦੇ ਵਿਚ, ਖੇਡਾਂ ਦੇ ਵਿਚ ਆ ਕੇ ਸੇਵਾ ਕਰਨਗੇ, ਚਾਰ ਚੰਨ ਲਾਉਣਗੇ, ਆਪ ਵੀ ਖੁਸ਼ੀ ਲੈਣਗੇ, ਹੋਰਨਾਂ ਨੂੰ ਵੀ ਖੁਸ਼ੀ ਵੰਡਣਗੇ। ਸੋ ਅਮਰੀਕ ਜੀ, ਆਪਾਂ ਨਾ ਇਕ ਤਾਂ ਮਨਮੀਤ ਅਲੀ ਸ਼ੇਰ ਦੇ ਕੇਸ ਦੀ ਥੋੜੀ ਜਿਹੀ ਗੱਲ ਕਰਨੀ ਆ, ਮੇਰੀ ਗੱਲ ਵਿਚ ਰਹਿ ਗਈ ਸੀ, ਤੇ ਦੂਜਾ ਇਕ ਥੋੜਾ ਪਰਿਵਾਰਕ ਚਿੰਤਨ ਵੀ ਕਰਨਾ ਹੈ, ਪਰਿਵਾਰਾਂ ਦੇ ਵਿਚ ਕੀ ਚੱਲ ਰਿਹਾ, ਤੇ ਆਪਾਂ ਉਸ ਨੂੰ ਕਿੱਦਾਂ ਟੈਕਲ ਕਰਨਾ, ਸਾਡੇ ਸਮਾਜ ਕਿੱਧਰ ਨੂੰ ਜਾ ਰਿਹਾ, ਉਹਦੇ ਬਾਰੇ ਵੀ ਗੱਲ ਕਰਨੀ ਆ, ਕੁਛ ਇੰਡੀਆ ਦੇ ਬਜਟ ਦੇ ਬਾਰੇ ਵੀ ਗੱਲ ਕਰਾਂਗੇ, ਤੇ ਹੋਰ ਵੀ ਜਿਹੜੇ ਸੁਨੇਹੇ ਆ ਰਹੇ ਨੇ ਉਹ ਵੀ ਆਪਾਂ ਸਾਂਝੇ ਕਰੀ ਜਾਣੇ ਨਾਲ ਦੀ ਨਾਲ। ਤੇ ਲਓ ਜੀ, ਮਿਲਦੇ ਹਾਂ ਇਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਪੁਆਇੰਟ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413274
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ ਬਲੈਕਟਾਊਨ ਸਿਡਨੀ।
ਸਿਡੀ ਬੈਟਰੀਜ਼।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04686946436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਹੋ।
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923020।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
Galaxy Migration, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, Employer Nomination, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04044185755, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉਪਰ।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ। 3 ਫਰਵਰੀ 2018 ਵਾਲੇ ਪ੍ਰੋਗਰਾਮ ਦੇ ਵਿੱਚ ਦਿਨ ਸ਼ਨਿਚਰਵਾਰ ਤੇ ਮੈਂ ਤੇ ਅਮਰੀਕ ਸਿੰਘ ਫਲੋਰਾ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਆ। ਯੋਗੇਸ਼ ਠਾਕੁਰ ਜੀ ਅਮਰੀਕ ਜੀ ਜੁੜੇ ਨੇ ਸਾਡੇ ਨਾਲ ਜਪਾਨ ਵਾਲੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਆਸਟ੍ਰੇਲੀਆ ਵਿੱਚ ਤਾਂ ਆਸਟ੍ਰੇਲੀਅਨ ਪਾਸਪੋਰਟ ਮਿਲ ਜਾਂਦਾ, ਜਪਾਨ ਵਿੱਚ ਤਾਂ ਉਹ ਵੀ ਨਹੀਂ ਮਿਲਦਾ। ਹਾਂਜੀ, ਇਹ ਥੋੜੀ ਜਿਹੀ ਪ੍ਰੋਬਲਮ ਹੈ, ਕਾਫੀ ਟਾਈਮ ਲਾਉਂਦੇ ਨੇ ਜਪਾਨ ਦੇ ਵਿੱਚ, ਮੇਰਾ ਖਿਆਲ 10-15 ਸਾਲ ਨੇ, ਤੇ ਤਾਂ ਜਾ ਕੇ ਦਿੰਦੇ ਨੇ। ਆਸਟ੍ਰੇਲੀਆ ਦੇ ਵਿੱਚ ਬੜੀ ਫੈਸਿਲਿਟੀ ਹੈਗੀ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ। ਕੁਲਵਿੰਦਰ ਸਿੰਘ ਧਾਲੀਵਾਲ ਹੁਣੀ ਅਵਾਰਡ ਦੀ ਫੋਟੋ ਸ਼ੇਅਰ ਕਰ ਰਹੇ ਨੇ, ਕਹਿੰਦੇ ਲਗਾਤਾਰ ਦੂਜੀ ਵਾਰੀ ਪਹਿਲੇ ਨੰਬਰ ਤੇ ਆਇਆ ਆ। ਇਹ ਪੀਜ਼ੇ ਦਾ ਜੀ ਬੜਾ ਵਧੀਆ ਰੈਸਟੋਰੈਂਟ ਚਲਾ ਰਹੇ ਨੇ, ਤੇ ਬੜਾ ਸਵਾਦ ਪੀਜ਼ਾ ਹੁੰਦਾ ਗੋਲਡ ਕੋਸਟ ਦੇ ਵਿੱਚ, ਤੇ ਫੋਟੋ ਮੈਂ ਸ਼ੇਅਰ ਕਰਤੀ ਆ ਤੇ ਬਹੁਤ ਬਹੁਤ ਮੁਬਾਰਕਾਂ। ਤੇ ਬਾਕੀ ਕਹਿੰਦੇ ਖੁਸ਼ੀ ਯਾਰਾਂ ਵੀਰਾਂ ਨਾਲ ਸਾਂਝੀ ਕਰਨੀ, ਇਕੱਲੇ ਤਾਂ ਕਦੇ ਪੰਜਾਬ ਤੋਂ ਮੰਗਾ ਕੇ ਖੋਆ ਵੀ ਨਹੀਂ ਖਾਧਾ ਮੂੰਹ। ਬਾਕੀ ਕਹਿੰਦੇ ਨੇ ਕਿ ਹਾਂਜੀ ਪਹਿਲਾਂ ਹਾਕ ਮਾਰੀ ਦੇ ਵੀ ਆਜੋ ਜੇ ਖਾਣਾ ਹੈ, ਜੇ ਹੋਵੇ ਵੀ। ਸੋ ਬਹੁਤ ਵਧੀਆ, ਖੁਸ਼ੀ ਦੀ ਗੱਲ ਹੈ ਜੀ। ਤੇ ਕੋਈ ਨੀ, ਆਪਾਂ ਆਵਾਂਗੇ ਫਿਰ, ਪੀਜ਼ਾ ਫਿਰ ਕਿਸੇ ਦਿਨ ਤੁਹਾਡਾ ਛੱਕ ਕੇ ਜਾਵਾਂਗੇ। ਹਰਦੀਪ ਸਿੰਘ ਸੰਧੂ, ਹਾਂਜੀ ਇਹਨਾਂ ਦਾ ਮੈਸੇਜ ਮੈਂ ਪੜ੍ਹ ਲਿਆ ਸੀ, ਤੇ ਸੱਤੀ ਸਿੰਘ ਹੁਣਾਂ ਦੀਆਂ ਤਸਵੀਰਾਂ ਦੇਖ ਲਈਆਂ ਅਮਰੀਕ ਜੀ ਗਾਰਡਨ ਦੀਆਂ?
ਬਿਲਕੁਲ 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 ਅਮਨਦੀਪ, ਮੈਂ ਤਸਵੀਰਾਂ ਬਾਰੇ ਥੋੜੀ ਜਿਹੀ ਗੱਲ ਕਰਦਾ ਅੱਗੇ ਵਧਣ ਤੋਂ ਪਹਿਲਾਂ। ਮੈਨੂਲੋਗ ਰੈਸਟੋਰੈਂਟ ਅਵਾਰਡ ਸੀ ਉਹਨਾਂ ਨੂੰ ਮਿਲਿਆ 2017 ਵਿਚ ਵਿਨਰ ਦੀ, ਉਹ ਵੀ ਬਹੁਤ ਵਧੀਆ ਫੋਟੋ ਸਾਨੂੰ ਮਿਲ ਗਈ ਇੱਥੇ ਲਾਈਵ ਬਲੌਗ ਤੇ, ਦੇਖ ਕੇ ਬੜਾ ਮਨ ਖੁਸ਼ ਹੋਇਆ। ਇਹ ਵਿਨਰ ਵਿੰਟਰ 2017 ਦੇ ਵਿਨਰ ਰਹੇ ਆ, ਤੇ ਉਸ ਤੋਂ ਬਾਅਦ ਸੱਤੀ ਸਿੰਘ ਉਹਨਾਂ ਦੀਆਂ ਸਬਜ਼ੀ ਦੀਆਂ ਫੋਟੋਆਂ ਅਭੀ ਸਕਰੀਨ ਤੇ ਦੇਖ ਰਹੇ ਹਾਂ, ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ। ਮੈਨੂੰ ਇੱਕ ਸਵਾਲ ਇੱਥੇ ਪੈਦਾ ਹੁੰਦਾ ਮੇਰੇ ਮਨ ਦੇ ਵਿੱਚ, ਸਤੀ ਸਿੰਘ ਜੀ ਇਹ ਜਿਹੜੀਆਂ ਸਬਜ਼ੀਆਂ ਤੁਸੀਂ ਕਰਦੇ ਕੀ ਹੁਣ, ਇੰਨੀਆਂ ਕਿੱਦਾਂ ਖਾਂਦੇ ਤੁਸੀਂ?
ਉਹ ਮੈਂ
ਬਹੁਤ ਜ਼ਿਆਦਾ ਹੈ,
ਮੈਂ ਤੁਹਾਨੂੰ ਦੱਸਾਂ ਇੱਥੇ।
ਹਾਂਜੀ
ਮੈਂ ਤੁਹਾਨੂੰ ਦੱਸ ਦਿੰਦਾ ਇਹ ਕੀ ਕਰਦੇ। ਪ੍ਰੋਬਲਮ ਆਉਂਦੀ ਹੈ ਕਈ ਵਾਰੀ ਕਿ ਸਬਜ਼ੀ ਲੱਗਦੀ ਇੰਨੀ ਹੈ ਕਿ ਫਿਰ ਖਾ ਨਹੀਂ ਹੁੰਦੀ, ਫਿਰ ਵੰਡੀ ਦੀ ਆ, ਜਿਹੜੇ ਲੈਣ ਵਾਲੇ ਹੁੰਦੇ ਆ ਨਾ ਉਹ ਅੱਕ ਜਾਂਦੇ ਨੇ ਸਬਜ਼ੀ ਖਾ ਖਾ ਕੇ। ਤੇ ਉਧਰ ਫਿਰ ਕੀ ਕਰਦੇ ਆ ਕਿ ਬਹੁਤ ਸਾਰੇ ਸੱਜਣ ਜਿਹੜੇ ਆ ਤੋੜ ਕੇ ਗੁਰੂ ਘਰ ਰੱਖੇ ਹੁੰਦੇ ਆ, ਗੁਰੂ ਘਰ ਤੋਂ ਬਹੁਤ ਲੈ ਜਾਂਦੇ ਨੇ, ਪਰ ਫਿਰ ਵੀ ਉੱਥੇ ਬਹੁਤ ਆਤ ਪਈ ਹੁੰਦੀ ਆ ਸਬਜ਼ੀ ਹੈ ਨਾ। ਤਾਂ ਹੁਣ ਸਾਡੇ ਅੰਕਲ ਨੇ ਭਿੰਡੀਆਂ ਲਾ ਲਈਆਂ ਐਤਕੀ ਹੈ ਨਾ, ਤੇ ਬੈਂਗਣ ਲਾ ਲਏ। ਹੁਣ ਗੱਲ ਇਹ ਹੈ ਵੀ ਤੁਹਾਨੂੰ ਪਤਾ ਭਿੰਡੀ ਇੱਕ ਇਹੋ ਜਿਹਾ ਬੂਟਾ ਹੈ ਵੀ ਮਤਲਬ ਜੇ ਤੁਸੀਂ ਉਹਨੂੰ ਭਿੰਡੀ ਨੂੰ ਤੋੜਦੇ ਨੀ ਨਾ ਉਹ ਫਿਰ ਪੱਕ ਜਾਂਦੀ ਆ, ਫਿਰ ਲੱਗਣੋਂ ਹਟ ਜਾਂਦੀ ਆ, ਤੇ ਜੇ ਤੁਸੀਂ ਤੋੜੀ ਜਾਂਦੇ ਆ ਫਿਰ ਉਹ ਲਹਿਰੀ ਤੇ ਲਹਿਰੀ ਲਹਿਰੀ ਤੇ ਲਹਿਰੀ ਗਾਂ ਚੱਲੀ ਜਾਂਦੀ ਆ। ਹੁਣ ਅੰਕਲ ਦਾ ਹਾਲ ਇਹ ਹੋ ਗਿਆ ਵੀ ਜਿੱਦਾਂ ਕਹਿੰਦੇ ਚਿੱਟਾ ਹੱਥੀ ਨੀ ਬੰਨਣ ਵਾਲਾ ਕੰਮ, ਉਹ ਹੋ ਗਿਆ। ਉਹ ਬੇਚਾਰੇ ਹੁਣ ਉਹ ਦੋ ਜੀ ਆ ਹਨਾ, ਤੇ ਮੁੰਡਾ ਖਾਂਦਾ ਨੀ ਭਿੰਡੀਆਂ, ਤੇ ਹੁਣ ਆਪ ਨੂੰ ਕੋਲੇਸਟ੍ਰੋਲ ਹੋਈ ਪਈ ਆ, ਏਜ ਵੀ ਹੋਈ ਓ ਆ, ਹੁਣ ਅੰਕਲ ਦਾ ਹਾਲ ਇਹ ਹੋਇਆ ਹੈ ਵੀ ਉਹਨੂੰ ਭਿੰਡੀਆਂ ਤੋੜਨੀਆਂ ਹੀ ਪੈਣੀਆਂ ਆ। ਤੋੜ ਤੋੜ ਕੇ ਵਿਚਾਰਾ ਉਹ ਕਹਿੰਦਾ ਬੋਰੀ ਭਰ ਜਾਂਦੀ ਆ, ਮੈਂ ਬੋਰੀ ਭਰ ਕੇ ਕਹਿੰਦਾ ਸਿੱਟਦਾ, ਇਹਨੂੰ ਗਾਈਆਂ ਵੀ ਨੀ ਖਾਂਦੀਆਂ। ਇਹ ਵੀ ਪ੍ਰੋਬਲਮ ਹੈ। ਜੇ ਕਹਿੰਦਾ ਮੈਂ ਚੱਟ ਦਿੰਦਾ ਫਿਰ ਕਹਿੰਦਾ ਪੱਕ ਜਾਣੀ ਆ, ਫਿਰ ਕਹਿੰਦਾ ਉਹ ਵੀ ਦਿਲ ਨੀ ਕਰਦਾ ਕਿਉਂਕਿ ਬੱਚਿਆਂ ਵਾਂਗਰ ਪਾਲੀਆਂ ਆ। ਸੋ ਇਹ ਵੀ ਇੱਕ ਸਮੱਸਿਆ ਹੈਗੀ ਆ। ਹੁਣ ਦੇਖੋ ਘੀਏ ਦੀਆਂ ਫੋਟੋਆਂ ਭੇਜੀਆਂ ਇਹਨਾਂ ਨੇ, ਆ ਮੈਂਥਾ ਆਪਣੇ ਪੁਦੀਨਾ, ਸ਼ਿਮਲਾ ਮਿਰਚ, ਕੁਆਰ, ਬੈਂਗਣ, ਤੇ ਬੈਂਗਣ ਵੀ ਦੋ ਤਰ੍ਹਾਂ ਦੇ, ਤਿੰਨ ਤਰ੍ਹਾਂ ਦੇ ਆ, ਇੱਕ ਦੋ ਤਰ੍ਹਾਂ ਦੇ, ਇੱਕ ਚਿੱਟੇ ਦੇ, ਇੱਕ ਕਾਲੇ ਬੈਂਗਣ, ਹਨਾ। ਸੋ ਬਹੁਤ ਵਧੀਆ ਸਭ ਕੁਛ ਹੁਣ ਗਰੋ ਹੋ ਰਿਹਾ ਇਸ ਇਲਾਕੇ ਦੇ ਵਿਚ। ਸੋ ਵੈਰੀ ਨਾਈਸ, ਤੁਸੀਂ ਗਾਰਡਨ ਕਰਦੇ ਹੋ
ਬਹੁਤ। ਸਬਜ਼ੀਆਂ ਜਿਹੜੀਆਂ ਨੇ ਭੇਜੀਆਂ, ਇਹਦਾ ਮੰਤਵ ਇਹੀ ਨੀ ਹੁੰਦਾ ਕਿ ਤੁਸੀਂ ਸਬਜ਼ੀਆਂ ਆਪਣੇ ਖਾਣ ਦੇ ਉਗਾਣੀਆਂ ਜਾਂ ਆਪਣੇ ਦੇਣੀ ਜਾਂ ਫਰੈਂਡਸ ਨੂੰ ਦੇਣੀਆਂ, ਇਹਦਾ ਮਤਲਬ ਇਹ ਹੁੰਦਾ ਕਿ ਨੇਚਰ ਦੇ ਤੁਸੀਂ ਕਲੋਜ਼ ਕਿੰਨੇ ਆ, ਤੁਹਾਨੂੰ ਸੈਟਿਸਫੈਕਸ਼ਨ ਮਿਲਦੀ ਆ,
ਤੁਸੀਂ ਕੇਅਰ ਕਰਨੀ,
ਕੋਈ ਕ੍ਰੀਏਟਿਵ ਕੰਮ ਕੀਤਾ ਆ, ਕੇਅਰ ਕੀਤੀ ਆ, ਉਹਦੇ ਵਿੱਚ ਤੁਸੀਂ ਕੁਛ ਉਤਪਾਦ ਤੁਹਾਨੂੰ ਮਿਲਿਆ, ਉਹਦੀ ਖੁਸ਼ੀ ਬਹੁਤ ਮਿਲਦੀ ਆ। ਤੁਸੀਂ ਲਾ ਕੇ ਦੇਖੋ, ਬੇਸ਼ੱਕ ਖਾਓ ਘੱਟ, ਲੇਕਿਨ ਲਾ ਕੇ ਦੇਖੋ, ਖੁਸ਼ੀ ਤੁਹਾਨੂੰ ਬਹੁਤ ਮਿਲੇਗੀ। ਉਸ ਤੋਂ ਬਾਅਦ ਇਹ ਬਿੰਨ ਭਰਿਆ ਆ ਆੜੂਆਂ ਦਾ, ਤੇ ਇਹ ਪੀਲਾ ਬਿੰਨ ਆ, ਇਹ ਸਾਨੂੰ ਪਾਲਾ ਬੈਂਸ ਨੂੰ ਭੇਜਿਆ ਕੋਬਰਮ ਤੋਂ, ਇਹ ਵੀ ਦੇਖ ਕੇ ਬੜੀ ਸਾਨੂੰ ਖੁਸ਼ੀ ਹੋਈ ਆ। ਤੇ ਉਸ ਤੋਂ ਬਾਅਦ ਜਿਹੜਾ ਮੈਸੇਜ ਸਾਡੇ ਕੋਲ ਆਇਆ ਸੀ ਜਗਦਾਰ ਸਿੰਘ ਢੁਡੀਕੇ ਹੋਣਾ ਦਾ, ਉਹਨਾਂ ਨੇ ਕਾਫੀ ਵਧੀਆ ਮੈਸੇਜ ਭੇਜਿਆ, ਤੁਸੀਂ ਡਿਸਕਸ ਕਰ ਵੀ ਲਿਆ। ਤੇ ਸਾਡੇ ਸੱਜਣ ਮਨਜੀਤ ਸਿੱਧੂ ਸਾਹਿਬ ਨੇ ਗ੍ਰੀਨ ਹਾਊਸ ਦੀਆਂ ਫੋਟੋਆਂ ਭੇਜੀਆਂ, ਉਹ ਵੀ ਬਹੁਤ ਸੋਹਣੀਆਂ ਆ। ਤੇ ਨਿੰਬੂਆਂ ਦੀ ਫੋਟੋ ਬਾਰੇ ਤੁਸੀਂ ਪਹਿਲਾਂ ਡਿਸਕਸ ਕਰ ਸਕਦੇ ਹੋ, ਕਰ ਦਿੱਤਾ ਆ। ਤੇ ਅਮਦੀਪ ਭਾਈ ਜਿਹੜੀ ਅਮਰੀਕਾ ਤੋਂ ਫੋਟੋ ਆਈ, ਤਾਂ ਬੜੀ ਕਲਾਸਿਕ ਫੋਟੋ ਆ, ਜਿਹੜੀ ਅਮਰੀਕਾ ਤੋਂ ਫੋਟੋ ਆਈ ਆ, ਦੋ ਸਾਥਾਂ ਇੱਧਰ ਉੱਧਰ ਜਾ ਰਹੀਆਂ, ਪਿੱਛੇ ਇੱਕ ਬੈਕਗਰਾਉਂਡ ਦੇ ਵਿੱਚ ਪਰਬਤ ਆ, ਉਹਦੇ ਵਿੱਚ ਆਲੇ ਦੁਆਲੇ ਬੱਦਲ ਆ, ਬੱਦਲਾਂ ਦੇ ਨਾਲ ਨਾਲ ਸੜਕ ਦੇ ਹਰੇ ਹਰੇ ਦਰਖਤ ਆ ਸੋਹਣੇ, ਇਹ ਦੇਖ ਕੇ ਤਾਂ ਬੜਾ ਮਨ ਖੁਸ਼ ਹੁੰਦਾ ਅਮਦੀਪ। ਤੇ ਇੱਧਰ ਸਰਦਾਰ ਜੋਗਿੰਦਰ ਸਿੰਘ ਸੋਹੀ ਹੋਣਾ ਦੀ ਜਿਹੜੀ ਫੋਟੋ ਉਹਨਾਂ ਨੇ ਭੇਜੀ ਆ ਸਿੱਖ ਟੈਂਪਲ ਹੋਬਾਰਟ ਦੀ, ਉਹ ਦੇਖ ਕੇ ਬਹੁਤ ਮਨ ਖੁਸ਼ ਹੋਇਆ। ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਹੋਬਾਰਟ ਆ, ਇਹ ਤਸਮਾਨੀਆ ਸਟੇਟ ਦੀ ਰਾਜਧਾਨੀ ਆ, ਅਤੇ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਪੁਰਾਣਾ ਸ਼ਹਿਰ ਆ। ਸਿਡਨੀ ਤੋਂ ਬਾਅਦ ਜਿਹੜੀ ਬਸੋਂ ਹੋਬਾਰਟ ਦੇ ਵਿਚ ਵਸਾਈ ਗਈ ਸੀ ਲਿਜਾ ਕੇ, ਤੇ ਇਹ ਕਾਫੀ ਪੁਰਾਣਾ ਸ਼ਹਿਰ ਆ। ਅੱਜ ਕੱਲ ਮਤਲਬ ਕਾਫੀ ਡਿਵੈਲਪਮੈਂਟ ਹੋ ਰਹੀ ਆ ਹੋਬਾਰਟ ਦੇ ਵਿਚ, ਗਰੋਥ ਰੇਟ ਇੱਥੇ ਦੀ ਵੱਧ ਰਹੀ ਆ, ਤਸਮਾਨੀਆ ਦੀ ਥੋੜੀ ਪਾਪੂਲੇਸ਼ਨ ਵੀ ਵੱਧ ਰਹੀ ਆ, ਓਪਰਚੁਨਿਟੀਜ਼ ਵੀ ਕੰਮ ਦੀਆਂ ਜ਼ਿਆਦਾ ਹੋ ਰਹੀਆਂ। ਤੇ ਹੋਬਾਰਟ ਜਿਹੜੀ ਹਾਊਸ ਪ੍ਰਾਈਸਿਸ ਆ ਅਮਦੀਪ, ਇਸ ਵੇਲੇ ਜੇ ਆਸਟ੍ਰੇਲੀਆ ਵਿਚ ਦੇਖਿਆ ਜਾਵੇ, ਸਭ ਤੋਂ ਜ਼ਿਆਦਾ ਜਿਹੜੀ ਗਰੋਥ ਆ ਪ੍ਰਾਈਸਿਸ ਦੀ ਹਾਊਸਿਸ ਦੀ, ਉਹ ਹੋਬਾਰਟ ਦੇ ਵਿਚ ਹੋ ਰਹੀ ਹੈ। ਘਰ ਮਹਿੰਗੇ ਹੋ ਰਹੇ ਆ, ਇਹਦਾ ਮਤਲਬ ਉੱਥੇ ਜੋਬ ਓਪਰਚੁਨਿਟੀਜ਼ ਵੱਧ ਰਹੀਆਂ। ਅਤੇ ਸਾਡੇ ਭਾਈਚਾਰੇ ਦੀ ਜਿਹੜੀ ਉੱਥੇ ਨੰਬਰਸ ਆਫ ਸਾਡਾ ਭਾਈਚਾਰਾ ਵੱਧ ਰਿਹਾ, ਉੱਥੇ ਪਾਪੂਲੇਸ਼ਨ ਵੱਧ ਰਹੀ ਹੈ, ਸਿੱਖਾਂ ਦੀ ਵੀ, ਹਿੰਦੂਆਂ ਦੀ ਵੀ, ਭਾਰਤੀਆਂ ਦੀ, ਦੇਖ ਕੇ ਬਹੁਤ ਚੰਗਾ ਲੱਗਦਾ। ਕਿਤੇ ਗੁਰਦੁਆਰਾ ਸਾਹਿਬ ਵੀ ਬਣਨ ਜਾ ਰਹੇ ਆ, ਬਣ ਵੀ ਗਏ ਆ ਸਥਾਨਕ ਸਥਾਈ ਤੌਰ ਤੇ। ਤੇ ਸੂਰੀ ਸਾਹਿਬ ਨੇ ਲਾਲ ਜੈਕਟ ਪਾਈ ਹੋਈ ਆ, ਸੰਕੇਤ ਹੈ ਕਿ ਉੱਥੇ ਥੋੜੀ ਠੰਡ ਆ, ਤੇ ਉਹਨਾਂ ਨੇ ਖੱਤੀ ਖਾਲਸਾਈ ਪੱਗ ਬੰਨੀ ਹੋਈ ਆ, ਤਾਂ ਬਹੁਤ ਵਧੀਆ ਲੱਗਾ। ਤੇ ਨਾਲ ਉਹਨਾਂ ਦੇ ਮੇਰੇ ਖਿਆਲ ਧਰਮ ਪਤਨੀ ਹੋਣਗੇ ਦੂਜੇ ਪਾਸੇ, ਤੇ ਉਹਨਾਂ ਦੀ ਤਸਵੀਰ ਦੇਖ ਬਹੁਤ ਚੰਗਾ ਲੱਗਾ।
ਮੇਰਾ ਖਿਆਲ ਦਾ ਮਤਲਬ ਕੀ ਆ ਭਾਜੀ, ਮੇਰੇ ਖਿਆਲ ਦਾ ਮਤਲਬ ਕੀ ਆ ਭਾਜੀ, ਤੁਸੀਂ ਹੁਣ ਇੱਦਾਂ ਨਾ ਕਰੋ,
ਪਤਾ ਨੀ ਨਾ। ਹਾਂਜੀ ਚਲੋ ਠੀਕ ਹੈ,
ਮੈਂ ਪਰਿਵਾਰ ਦੇ ਨਾਲ ਹੈ, ਚਲੋ ਐਨੀਵੇ ਹਾਂਜੀ। ਅਮਰੀਕ ਜੀ, ਬਹੁਤ ਸਾਰੇ ਸੱਜਣ ਹੋਰ ਵੀ ਜੁੜੇ ਨੇ, ਕਮਲ ਕਿੰਦਾ ਆਪਣੀ ਲਾਡੀ ਕੰਪੋਜ ਹੋਣੀ ਐਡਲੇਡ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਚ ਸ਼ਾਮਲ ਨੇ। ਤੇ ਸਾਡੇ ਨਾਲ ਹਰਪ੍ਰੀਤ ਹੋਣੀ ਡਾਰਵਿਨ ਤੋਂ ਵੀ ਸੁਨੇਹਾ ਭੇਜ ਰਹੇ ਨੇ, ਕਹਿੰਦੇ ਬਹੁਤ ਮੀਂਹ ਪੈ ਰਿਹਾ ਜੀ ਇੱਥੇ, ਤੇ ਪਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਚਲੋ ਖਿਆਲ ਰੱਖਿਓ ਜੀ ਆਪਣਾ, ਵੈਸਟਰਨ ਆਸਟ੍ਰੇਲੀਆ ਚ ਕਾਫੀ ਹੜ ਆਏ ਹੋਏ ਨੇ। ਤੇ ਇਸੇ ਤਰ੍ਹਾਂ ਹੀ ਸੁਨੇਹਾ ਦੇ ਵਿਚ ਜਗਵੀਰ ਸਿੰਘ ਸੇਖੋਂ ਆ ਗਏ ਜੀ ਵਾਪਸ, ਤੁਸੀਂ ਕੀ ਹਾਲ ਚਾਲ ਹੈ? ਮੇਰਾ ਖਿਆਲ ਇੰਡੀਆ ਗਏ ਹੋਏ ਸੀ, ਬਹੁਤ ਸੋਹਣਾ ਚੱਲ ਰਿਹਾ ਜੀ। ਇਹ ਕੇਨਸ ਵਾਲੇ ਹੁਣ ਮੈਲਬਰਨ ਪਹੁੰਚੇ ਹੋਏ ਨੇ, ਸੋ ਬੜਾ ਵਧੀਆ ਲੱਗ ਰਿਹਾ। ਸੋ ਅਮਰੀਕ ਜੀ, ਇੱਕ ਸੁਨੇਹਾ ਹੋਰ ਵੀ ਸਾਨੂੰ ਆਇਆ ਸੀ ਕਿ ਹਰਮਿੰਦਰ ਹੋਣਾ ਦਾ, ਤੇ ਕਹਿੰਦੇ ਬਾਈ ਜੀ ਮਨਮੀਤ ਵਾਲੀ ਗੱਲ ਮੇਰੀ ਨਾ ਅਧੂਰੀ ਰਹਿ ਗਈ ਸੀ, ਕਹਿੰਦੇ ਉਹ ਪੂਰੀ ਕਰ ਦਿਓ, ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਮੈਂ ਖਬਰ ਇਹ ਸਾਂਝੀ ਕੀਤੀ ਸੀ, ਤੁਹਾਨੂੰ ਯਾਦ ਹੈ ਕਿ ਪਿਛਲੇ ਸਾਲ ਜੂਨ ਮਹੀਨੇ ਦੇ ਵਿਚ ਇਕ ਗੋਰੇ ਨੇ ਮੁਸਲਮਾਨਾਂ ਦੇ ਉੱਤੇ ਗੱਡੀ ਚੜਾਤੀ ਸੀ ਮਸਜਿਦ ਤੋਂ ਬਾਹਰ ਆਉਂਦੇ ਸਮੇਂ ਲੰਡਨ ਦੇ ਵਿਚ ਰਾਤ ਨੂੰ, ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤੇ ਉਸ ਕੇਸ ਦਾ ਜਿਹੜਾ ਫੈਸਲਾ ਉਹ ਕੱਲ ਹੋਇਆ ਆ, ਤੇ ਜੱਜ ਨੇ ਇਸ ਨੂੰ ਟੈਰੋਰਿਸਟ ਐਕਟ ਕਿਹਾ ਆ, ਤੇ 43 ਸਾਲ ਦੀ ਸਜ਼ਾ ਸੁਣਾਈ ਆ ਜੀ ਉਸ ਗੋਰੇ ਨੂੰ। ਹਾਂਜੀ, ਤੇ ਬੜਾ ਛੇਤੀ ਫੈਸਲਾ ਦਿੱਤਾ ਇੰਗਲੈਂਡ ਵਾਲੇ, ਉਦਾਂ ਜਦੋਂ ਕਰਦੇ ਆ ਤਾਂ ਬੜਾ ਮਤਲਬ ਸਿਰਾ ਹੀ ਕਰਦੇ ਨੇ। ਮੈਂ ਨਾ ਥੋੜਾ ਕੰਪੇਅਰ ਕਰ ਰਿਹਾ ਸੀ ਉਹੀ, ਵੀ ਇਧਰ ਆਸਟ੍ਰੇਲੀਆ ਦੇ ਵਿਚ ਵੀ ਮੈਂ ਮਹਿਸੂਸ ਕਰਦਾ ਕਿ ਉਹ ਵੀ ਇੱਕ ਟੈਰੋਰਿਸਟ ਐਕਟ ਹੀ ਸੀਗਾ ਜਿਹੜਾ ਮਨਮੀਤ ਅਲੀ ਸ਼ੇਰ ਦੇ ਉੱਤੇ ਹੋਇਆ, ਤੇ ਉਸ ਦੇ ਸੰਬੰਧ ਦੇ ਵਿੱਚ ਮਤਲਬ ਹਜੇ ਕੋਈ ਅਤਾ ਪਤਾ ਨਹੀਂ ਆ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਮੈਂਟਲ ਇਸ਼ੂ ਜਿਹੜੇ ਬਣਾਏ ਜਾ ਰਹੇ ਨੇ। ਪਰ ਦੂਜੇ ਪਾਸੇ ਜਿਹੜਾ ਸਾਡੇ ਭਾਈਚਾਰੇ ਦਾ ਪਹਿਲਾ ਰੋਲ ਰਿਹਾ ਉਹ ਠੀਕ ਰਿਹਾ, ਪਰ ਲੇਟਲੀ ਮਤਲਬ ਮੈਨੂੰ ਥੋੜੀ ਜਿਹੀ ਨਮੋਸ਼ੀ ਇਹ ਹੋਈ ਆ ਕਿ ਇਸ ਨੂੰ ਵੀ ਪੋਲੀਟੀਕਲ ਕਰਨ, ਆਪਣੇ ਨੰਬਰ ਬਣਾਉਣੇ ਬਿਨਾਂ ਕਿਸੇ ਗੱਲ ਤੇ, ਤੇ ਪੂਰੀ ਪੈਰ ਹਾਂਜੀ ਮਤਲਬ ਮੈਂ ਇਸ ਨੂੰ ਇਸ ਲਹਿਜੇ ਨਾਲ ਮੈਨੂੰ ਮਹਿਸੂਸ ਹੋ ਰਿਹਾ ਕਿ ਉਸ ਦੀ ਮੌਤ ਨੂੰ ਸਿੰਪਥੀ ਨੂੰ ਬੜਾ ਬਣਾਇਆ ਜਾ ਰਿਹਾ ਆ, ਮਤਲਬ ਇੱਥੋਂ ਤੱਕ ਕਿ ਇੰਡੀਆ ਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਆ ਹਨਾ ਮਨਮੀਤ ਅਲੀ ਨੂੰ ਲੈ ਕੇ, ਤੇ ਅਸਲ ਚ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਆ, ਕੋਈ ਕਿਸੇ ਦੀ ਪੈਰਵਾਈ ਨਹੀਂ ਕਰ ਰਿਹਾ ਹਨਾ। ਹੁਣ ਉਸ ਦੇ ਜਿਹੜੇ ਬਣ ਰਹੇ ਨੇ ਮਤਲਬ ਮੀਲ ਪੱਥਰ ਬਣ ਰਹੇ ਨੇ, ਉਹਦੀਆਂ ਯਾਦਗਾਰਾਂ ਬਣ ਰਹੀਆਂ, ਉੱਥੇ ਸਾਰੇ ਜਾ ਕੇ ਫੋਟੋਆਂ ਖਿਚਾਉਣ ਦੇ ਇੱਛੁਕ ਨੇ, ਸਾਰਾ ਕੁਝ ਕਰੀ ਜਾ ਰਹੇ ਨੇ, ਕਵਰੇਜ ਲੈ ਰਹੇ ਨੇ, ਸਿੰਪਥੀ ਲੈ ਰਹੇ ਨੇ, ਪਰ ਅਸਲ ਕੰਮ ਜਿਹੜਾ ਅਸਲ ਕੰਮ ਹੈ ਉਹਦੇ ਬਾਰੇ ਕੌਣ ਕਰ ਰਿਹਾ, ਕੀ ਕਰ ਰਿਹਾ, ਵਟ ਇਜ਼ ਹੈਪਨਿੰਗ ਹਨਾ, ਇਹ ਤੁਹਾਡਾ ਕੀ
ਕੰਮ? ਜਿਹੜਾ ਅਸਲ ਕੰਮ ਮੇਰੇ ਖਿਆਲ ਦੇ ਵਿੱਚ ਜਿਹੜਾ ਅਸਲ ਹੈ ਨਾ ਕੰਮ, ਉਹ ਤਾਂ ਹੈ ਕਿ ਤੁਸੀਂ ਪੈਰਵੀ ਕਰਕੇ ਜਿਸਨੇ ਇਹ ਕਾਰਾ ਕੀਤਾ ਹੈ, ਜਿਹੜਾ ਦੋਸ਼ੀ ਹੈ ਉਸ ਨੂੰ ਵੱਧ ਤੋਂ ਵੱਧ ਸਜ਼ਾ ਦਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਐਵੀਡੈਂਸ ਦੇਣੇ ਚਾਹੀਦੇ ਉਹਨਾਂ ਦੇ ਖਿਲਾਫ, ਤੇ ਉਹਨਾਂ ਦੀ ਫੈਮਿਲੀ ਨੂੰ ਕਿੰਨਾ ਇਹਦੇ ਨਾਲ ਤੁਹਾਡੇ ਐਕਸ਼ਨ ਦੇ ਨਾਲ ਫਾਇਦਾ ਹੁੰਦਾ। ਕਈ ਵਾਰ ਤੇ ਫੈਮਿਲੀ ਦੇ ਭਾਵਨਾ ਜ਼ਿਆਦਾ ਖਰਾਬ ਹੁੰਦੀਆਂ, ਜਿੱਦਾਂ ਤੁਸੀਂ ਆਪਣੇ ਪੋਲੀਟੀਕਲ ਇਹਨੂੰ ਇਸ਼ੂ ਬਣਾ ਲੈਂਦੇ ਆ, ਫੈਮਿਲੀ ਨੂੰ ਤੁਸੀਂ ਕਿੰਨੀ ਕੁ ਰਾਹਤ ਦੇ ਰਹੇ ਜਾਂ ਫੈਮਿਲੀ ਨੂੰ ਕਿੰਨਾ ਭਰੋਸਾ ਦੇ ਰਹੇ, ਕਿੰਨੀ ਕੁ ਮੋਰਲ ਸਪੋਰਟ ਦੇ ਰਹੇ, ਇਹ ਤਾਂ ਹੁੰਦੇ ਇਹ ਕੰਮ ਕਰਨੇ ਚਾਹੀਦੇ ਆ, ਨਾ ਕਿ ਤੁਸੀਂ ਇੱਕ ਗਰੁੱਪ ਬਣਾ ਲਓ ਉਹਦੇ ਲੀਡਰ ਬਣ ਜਾਓ, ਉਹਦੇ ਪ੍ਰਧਾਨ ਬਣ ਜਾਓ, ਉਹਦੇ ਕਾਨਫਰੰਸ ਕਰ ਲਓ ਜਾਂ ਉਹ ਇਸ ਇਸ਼ੂ ਤੇ ਗੈਦਰਿੰਗ ਕਰ ਲਓ, ਆਪਣੀ ਪ੍ਰਸਿੱਧੀ ਕੱਟੋ, ਇਹ ਜਿਹੜੇ ਮਤਲਬ ਚੰਗੇ ਨਹੀਂ ਲੱਗਦੇ। ਇਹ ਜਿਹੜੇ ਕੰਮ ਆ ਇਹਦੀ ਰੀਅਲ ਇਸ਼ੂ ਤਾਂ ਇਹੀ ਆ ਕਿ ਉਹਦਾ ਜਿਹੜਾ ਜਿਹਨੇ ਕਾਰਾ ਕੀਤਾ ਆ ਉਹ ਕਲਪਰੇਟ ਆ, ਉਹਨੂੰ ਸਜ਼ਾ ਦਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਫੈਮਿਲੀ ਨੂੰ ਧਾਰ ਸੁਣਾਉਣਾ ਚਾਹੀਦਾ। ਇਸ ਤੋਂ ਬਾਅਦ ਹੋਰ ਅਮਦੀ ਵੇਲੇ ਚ ਮੇਰੇ ਖਿਆਲ ਦੇ ਵਿਚ ਸਮਾਰਕ ਬਣਾ ਲੈਣਾ ਜਾਂ ਹੋਰ ਇੱਦਾਂ ਦੇ ਗੈਦਰਿੰਗ ਕਰ ਲੈਣੀ ਕੋਈ ਜ਼ਿਆਦਾ ਸਾਰਥਿਕ ਨਹੀਂ ਆ।
ਜੀ ਬਲਰਾਜ ਸਿੰਘ ਜੀ ਦਾ ਮੈਸੇਜ ਆਇਆ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ। ਗੁਰਨਾਮ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਗੁਰਨਾਮ ਜੀ ਮੈਨੂੰ ਲੱਗਦਾ ਤੁਹਾਡੀ ਫੋਟੋ ਅਟੈਚ ਨਹੀਂ ਹੋਈ ਤੇ ਦੁਆਰਾ ਕਰਕੇ ਭੇਜਿਓ, ਅਸੀਂ ਸ਼ੇਅਰ ਕਰਾਂਗੇ ਆਪਣੇ ਸਰੋਤਿਆਂ ਦੇ ਨਾਲ। ਸੋ ਅਮਰੀਕ ਜੀ, ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਗੱਲ ਕਰਨੀ ਹੈ ਕਿ ਲੰਡਨ ਦੇ ਵਿਚ ਇਕ ਮੈਮੋਰੀਅਲ ਬਣ ਰਿਹਾ, ਸਿੱਖ ਵਾਰ ਮੈਮੋਰੀਅਲ, ਇਸ ਦੀ ਖ਼ਬਰ ਮੈਂ ਵੀਰਵਾਰ ਵੀ ਦਿੱਤੀ ਸੀ, ਤੇ ਉਸ ਦੇ ਸਬੰਧ ਦੇ ਵਿਚ ਇੰਗਲੈਂਡ ਦੇ ਸਿੱਖ ਭਾਈਚਾਰੇ ਨੇ 375,000 ਪੌਂਡ ਇਕੱਠਾ ਕੀਤਾ ਆ 15 ਜਣਿਆਂ ਤੋਂ, ਫਿਲਹਾਲ ਸਿਰਫ 15 ਜਣਿਆਂ ਤੋਂ, ਤੇ ਆਉਣ ਵਾਲੇ ਸਮੇਂ ਦੇ ਵਿਚ ਇਹ ਬਜਟ ਇਕੱਠਾ ਕਰਕੇ ਫਿਰ ਸਰਕਾਰ ਵੀ ਇਹਦੇ ਵਿਚ ਦਏਗੀ। ਤੇ ਯਾਦ ਰਹੇ ਕਿ 83,000 ਤੋਂ ਉੱਤੇ ਸਿੱਖ ਫੌਜੀ ਮਾਰੇ ਗਏ ਸਨ ਇੰਗਲੈਂਡ ਦੀਆਂ ਲੜਾਈਆਂ ਲੜਦੇ ਲੜਦੇ, ਤੇ 1,00,000 ਤੋਂ ਉੱਤੇ ਜ਼ਖਮੀ ਹੋਏ ਸਨ। ਤਾਂ ਹੁਣ ਇਸ ਦੇ ਸਬੰਧ ਵਿਚ ਮਤਲਬ ਇਕ ਵੱਖਰਾ ਵਾਰ ਮੈਮੋਰੀਅਲ ਲੰਡਨ ਦੇ ਵਿਚ ਬਣੇਗਾ। ਤਾਂ ਇਕ ਹੋਰ ਖ਼ਬਰ ਜਿਹੜੀ ਸਾਂਝੀ ਕਰਨੀ ਹੈ, ਜਿਹੜੀ ਕੁਛ ਸਾਡੇ ਨਾਲ ਸਬੰਧਤ ਹੈ, ਉਹ ਹੈ ਕਿ ਦਿੱਲੀ ਚ ਆਨੰਦ ਮੈਰਿਜ ਐਕਟ ਲਾਗੂ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ, ਲਾਗੂ ਤਾਂ ਬਹੁਤ ਦੇਰ ਦਾ ਹੋਇਆ ਆ, ਪਰ ਕਿਉਂ ਹੁਣ ਕਿਉਂ ਲਾਗੂ ਹੋ ਜਾਂਦੇ? ਪਹਿਲਾਂ ਵੀ ਮੈਂ ਸੁਣਿਆ ਸੀ ਦਿੱਲੀ ਦੇ ਵਿਚ, ਹੁਣ ਹਰਿਆਣੇ ਦੇ ਵਿਚ ਵੀ ਹੈ। ਇਸ ਦੇ ਬਾਰੇ ਇਕ ਸਵਾਲ ਵੀ ਸਾਡੇ ਸੱਜਣਾਂ ਨੇ ਕੀਤਾ ਸੀ ਸਿਡਨੀ ਤੋਂ, ਕਿ ਕੋਈ ਇਹਦੇ ਬਾਰੇ ਦੱਸੇ। ਤਾਂ ਮੈਂ ਇਹੀ ਉਦੋਂ ਕਿਹਾ ਸੀ ਵੀ ਅੱਜ ਤੱਕ ਤਾਂ ਕੋਈ ਸੁਣਿਆ ਨਹੀਂ ਮੈਂ ਵੀ ਆਨੰਦ ਮੈਰਿਜ ਐਕਟ ਦੇ ਅਧੀਨ ਕਿਸੇ ਨੇ ਵਿਆਹ ਕਰਵਾਇਆ, ਕੋਈ ਸਰਟੀਫਿਕੇਟ ਦਿਖਾਲੇ। ਤਾਂ ਅਮਰੀਕ ਜੀ, ਜਿੱਥੇ ਤੱਕ ਮੈਨੂੰ ਪਤਾ ਹੈ ਕਿ ਤੁਸੀਂ ਵਿਆਹ ਜਿਹੜਾ ਜਦੋਂ ਕੋਰਟ ਚ ਜਾਣਾ ਆ ਜਾਂ ਕਿਸੇ ਤੋਂ ਵੀ ਜਾਣਾ, ਤੁਸੀਂ ਤੁਹਾਨੂੰ ਮੰਗਣਾ ਪੈਣਾ ਵੀ ਕਿਹੜੇ ਐਕਟ ਦੇ ਅਧੀਨ ਤੁਸੀਂ ਲੈਣਾ ਆ ਹਨਾ ਸਰਟੀਫਿਕੇਟ ਵਿਆਹ ਕਰਵਾਉਣਾ ਹੈ, ਤੇ ਨਹੀਂ ਤਾਂ ਜਿਹੜਾ ਡਿਫਾਲਟ ਹੈ, ਡਿਫਾਲਟ ਹਿੰਦੂ ਮੈਰਿਜ ਐਕਟ ਡਿਫਾਲਟ ਹੈ, ਤੇ ਤੁਹਾਨੂੰ ਉਹਦੇ ਅੰਡਰ ਹੀ ਮਿਲੇਗਾ। ਪਰ ਜੇ ਤੁਸੀਂ ਸਪੈਸੀਫਾਈ ਕਰਦੇ ਹੋ ਕਿ ਸਾਨੂੰ ਇਸ ਲਾਅ ਦੇ ਅੰਡਰ ਚਾਹੀਦਾ, ਤਾਂ ਤੁਹਾਨੂੰ ਦੱਸਣਾ ਪੈਣਾ ਰਜਿਸਟਰਾਰ ਤੋਂ। ਤੇ ਖ਼ਬਰ ਮੈਂ ਪੜ੍ਹ ਕੇ ਸੁਣਾ ਦਿੰਦਾ ਕਿ ਦਿੱਲੀ ਦੇ ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਉਸ ਸਮੇਂ ਅੱਜ ਬੂਰ ਪੈ ਗਿਆ ਜਦੋਂ ਲੰਬੇ ਸਮੇਂ ਸੰਘਰਸ਼ ਪਿੱਛੋਂ ਦਿੱਲੀ ਵਿਚ ਆਨੰਦ ਮੈਰਿਜ ਐਕਟ ਨੂੰ ਰਾਜਪਾਲ ਵੱਲੋਂ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਨੇ। ਹੁਣ ਦਿੱਲੀ ਵਿਚ ਸਿੱਖ ਭਾਈਚਾਰਾ ਆਪਣੇ ਬੱਚਿਆਂ ਦੇ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕਰਵਾ ਸਕੇਗਾ। ਇਸ ਐਕਟ ਨੂੰ ਲਾਗੂ ਕਰਵਾਉਣ ਦਾ ਏਜੰਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਂ ਲਿਖੇ ਹੋਏ ਨੇ, ਉਨ੍ਹਾਂ ਕੋਲ ਚੁੱਕਿਆ ਸੀ ਸੈਂਟਰ ਕੋਲ। ਇਸ ਤੋਂ ਇਲਾਵਾ ਹੁਣ ਹਰਿਆਣਾ ਪੰਜਾਬ ਹਰਿਆਣਾ ਹਿਮਾਚਲ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਕੋਲ ਵੀ ਆਨੰਦ ਮੈਰਿਜ ਐਕਟ ਲਾਗੂ ਕਰਵਾਉਣ ਦਾ ਮੁੱਦਾ ਉਠਾ ਚੁੱਕੇ ਹਨ ਤੇ ਕਈ ਰਾਜਾਂ 'ਚ ਇਹ ਐਕਟ ਲਵਾ ਦਿੱਤਾ ਹੈ ਤੇ ਹੁਣ ਇਹ ਐਕਟ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਇਸ ਤਰ੍ਹਾਂ ਦੀ ਹੈ ਤੇ ਬਜਟ ਦੇ ਬਾਰੇ ਕੀ ਖਿਆਲ ਹੈ ਬਜਟ ਵੀ ਪੇਸ਼ ਕੀਤਾ ਗਿਆ ਅਮਰੀਕ ਜੀ ਜੇ ਮੈਂ ਜੀ ਬਜਟ ਜਿਹੜਾ ਇੰਡੀਆ ਦੇ ਵਿਚ ਪੇਸ਼ ਹੋਇਆ ਉਸ ਤੋਂ ਬਾਅਦ ਕਹਿੰਦੇ ਸੈਂਸਸ ਹੈ ਬਹੁਤ ਵੱਡੇ ਪੱਧਰ ਤੇ ਗਿਰਾਵਟ ਆਈ ਹੈ ਉਸ ਦੇ ਉੱਤੇ ਸ਼ੇਅਰ ਮਾਰਕੀਟ ਦੇ ਉੱਤੇ ਤੇ ਵੈਸੇ ਕੋਈ ਬੜੀ ਗੱਲ ਨਹੀਂ ਹੈਗੀ ਸੈਂਸਸ ਦੇ ਉੱਤੇ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਸੈਂਸਸ ਜਿਹੜੀ ਹੈ ਜਾਂ ਸਟਾਕ ਮਾਰਕੀਟ ਵਾਲੇ ਨੇ ਉਹ ਉਡੀਕ ਰਹੇ ਸੀਗੇ ਕਿ ਜੇਤਲੀ ਸਾਹਿਬ ਕੋਈ ਨਾ ਕੋਈ ਉਨ੍ਹਾਂ ਨੂੰ ਜ਼ਰੂਰ ਚਾਹ ਦੀ ਕੇਤਲੀ ਫੜਾਉਣਗੇ ਤੇ ਤਾਂ ਕਿ ਉਨ੍ਹਾਂ ਦੇ ਸ਼ੇਅਰ ਹੋਰ ਵੱਧ ਸਕਣ ਪਰ ਇਸ ਦੇ ਉਲਟ ਹੋਇਆ ਤੇ ਉਨ੍ਹਾਂ ਨੂੰ ਜਿਹੜੇ ਗੱਫੇ ਮਿਲਣੇ ਸੀ ਉਹ ਮਿਲੇ ਨਹੀਂ ਤੇ ਗੱਫੇ ਕਿੱਧਰ ਨੂੰ ਚਲੇ ਗਏ ਐਤਕੀ ਇਹ ਦੱਸੋ
ਅਮਨਦੀਪ ਜੇ ਇਸ ਬਜਟ ਨੂੰ ਤੁਸੀਂ ਦੇਖੋ ਨਾ ਇਹਦੇ ਵਿਚ ਡੈਫਿਸਿਟ ਤਾਂ ਹੈ 3.5% ਜੀ ਡੀ ਪੀ ਦਾ ਗਰੋਸ ਡੋਮੈਸਟਿਕ ਪ੍ਰੋਡਕਟ ਜਿਹੜਾ ਹੁੰਦਾ ਸਾਲ ਦੇ ਵਿਚ ਕਿਸੇ ਦੇਸ਼ ਦੇ ਵਿਚ ਲੇਕਿਨ ਇਹ ਜਿਹੜਾ ਬਜਟ ਜਿੰਨੀਆਂ ਵੀ ਇੱਥੇ ਕਮੈਂਟਰੀਜ਼ ਆ ਰਹੀਆਂ ਚਾਹੇ ਉਹ ਰੇਡੀਓ ਤੋਂ ਆ ਰਹੀ ਹੈ ਚਾਹੇ ਉਹ ਡੀ ਬੀ ਸੀ ਤੋਂ ਆ ਰਹੀ ਹੈ ਚਾਹੇ ਅਖਬਾਰਾਂ ਵਿਚ ਆ ਰਹੀ ਹੈ ਚਾਹੇ ਹੋਰ ਕਿਸੇ ਸੋਰਸ ਤੋਂ ਇਨਫਾਰਮੇਸ਼ਨ ਆ ਰਹੀ ਹੈ ਡਿਸਕਸ਼ਨ ਚੱਲ ਰਹੀਆਂ ਇਹਨੂੰ ਇਹੀ ਕਿਹਾ ਜਾ ਰਿਹਾ ਕਿ ਇਹ ਜਿਹੜਾ ਫਾਰਮਰ ਫਰੈਂਡਲੀ ਐਗਰੀਕਲਚਰ ਫਰੈਂਡਲੀ ਬਜਟ ਆ ਜਿਹਦੇ ਵਿਚ ਕਿ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਐਗਰੀਕਲਚਰ ਸੈਕਟਰ ਆ ਖਾਸ ਤੌਰ ਤੇ ਜਿਹੜੀਆਂ ਸਪੋਰਟ ਪ੍ਰਾਈਸਿਸ ਆ ਜਿਸ ਤਰ੍ਹਾਂ ਕਿ ਕਣਕ ਆ ਚਾਵਲ ਆ ਸਬਜ਼ੀਆਂ ਜਾਂ ਹੋਰ ਫਲਾਂ ਫਲ ਆ ਉਨ੍ਹਾਂ ਨੂੰ ਉਹਦੀ ਲਾਗਤ ਦਾ 50% ਤੋਂ ਉਪਰ ਦਿੱਤਾ ਜਾਵੇ ਜੇ ਕਿਸੇ ਦੀ ਲਾਗਤ 100 ਆ ਤਾਂ ਉਹਨੂੰ 150 ਤਾਂ ਐਟਲੀਸਟ ਸਪੋਰਟ ਪ੍ਰਾਈਸ ਸਰਕਾਰ ਨਿਸ਼ਚਿਤ ਕਰੂਗੀ ਇਸ ਬਜਟ ਦੇ ਵਿਚ ਇਕ ਤਾਂ ਐਗਰੀਕਲਚਰ ਸੈਕਟਰ ਨੂੰ ਜ਼ਿਆਦਾ ਪ੍ਰੈਫਰੈਂਸਿਸ ਦਿੱਤੀਆਂ ਗਈਆਂ ਇਸ ਬਜਟ ਦੀ ਖਾਸੀਅਤ ਆ ਦੂਜੇ ਪਾਸੇ ਤੁਸੀਂ ਦੱਸੇ ਦਿੱਤਾ ਕਿ ਇੰਡਸਟਰੀਜ਼ ਜਿਹੜੇ ਆ ਜਾਂ ਕਾਰਪੋਰੇਟ ਸੈਕਟਰ ਆ ਜਾਂ ਮਲਟੀਨੈਸ਼ਨਲ ਕਾਰਪੋਰੇਸ਼ਨ ਆ ਉਨ੍ਹਾਂ ਦੇ ਲਈ ਕੋਈ ਖਾਸ
ਸਪੋਰਟ ਪ੍ਰਾਈਸਿਸ ਤੇ ਆਉਣਾ ਕਿ ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਸਟੈਪ ਆ ਅਸੀਂ ਮਤਲਬ ਜਿਹੜੀ ਇੱਕ ਕਹਿੰਦੇ ਸਿਕਿਉਰਿਟੀ ਹੈ ਨਾ ਵੀ ਪ੍ਰਾਈਸ ਦੀ ਸਿਕਿਉਰਿਟੀ ਕਿ ਇੰਨੇ ਤਾਂ ਤੁਹਾਨੂੰ ਦੇਣੇ ਪੈਣੇ ਨੇ ਉਹ ਤੋਂ ਬਾਅਦ ਡਿਮਾਂਡ ਜਿਹੜੀ ਆ ਇਹ ਅਕਸਰ ਅਸੀਂ ਇੱਥੇ ਵੀ ਵਰਕਆਊਟ ਕਰ ਰਹੇ ਹਾਂ ਆਸਟ੍ਰੇਲੀਆ ਦੇ ਵਿਚ ਵੀ ਸੁਪਰ ਮਾਰਕੀਟਸ ਦੇ ਨਾਲ ਕੰਪਨੀਜ਼ ਨਾਲ ਵੀ ਦੇਖੋ ਹੁਣ ਜਦੋਂ ਭਾਅ ਡਿੱਗ ਪੈਂਦਾ ਹਨਾ ਕਿਸੇ ਵੀ ਚੀਜ਼ ਦਾ ਬਿਲਕੁਲ ਰੋਕ ਤਾਂ ਉਦੋਂ ਫਿਰ ਅਸੀਂ ਬੂਟੇ ਪੱਟ ਦਈਏ ਜਿੱਦਾਂ ਹੁਣ ਭਿੰਡੀ ਵਾਲਾ ਕੰਮ ਹੈ ਵੀ ਭਿੰਡੀ ਹੁਣ ਮੰਗਦਾ ਤਾਂ ਕੋਈ ਹੈ ਨਹੀਂ ਵੀ ਭਿੰਡੀਆਂ ਪਕਾ ਕੇ ਫਿਰ ਸਿਕਾਦੇ ਫਿਰ ਭਿੰਡੀਆਂ ਦੀ ਸ਼ੋਰਟੇਜ ਆ ਜਾਣੀ ਹੈ ਠੀਕ ਹੈ ਨਾ ਜਦੋਂ ਫਿਰ ਮੋਹਰੇ ਡਿਮਾਂਡ ਹੋਣੀ ਹੈ ਸੋ ਉਹ ਤੋੜਨੀਆਂ ਤਾਂ ਪੈਣੀਆਂ ਹੀ ਆ ਨਹੀਂ ਤਾਂ ਬੂਟਾ ਜਿਹੜਾ ਆ ਉਹ ਮੈਚਿਓਰ ਹੋ ਜਾਣਾ ਇਸੇ ਤਰ੍ਹਾਂ ਜਿਹੜੀ ਫਸਲ ਹੁੰਦੀ ਆ ਜਦੋਂ ਪੀਕ ਤੇ ਜਾਣੀ ਉਦੋਂ ਤੋੜਨੀ ਤਾਂ ਪੈਣੀ ਹੀ ਹੁੰਦੀ ਆ ਠੀਕ ਹੈ ਨਾ ਸੋ ਇਸ ਕਰਕੇ ਮਤਲਬ ਇੱਥੇ ਵੀ ਜਿਹੜੇ ਇਹ ਬਿਜ਼ਨਸ ਲਈ ਵੀ ਬਹੁਤੀ ਵਧੀਆ ਗੱਲ ਨਹੀਂ ਹੈਗੀ ਕਿ ਜਿਹੜੇ ਮੋਹਰੇ ਵੇਚਦੇ ਨੇ ਕਿ ਇਕਦਮ ਫਰੂਟ ਤੁਹਾਡਾ ਜ਼ਿਆਦਾ ਹੋ ਗਿਆ ਫਿਰ ਬੰਦ ਕਰਤਾ ਫਿਰ ਸ਼ਾਰਟੇਜ ਆ ਗਈ ਉਹ ਵੀ ਇਹ ਚਾਹੁੰਦੇ ਨਹੀਂ ਹੁੰਦੇ ਤੇ ਉਹ ਵੀ ਇੱਕ ਸਪੋਰਟ ਪ੍ਰਾਈਸ ਤੇ ਚਾਹੁੰਦੇ ਹੁੰਦੇ ਵੀ ਇੰਨੇ ਕੁ ਪੈਸੇ ਤੇ ਅਸੀਂ ਵੇਚ ਦਾਂਗੇ ਮਤਲਬ ਇਹ ਮਿਨੀਮਮ ਪ੍ਰਾਈਸ ਹੈ ਸੋ ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਸਟੈਪ ਹੈ ਕਿਸਾਨਾਂ ਦੇ ਲਈ ਵੀ ਜੇ ਜਿਹੜੀ ਇੰਡਸਟਰੀ ਦੀ ਲਾਗਤ ਹੈ ਜਿੱਦਾਂ ਹੁਣ ਇੱਥੇ ਆਸਟ੍ਰੇਲੀਆ ਦੇ ਵਿਚ ਫਸਲਾਂ ਦੀ ਇੰਡਸਟਰੀ ਦੀ ਲਾਗਤ ਮਿਣੀ ਗਿਣੀ ਹੁੰਦੀ ਹੈ ਕਿ ਇੱਕ ਮਤਲਬ ਕਿਲੋ ਬਲੂਬੇਰੀ ਜਾਂ ਇੱਕ ਕਿਲੋ ਖੀਰੇ ਜਾਂ ਇੱਕ ਕਿਲੋ ਕਣਕ ਉਗਾਉਣ ਦੇ ਲਈ ਕਿੰਨਾ ਪੈਸਾ ਲੱਗਦਾ ਬੇਸ ਪ੍ਰਾਈਸ ਹੈ ਉਹ ਇੰਡਸਟਰੀ ਸਟੈਂਡਰਡ ਬਣਾ ਲਿਆ ਜਾਂਦਾ ਐਵਰੇਜ ਕੱਢ ਕੇ ਹਨਾ ਤਾਂ ਉਹਦੇ ਉੱਤੇ ਜੇ ਤੁਸੀਂ ਮਤਲਬ 50% ਹੋਰ ਲਾ ਕੇ ਉਹਦੀ ਸਪੋਰਟ ਪ੍ਰਾਈਸ ਕਰ ਦਿਓ ਇਹਦਾ ਮਤਲਬ ਕਿ 50% ਜਿਹੜਾ ਆ ਉਹ ਕਿਸਾਨ ਨੇ ਪ੍ਰੋਫਿਟ ਬਣਾ ਲਿਆ ਜੇ ਵੱਧ ਬਣਦਾ ਤਾਂ ਉਹ ਗੁੱਡ ਲੱਕ ਹੈ ਹਨਾ ਤਾਂ ਇਹ ਇੱਕ ਵਧੀਆ ਸਟੈਪ ਹਾਂ ਹਾਂ ਇਹ ਮੈਂ ਇਹਨੂੰ ਬਹੁਤ ਵਧੀਆ ਸਟੈਪ ਮੰਨਦਾ ਜੀ
ਹਾਂਜੀ ਤੇ ਨਾਲ ਡਿਮਾਂਡ ਸਪਲਾਈ ਤੇ ਤੁਹਾਨੂੰ ਉਸ ਤੋਂ ਜ਼ਿਆਦਾ ਵੀ ਪ੍ਰਾਈਸ ਮਿਲ ਸਕਦਾ 200% ਵੀ ਮਿਲ ਸਕਦੀ ਹੈ ਉਹ ਡਿਪੈਂਡ ਕਰਦਾ ਕਿ ਮਾਰਕੀਟ ਦੇ ਵਿਚ ਡਿਮਾਂਡ ਸਪਲਾਈ ਕਿੰਨੀ ਉਸ ਗੱਲ ਦੀ ਅਮਨਦੀਪ ਇਸ ਬਜਟ ਦੀ ਹੋਰ ਖਾਸੀਅਤ ਇਹ ਆ ਕਿ ਇਹਦੇ ਵਿਚ ਜਿਹੜੇ ਇੰਡਸਟਰੀਜ਼ ਕਾਰਪੋਰੇਸ਼ਨ ਕਾਰਪੋਰੇਟ ਸੈਕਟਰ ਆ ਜਿਹੜਾ ਕਾਰਪੋਰੇਸ਼ਨ ਆ ਬੜੇ ਬੜੇ ਬਿਜ਼ਨਸ ਘਰਾਣੇ ਆ ਉਹਨਾਂ ਨੂੰ ਕੋਈ ਇਨਕਮ ਟੈਕਸ ਦੀ ਜਾਂ ਹੋਰ ਕੋਈ ਸਹੂਲਤ ਨਹੀਂ ਦਿੱਤੀ ਗਈ ਲੇਕਿਨ ਉਹਦੇ ਤੇ ਇਨਕਮ ਟੈਕਸ ਥੋੜਾ ਵਧਾਇਆ ਹੈ ਇਹਨਾਂ ਨੇ ਉਸ ਤੋਂ ਇਲਾਵਾ ਐਗਰੀਕਲਚਰ ਨੂੰ ਫਾਇਦਾ ਹੋਇਆ ਹੀ ਹੋਇਆ ਇੰਡਸਟਰੀ ਨੂੰ ਕੋਈ ਫਾਇਦਾ ਇਹਦਾ ਬਹੁਤ ਨਹੀਂ ਹੋ ਰਿਹਾ ਤੇ ਇਨਕਮ ਟੈਕਸ ਸਲੈਬ ਜਿਹੜੀਆਂ ਉਹ ਸਾਰੀਆਂ ਦੀ ਸਾਰੀਆਂ ਉੱਥੇ ਰੱਖੀਆਂ ਗਈਆਂ ਮਨਦੀਪ ਉਹਦੇ ਬਾਰੇ ਕੋਈ ਛੇੜਖਾਨੀ ਨਹੀਂ ਕੀਤੀ ਨਾ ਉਹਨਾਂ ਨੂੰ ਘੱਟ ਕੀਤਾ ਨਾ ਉਹਨਾਂ ਨੂੰ ਵੱਧ ਕੀਤਾ ਉਹ ਉੱਥੇ ਦਾ ਉੱਥੇ ਹੀ ਪਿਆ ਇਸ ਤੋਂ ਇਲਾਵਾ ਜਿਹੜੀ ਹੈਲਥ ਇੰਸ਼ੋਰੈਂਸ ਸਕੀਮ ਜਿਹੜੇ ਹੈਲਥ ਕਾਰਪੋਰੇਸ਼ਨ ਹੈਲਥ ਕੰਪਨੀਜ਼ ਆ ਉਹਨਾਂ ਨੂੰ ਥੋੜੀਆਂ ਸਹੂਲਤਾਂ ਦਿੱਤੀਆਂ ਗਈਆਂ ਤਾਂ ਕਿ ਜਿਹੜੀ ਲੋਕ ਆਪਣੇ ਹੈਲਥ ਕੌਨਸ਼ੀਅਸ ਜਾਂ ਜਿਹੜੀਆਂ ਆਪਣੇ ਸਰੀਰ ਦੇਖ ਰੇਖ ਕਰਨ ਦੀ ਇੰਸ਼ੋਰੈਂਸ ਆ ਉਹ ਜਿਆਦਾ ਲੈ ਸਕੇ, ਉਹਨਾਂ ਨੂੰ ਥੋੜਾ ਜਾ ਵਧਾਇਆ ਗਿਆ। ਤੇ ਅਮਨਦੀਪ ਇਹਦਾ ਜਿਹੜਾ ਫਾਇਦਾ ਹੋਏਗਾ ਮੇਰੇ ਖਿਆਲ ਦੇ ਵਿੱਚ ਥੋੜਾ ਗੋਲਡ ਮਾਰਕੀਟ ਨੂੰ ਵੀ ਇਹਦਾ ਫਾਇਦਾ ਹੋਏਗਾ, ਕਿ ਗੋਲਡ ਮਾਰਕੀਟ ਦੀ ਸੇਲ ਉਦੋਂ ਵੱਧਦੀ ਆ ਜਦੋਂ ਇਹ ਗੋਲਡ ਦੀ ਡਿਮਾਂਡ ਤੁਹਾਡੇ ਪਿੰਡਾਂ ਵਿੱਚ ਜਾਂਦੀ ਆ। ਹੁਣ ਜਿੱਦਾਂ ਸਰਕਾਰ ਨੇ ਹੁਣ ਸਪੋਰਟਿਵ ਪ੍ਰਾਈਸ ਰੱਖੀ ਆ ਤੇ ਉਹਦੇ ਨਾਲ ਡਿਸਪੋਜ਼ੇਬਲ ਇਨਕਮ ਕਿਸਾਨ ਦੀ ਥੋੜੀ ਵਧੇਗੀ, ਤੇ ਜਿਸ ਵੇਲੇ ਡਿਸਪੋਜ਼ੇਬਲ ਇਨਕਮ ਵੱਧਦੀ ਆ ਫਿਰ ਉਸਦਾ ਕਾਰਪੋਰੇਟ ਸੈਕਟਰ ਨੂੰ ਵੀ ਫਾਇਦਾ ਹੁੰਦਾ ਆ, ਕਿਉਂਕਿ ਡਿਸਪੋਜ਼ੇਬਲ ਇਨਕਮ ਖਰਚਣੀ ਹੁੰਦੀ ਆ ਕਿਸਾਨ ਨੇ ਜਾਂ ਜਿਸਦੀ ਵੀ ਇਨਕਮ ਵੱਧਦੀ ਆ, ਤੇ ਉਹਦੇ ਨਾਲ ਫਿਰ ਪ੍ਰੋਡਕਟਸ ਦੀਆਂ ਡਿਮਾਂਡ ਵੱਧਦੀਆਂ, ਜਿਹੜੇ ਪ੍ਰੋਡਕਟ ਦੀ ਡਿਮਾਂਡ ਵੱਧਦੀ ਹੈ ਕਿਸੇ ਚੀਜ਼ ਦੀ ਫਿਰ ਇੰਡਸਟਰੀ ਨੂੰ ਵੀ ਬੂਸਟ ਕਰਦੀ ਆ। ਇਨਡਾਇਰੈਕਟਲੀ ਜਿਹੜੀ ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਆ ਕਿ ਕਿਸਾਨ ਦੀ ਜਿਹੜੀ ਵਿਵਸਥਾ ਜਾਂ ਲੋਕ ਜਿਹੜੇ ਪਿੰਡਾਂ ਵਿੱਚ ਰਹਿੰਦੇ ਆ ਉਹਨਾਂ ਦਾ ਜੀਵਨ ਸੁਧਾਰ ਕੇ ਉਹਨਾਂ ਵਿੱਚ ਡਿਸਪੋਜ਼ਲ ਇਨਕਮ ਜ਼ਿਆਦਾ ਕਰਕੇ ਤਾਂ ਜਿਹੜੇ ਬਾਕੀ ਚੀਜ਼ਾਂ ਦੀ ਡਿਮਾਂਡ ਵਧਾਉਣ ਦੀ ਕੋਸ਼ਿਸ਼ ਕੀਤੀ ਆ। ਕਈ ਤਾਂ ਇਸ ਨੂੰ ਮੰਨ ਨਹੀਂ ਰਹੀ ਕਿ ਹੋ ਨਹੀਂ ਸਕਦਾ, ਉਹ ਕ੍ਰਿਟੀਸਿਜ਼ਮ ਕਰਦੇ ਕਿ ਕਾਰਪੋਰੇਟ ਸੈਕਟਰ ਨੂੰ ਜ਼ਿਆਦਾ ਸਹੂਲਤਾਂ ਦੇਣੀਆਂ ਚਾਹੀਦੀਆਂ, ਲੇਕਿਨ ਕਾਰਪੋਰੇਟ ਸੈਕਟਰ ਜਿਹੜਾ ਆ ਉਹ ਪਹਿਲਾਂ ਹੀ ਕਾਫ਼ੀ ਵਿਕਸਿਤ ਆ ਤੇ ਕਾਰਪੋਰੇਟ ਸੈਕਟਰ ਉਦੋਂ ਹੀ ਜ਼ਿਆਦਾ ਵਿਕਸਿਤ ਹੁੰਦਾ ਜਦੋਂ ਐਗਰੀਕਲਚਰ ਸੈਕਟਰ ਵਿਕਸਿਤ ਹੋਵੇ। ਅਮਦੀਪ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਆ ਕਿ ਇਹ ਜਿਹੜਾ ਬਜਟ ਆ ਨਾ ਇਹਦਾ ਬਹੁਤਾ ਪੋਲੀਟੀਕਲ ਏਜੰਡਾ ਮੈਨੂੰ ਇਹਦੇ ਚ ਘੱਟ ਲੱਗਦਾ, ਲੇਕਿਨ ਜਿਹੜੀ ਕਿਸਾਨ ਦੀ ਹਾਲਤ ਖਰਾਬ ਹੋ ਰਹੀ ਸੀ ਉਸ ਨੂੰ ਥੋੜਾ ਉਪਰ ਚੁੱਕਣ ਦੀ ਜ਼ਰੂਰ ਬੀਜੇਪੀ ਵੱਲੋਂ ਕੋਸ਼ਿਸ਼ ਕੀਤੀ ਗਈ ਆ, ਤੇ ਮੇਰੇ ਖਿਆਲ ਦੇ ਵਿਚ ਇਹਦੇ ਵਿਚ ਕਾਫ਼ੀ ਚੰਗੇ ਚੰਗੇ ਪੁਆਇੰਟ ਵੀ ਹਨ। ਡੀਟੇਲ ਵਿਚ ਤਾਂ ਅਸੀਂ ਨਹੀਂ ਜਾ ਸਕਦੇ, ਤੇ ਇਕ ਹੋਰ ਜਿਹੜਾ ਨੁਕਸਾਨ ਇਹਦਾ ਥੋੜਾ ਥੋੜਾ ਹੋਇਆ ਆ ਸ਼ੁਰੂ ਦੇ ਵਿਚ ਕਿ ਜਿਹੜੀ ਸੈਂਸਿਟੀਵਿਟੀ ਆਫ ਜਿੱਦਾਂ ਤੁਸੀਂ ਕਿਹਾ ਘਟੀਆਂ ਉਹ ਘਟਣਗੀਆਂ ਕਿਉਂਕਿ ਇੰਡਸਟਰੀ ਨੂੰ ਕੋਈ ਇਸ ਵਿਚ ਬੂਸਟ ਨਹੀਂ ਮਿਲਿਆ ਕਿਉਂਕਿ ਉਹ ਪਹਿਲਾਂ ਹੀ ਉਨ੍ਹਾਂ ਨੂੰ ਕਾਫ਼ੀ ਸਹੂਲਤਾਂ ਆ। ਇਸ ਵੇਲੇ ਇੱਦਾਂ ਦੀ ਕੋਈ ਗੱਲ ਫੈਲਦੀ ਆ ਤਾਂ ਸ਼ੇਅਰ ਮਾਰਕੀਟ ਡਾਊਨ ਹੁੰਦੀ ਆ, ਲੇਕਿਨ ਇਹ ਸ਼ੇਅਰ ਮਾਰਕੀਟ ਬਹੁਤ ਛੇਤੀ ਵਾਪਸ ਬਾਊਂਸ ਅਪ ਹੋਏਗੀ ਪਹਿਲੇ
ਸਥਾਨ ਤੇ। ਅਮਰੀਕ ਜੀ ਦੇਖੋ ਇੱਕ ਇਹਦੇ ਵਿਚ ਕੀ ਪੁਆਇੰਟ ਹੈ ਜਿਹੜਾ ਆਪਾਂ ਟੱਚ ਨਹੀਂ ਕੀਤਾ ਕਿ ਜਿਹੜੀਆਂ ਕੋਆਪਰੇਟਿਵ ਸੋਸਾਇਟੀਆਂ ਨੇ ਉਹਦੇ ਤੇ 100% ਟੈਕਸ ਡਿਡਕਸ਼ਨ ਹੈ, 100% ਟੈਕਸ ਡਿਡਕਸ਼ਨ। ਹੁਣ ਇਹਦੀ ਇੰਪਲੀਕੇਸ਼ਨ ਤੇ ਐਪਲੀਕੇਸ਼ਨ ਕੀ ਆ? ਦੇਖੋ ਜੇ ਆਪਾਂ ਸਮਾਰਟ ਹੋਈਏ, ਕਿਸਾਨ ਜਿਹੜੇ ਕਹਿੰਦੇ ਕਿ ਸੂਸਾਈਡ ਕਰ ਲਿਆ, ਅੱਜ ਵੀ ਖਬਰ ਆਈ ਆ ਜੀ ਲਾਈਵ ਹੋ ਕੇ ਉਹਨੇ ਜੀ ਸੂਸਾਈਡ ਕੀਤਾ ਕਿਸਾਨ ਨੇ। ਹੁਣ ਪਹਿਲੀ ਗੱਲ ਤਾਂ ਸੂਸਾਈਡ ਦੀ ਗੱਲ ਤੁਹਾਨੂੰ ਦੱਸਦੇ ਆ ਕਿ ਜ਼ਿਆਦਾਤਰ ਗੱਲਬਾਤ ਹੁੰਦੀ ਆ ਤੇ ਉਹਦੇ ਵਿਚ ਜਿਹੜਾ ਨਾ ਕਹਿੰਦੇ ਕਰਜ਼ੇ ਦਾ ਘੱਟ ਹੁੰਦਾ, ਕਰਜ਼ਾ ਤਾਂ ਹਰੇਕ ਦੇ ਹੁੰਦਾ, ਓਵਰਡਰਾਫਟ ਵਗੈਰਾ ਹੋਇਆ ਹੁੰਦਾ, ਪਰ ਉਹ ਕਹਿੰਦੇ ਕਰਜ਼ਾ ਜਿਹੜਾ ਚੱਕਿਆ ਆ ਮੋਸਟਲੀ ਜਿਹੜੇ ਕੇਸ ਸਟੱਡੀ ਕੀਤੇ ਗਰਾਊਂਡ ਲੈਵਲ ਤੇ ਉਹ ਕਰਜ਼ਾ ਚੱਕਿਆ ਹੁੰਦਾ ਘਰ ਵਾਲਿਆਂ ਤੋਂ ਬਿਨਾਂ ਪੁੱਛੇ ਤੇ ਉਹਨਾਂ ਨੇ, ਕਿਉਂਕਿ ਉਹ ਮਾਲਕ ਹੁੰਦੇ ਨੇ ਤੇ ਉਹ ਕਰਜ਼ਾ ਲਾਇਆ ਕਿੱਥੇ ਹੁੰਦਾ ਆ? ਆਪਣੀ ਐਸ਼ੋ ਆਰਾਮ ਤੇ ਕਈ ਵਾਰੀ ਲਾਇਆ ਹੁੰਦਾ, ਉਹਦੇ ਵਿਚ ਔਰਤਾਂ ਵੀ ਇਨਵੋਲਵ ਹੁੰਦੀਆਂ ਨੇ, ਸੋ ਉਹ ਜਦੋਂ ਪਤਾ ਲੱਗਦਾ ਵੀ ਬੈਂਕ ਵਾਲੇ ਆਉਂਦੇ ਨੇ ਘਰੇ, ਫਿਰ ਘਰੇ ਪਤਾ ਲੱਗਣਾ ਫਿਰ ਸਾਡੇ ਘਰ ਕੀ ਹੋਊਗਾ, ਮੇਰੀ ਇੱਜ਼ਤ ਕੀ ਰਹੂਗੀ ਰਿਸ਼ਤੇਦਾਰਾਂ ਚ, ਹਨਾ, ਤੇ ਉਸ ਕਰਕੇ ਸੂਸਾਈਡ ਜ਼ਿਆਦਾ ਹੁੰਦੇ ਨੇ। ਨੋਟ ਕੇ ਖੇਤੀਬਾੜੀ ਦੀ ਆਮਦਨ ਘਟੀ ਹੈ, ਪ੍ਰਾਈਸ ਘਟ ਗਈ ਹੈ ਤਾਂ ਹੁੰਦਾ ਆ, ਅਸਲ ਦੇ ਵਿਚ ਖਰਚੇ ਜਿਹੜੇ ਬੇਲੋੜੇ ਖੇਤੀ ਤੇ ਅਸੀਂ ਖੇਤੀ ਦੇ ਨਾਂ ਤੇ ਖੇਤਾਂ ਤੇ ਲੈ ਕੇ ਅਸੀਂ ਹੋਰ ਪਾਸੇ ਕਿਤੇ ਕਰ ਰਹੇ ਹਾਂ, ਉਹਦੇ ਕਰਕੇ ਸੂਸਾਈਡ ਹੋ ਰਹੇ ਨੇ ਜ਼ਿਆਦਾ। ਹੁਣ ਤੁਸੀਂ ਆਹ ਆਪਾਂ ਗੱਲ ਕਰ ਰਹੇ ਸੀ ਵੀ 100% ਟੈਕਸ ਡਿਡਕਸ਼ਨ ਮਿਲੀ ਹੋਈ ਆ, ਅਲਾਓ ਕੀਤੀ ਆ ਕੋਆਪਰੇਟਿਵ ਸੋਸਾਇਟੀਆਂ ਨੂੰ। ਹੁਣ ਇੱਥੇ ਆਸਟ੍ਰੇਲੀਆ ਦਾ ਮਾਡਲ ਸਾਡਾ ਬੇਰੀ ਵਾਲਾ ਕੋਆਪਰੇਟਿਵ ਸੋਸਾਇਟੀ ਵਾਲਾ, ਹਨਾ, ਇੱਥੋਂ ਜਰਮਨ ਵੀ ਇੱਥੋਂ ਸਿੱਖ ਕੇ ਗਏ ਨੇ, ਹੋਰ ਕੰਟਰੀ ਵੀ ਆ ਕੇ ਸਟੱਡੀ ਕਰਦੇ ਨੇ ਇੱਥੇ, ਹਨਾ, ਮਤਲਬ ਨਿਆਣੇ ਥੀਸਿਸ ਲਿਖ ਰਹੇ ਨੇ। ਹੁਣ ਇਹ ਕਿੱਥੋਂ ਸ਼ੁਰੂ ਹੋਇਆ? ਇੰਡੀਆ ਤੋਂ ਸ਼ੁਰੂ ਹੋਇਆ ਹੈ ਕੋਆਪਰੇਟਿਵ। ਹੁਣ ਇੰਡੀਆ ਦੇ ਵਿਚ ਅਸੀਂ ਕੋਆਪਰੇਟਿਵ ਕਰ ਰਹੇ, ਹੁਣ ਮਤਲਬ ਦੇਖੋ ਜੇ ਟੈਕਸ ਡਿਡਕਸ਼ਨ ਲੈਣੀ ਹੈ ਨਾ ਆਪਾਂ ਕਿਸੇ ਵੀ ਚੀਜ਼ ਦੀ, ਵੈਸੇ ਤਾਂ ਖੇਤੀ ਦੇ ਤਾਂ ਆਲਰੇਡੀ ਟੈਕਸ ਡਿਡਕਸ਼ਨ ਹੈ, ਉਹ ਤੋਂ ਬਾਅਦ ਤੁਸੀਂ ਆਪਣਾ ਸੌਦਾ ਵੇਚਣਾ ਆ, ਕੋਈ ਚੀਜ਼ ਖਾਦਾਂ ਲੈਣੀਆਂ ਨੇ, ਸਮਾਨ ਲੈਣਾ ਜਾਂ ਵੇਚਣਾ ਆ, ਹਨਾ, ਆਪਣਾ ਹੀ ਉਤਪਾਦ ਉਹਨੂੰ ਵੈਲਿਊ ਐਡ ਕਰਨਾ, ਜਿੱਦਾਂ ਆਲੂ ਆ ਫੋਰ ਐਗਜ਼ਾਮਪਲ, ਆਲੂਆਂ ਦੇ ਚਿਪਸ ਬਣਾ ਕੇ ਕੈਨਰੀ ਬਣਾ ਕੇ ਵੇਚਣੀ, ਤੇ ਤੁਸੀਂ ਕੋਆਪਰੇਟਿਵ ਇਲਾਕੇ ਵਾਲੇ ਇੱਕ ਫੈਕਟਰੀ ਲਾ ਲੈਣ ਕੋਆਪਰੇਟਿਵ ਦੇ ਅੰਡਰ, ਤੇ ਆਪਣਾ ਸੌਦਾ ਜਿਹੜਾ ਆ ਆਪਣੀਆਂ ਫਲੋਰ ਮਿੱਲ ਆ, ਹਨਾ, ਉਹ ਲਾ ਲੈਣ, ਬ੍ਰਾਂਡ ਬਣਾ ਲੈਣ। ਸੋ ਇਦਾਂ ਦੇ ਨੂੰ ਉਤਸ਼ਾਹਿਤ ਹੈਗਾ ਆ, ਪਰ ਸਾਡੇ ਬੰਦੇ ਕਰਨਾ ਨਹੀਂ ਚਾਹੁੰਦੇ, ਸਾਡੇ ਬੰਦੇ ਇਹ ਚਾਹੁੰਦੇ ਆ ਵੀ ਲੈ ਬਈ ਮਤਲਬ ਬਸ ਕਣਕ ਚੱਕੀਏ ਤੇ ਵੇਚੀਏ ਨਾ, ਸੁੱਟ ਕੇ ਆ ਜਾਈਏ ਬਸ, ਕਣਕ ਇਦਾਂ ਆਮ ਧਾਰਨਾ ਹੀ ਬਣੀ ਵੀ ਅਸੀਂ ਕਣਕ ਸੁੱਟਣ ਚੱਲੇ ਆ ਬਸ, ਹੁਣ ਤਾਂ ਬਸ ਇੱਥੇ ਤਾਂ ਕੱਕ ਗਏ ਆ ਵੀ ਅਸੀਂ ਸਿੱਟ ਕੇ ਆ ਜਾਣੀ ਆ। ਸੋ ਜਦੋਂ ਸਿੱਟ ਕੇ ਆ ਜਾਣੀ ਆ ਚੀਜ਼ ਫਿਰ ਉਨੇ ਮੁੱਲ ਮਿਲਣਾ। ਸੋ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ, ਮਤਲਬ ਜੇ ਕੋਆਪਰੇਟਿਵ ਜੇ ਆਪਾਂ ਪ੍ਰੋ ਐਕਟਿਵ ਨੌਜਵਾਨ ਹੋਣ,
ਜਿਹੜੀ ਕੋਆਪਰੇਟਿਵ ਹੈ, ਪਹਿਲਾਂ ਕੋਆਪਰੇਟਿਵ ਦੀ ਗੱਲ ਕਰਦੇ ਹਾਂ, ਜਿਹੜੀ ਕੋਆਪਰੇਟਿਵ ਸੋਸਾਇਟੀਜ਼ ਹੁੰਦੀਆਂ ਜਾਂ ਕੋਆਪਰੇਟਿਵ ਸੈਕਟਰ ਆ, ਇਹ ਮਤਲਬ ਹੁੰਦਾ ਕਿ ਤੁਸੀਂ ਕਲੈਕਟਿਵਲੀ ਕੋਈ ਕੰਮ ਕਰਨਾ, ਇਹਦੇ ਇੱਕ ਗਰੁੱਪ ਬਣਾ ਕੇ ਉਸ ਗਰੁੱਪ ਨੇ ਇੱਕ ਡੋਮੀਨੇਸ਼ਨ ਕ੍ਰੀਏਟ ਕਰਨੀ ਹੈ, ਮੋਨੋਪਲੀ ਕ੍ਰੀਏਟ ਕਰਨੀ ਹੈ, ਜਿੱਦਾਂ ਤੁਹਾਡੇ ਬਲੂਬੈਰੀ ਸਿਸਟਮ ਦੇ ਕੇ ਆਇਆ ਮੈਂ ਇੱਥੇ ਤੁਹਾਡੇ ਬਿਲਕੁਲ ਕੀ ਅਸੀਂ ਕਰਦੇ ਹਾਂ। ਫਿਰ ਉਹਦੇ ਵਿੱਚ ਜਿਹੜੇ ਆ ਕਾਰਪੋਰੇਟ ਸੈਕਟਰ ਉਹ ਤੁਹਾਡੇ ਤੇ ਮਨਮਾਨੀ ਨਹੀਂ ਕਰ ਸਕਦਾ, ਉਹ ਤੁਹਾਡੀ ਜੇ ਚੀਜ਼ ਆ ਫਿਰ ਤੁਸੀਂ ਤੁਹਾਡੇ ਤੋਂ ਖਰੀਦੂਗਾ, ਕਿਉਂਕਿ ਉਹ ਤੁਹਾਡੇ ਕੋਲ ਪਾਵਰ ਆ ਜਾਂਦੀ ਤੁਸੀਂ ਵੇਚਣੀ ਆ ਜਾਂ ਨਹੀਂ ਵੇਚਣੀ। ਜਿਸ ਵੇਲੇ ਤੁਸੀਂ ਨਹੀਂ ਵੇਚਣੀ ਇਹਦਾ ਮਤਲਬ ਹੈ ਉਹਦੀ ਪ੍ਰਾਈਸ ਫਿਰ ਵਧਣੀ ਹੈ, ਕਿਉਂਕਿ ਜਿਹੜੀ ਲੋੜ ਹੁੰਦੀ ਉਹਨੂੰ ਲੈਣੀ ਹੈ ਤੁਹਾਡੇ ਤੋਂ। ਇਹ ਕੋਆਪਰੇਟਿਵ ਜਿਹੜਾ ਸੈਕਟਰ ਆ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ ਵਰਲਡ ਵਾਰ ਸੈਕੰਡ ਤੋਂ ਬਾਅਦ, ਇਹ ਸਿਸਟਮ ਜਿਹੜਾ ਸ਼ੁਰੂ ਹੋਇਆ ਸੀ ਰਸ਼ੀਆ ਦੇ ਵਿੱਚ ਹੋਇਆ ਸੀ, ਜਿਹੜੇ ਕਲੈਕਟਿਵ ਐਗਰੀਕਲਚਰ ਸਿਸਟਮ ਸ਼ੁਰੂ ਹੋਇਆ ਸੀ ਰਸ਼ੀਆ ਦੇ ਵਿੱਚ। ਉੱਥੋਂ ਅਸੀਂ ਪੜ੍ਹਦੇ ਹੁੰਦੇ ਸੀ ਆਪਣੇ ਐਮ ਏ ਕਲਾਸ ਦੇ ਵਿੱਚ ਕਿ ਰਸ਼ੀਆ ਨੇ ਕੋਆਪਰੇਟਿਵ ਸੈਕਟਰ ਨੂੰ ਪਹਿਲਾਂ ਸਟਾਰਟ ਕੀਤਾ ਸੀ। ਕਲੈਕਟਿਵ ਐਗਰੀਕਲਚਰ ਹੁੰਦੀ ਸੀ ਕਿ ਪਿੰਡ ਇਕੱਠੇ ਹੋ ਕੇ ਪ੍ਰੋਡਿਊਸ ਕਰਦੇ ਹੁੰਦੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ, ਫਿਰ ਉਹ ਇਕੱਠੇ ਹੋ ਕੇ ਇੱਕ ਉਹਨਾਂ ਦੀ ਮਾਰਕੀਟ ਬਣਾ ਲੈਂਦੇ ਸੀ। ਉਹ ਉੱਥੋਂ ਤੁਸੀਂ ਚੀਜ਼ ਲੈ ਸਕਦੇ, ਬਾਹਰੋਂ ਹੋਰ ਕਿਤੋਂ ਨਹੀਂ ਲੈ ਸਕਦੇ। ਉਹਦਾ ਕੰਟਰੋਲ ਸਰਕਾਰ ਕੋਲ ਹੁੰਦਾ ਸੀ, ਉਹ ਉਹਨਾਂ ਦਾ ਮਾਡਲ ਸੀ, ਰਸ਼ੀਅਨ ਮਾਡਲ ਸੀ। ਬਾਅਦ ਵਿੱਚ ਉਹਦੇ ਵਿੱਚ ਕਾਫੀ ਡੈਫੀਸ਼ੀਐਂਸੀ ਕਮੀਆਂ ਆ ਜਾਂਦੀਆਂ, ਫੇਲ ਹੋ ਜਾਂਦੇ ਮਾਡਲ, ਲੇਕਿਨ ਕਾਫੀ ਦੇਰ ਤੱਕ ਉਹ ਸਫਲ ਰਿਹਾ ਰਸ਼ੀਆ ਦੇ ਵਿੱਚ ਤੇ ਭਾਰਤ ਵਿੱਚ ਵੀ ਇਸ ਨੂੰ ਅਪਣਾਇਆ ਜਾਂਦਾ। ਲੇਕਿਨ ਜਿੱਥੇ ਤੱਕ ਪੰਜਾਬ ਦੀ ਕਿਸਾਨੀ ਦਾ ਜਾਂ ਭਾਰਤੀ ਕਿਸਾਨੀ ਦਾ ਸਵਾਲ ਹੈ, ਇਹ ਕੋਆਪਰੇਟਿਵ ਜਿਹੜਾ ਮੂਵਮੈਂਟ ਹੈ ਇਹਨੂੰ ਉਹ ਜ਼ਿਆਦਾ ਲੈਂਦੇ ਹੀ ਨਹੀਂ। ਇੰਡੀਵਿਜੁਅਲ ਤੌਰ ਤੇ ਅਸੀਂ ਖੇਤੀ ਕਰਦੇ ਹਾਂ, ਜਿਸ ਵੇਲੇ ਤੁਸੀਂ ਇੰਡੀਵਿਜੁਅਲ ਤੌਰ ਤੇ ਖੇਤੀ ਕਰਦੇ ਹਾਂ ਤੁਹਾਡੇ ਐਕਸਪਲੋਇਟੇਸ਼ਨ ਕਰਨ, ਤੁਹਾਡੇ ਐਕਸਪਲੋਇਟ ਹੋਣ ਦੇ ਚਾਂਸਿਸ ਉਸ ਵੇਲੇ ਬਹੁਤ ਜ਼ਿਆਦਾ ਹੁੰਦੇ ਆ। ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਇਸ ਵਾਰ ਸਰਕਾਰ ਨੇ 100% ਜਿਹੜੀ ਇਨਕਮ ਟੈਕਸ ਵਿੱਚ ਰਿਡਕਸ਼ਨ ਦਿੱਤੀ ਆ ਕੋਆਪਰੇਟਿਵ ਸੈਕਟਰ ਨੂੰ, ਉਹ ਕਾਫੀ ਸ਼ਲਾਘਾਯੋਗ ਕਦਮ ਹੈ ਸਰਕਾਰ ਦਾ, ਤੇ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਰਮਦੀਪ। ਤੇ ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਕਿਸਾਨੀ ਆ ਹੁਣ, ਕਿਸਾਨੀ ਇੰਨੀ ਅਨਪ੍ਰੋਫਿਟੇਬਲ ਵੀ ਨਹੀਂ ਹੈ ਜਿੰਨਾ ਕਿ ਇਹਨੂੰ ਪੇਸ਼ ਕੀਤਾ ਜਾ ਰਿਹਾ ਆ। ਇਨੀਸ਼ੀਏਟਿਵ ਨਹੀਂ ਹੈ ਕਿਸਾਨੀ ਦੇ ਵਿੱਚ, ਪੰਜਾਬ ਦੇ ਵਿੱਚ ਇਨੀਸ਼ੀਏਟਿਵ ਨਹੀਂ ਆ। ਜੇ ਸਰਕਾਰ ਪੋਲੀ ਹਾਊਸ ਬਣਾਉਣ ਲਈ ਕਰਜ਼ਾ ਦਿੰਦੀ ਹੈ 17-18 ਲੱਖ ਦਾ ਜਾਂ ਉਸ ਤੋਂ ਜ਼ਿਆਦਾ, ਕਈਆਂ ਦਾ ਮੰਤਵ ਤਾਂ ਇਹੀ ਹੁੰਦਾ ਕਿ ਕਰਜ਼ਾ ਲੈ ਕੇ ਉਹਨੂੰ ਫੇਲ ਕਰਕੇ ਫਿਰ ਅੱਧਾ ਵਿੱਚ ਦਾ ਕਰਜ਼ਾ ਸਾਨੂੰ ਮੋੜਨਾ ਪੈਂਦਾ, ਬਾਕੀ ਉਸਨੂੰ ਮਾਫ਼ ਕਰ ਦਿੰਦੇ ਆ। ਕਈਆਂ ਦਾ ਤਾਂ ਓਬਜੈਕਟਿਵ ਹੀ ਇਹ ਹੁੰਦਾ ਕਿ ਅਸੀਂ ਪੈਸੇ ਸਰਕਾਰ ਤੋਂ ਲੈਣੇ ਆ ਤੇ ਉਹ ਤੋਂ ਬਾਅਦ ਕੰਮ ਨਹੀਂ ਕਰਨਾ। ਤੇ ਸਰਕਾਰ ਦੀਆਂ ਕਈ ਇਨਸੈਂਟਿਵ ਹੈਗੇ ਆ ਕਿਸਾਨਾਂ ਨੂੰ ਜਿਹਦਾ ਕਿ ਤੁਸੀਂ ਯੂਟੀਲਾਈਜੇਸ਼ਨ ਨਹੀਂ ਕਰ ਰਹੇ, ਕਈ ਇਨਸੈਂਟਿਵ ਇੱਦਾਂ ਦੇ ਆ ਜੇ ਓਵਰ ਯੂਟੀਲਾਈਜੇਸ਼ਨ ਕਰ ਰਹੇ ਆ। ਜਿਹੜਾ ਖਾਦਾਂ ਆ ਉਹ ਘੱਟ ਪਾਣੀਆਂ ਹੋਈਆਂ, ਇੰਨੀਆਂ ਖਾਦਾਂ ਅੱਜ ਕੱਲ੍ਹ ਪਾ ਕੇ ਨਾ ਗਲਤ ਹੀ ਪਾਈਆਂ ਜਾ ਰਹੀਆਂ, ਓਵਰ ਯੂਜ਼ ਉਹਦੀ ਕੀਤੀ ਜਾ ਰਹੀ ਹੈ, ਕਿਉਂਕਿ ਉਹਦਾ ਕਿਸਾਨ ਦਾ ਵੀ ਨੀ ਕਸੂਰ ਹੁੰਦਾ, ਉਹ ਹੁੰਦਾ ਕਿ ਤੁਹਾਨੂੰ ਨੌਲੇਜ ਹੀ ਨਹੀਂ ਹੈ ਇਹਨਾਂ ਚੀਜ਼ਾਂ ਦੀ, ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਇਨਸੈਂਟਿਵ ਲੈਂਦੇ ਨਹੀਂ, ਤੁਸੀਂ ਪੜ੍ਹਦੇ ਨਹੀਂ, ਕਿਉਂਕਿ ਤੁਹਾਡੇ ਚ ਰਿਸਰਚ ਐਂਡ ਡਿਵੈਲਪਮੈਂਟ ਦੀ ਘਾਟ ਆ, ਯੂਨੀਵਰਸਿਟੀਆਂ ਦਾ ਆਫਰ ਕਰਦੀਆਂ ਤੁਸੀਂ ਜਾਣਦੇ ਨਹੀਂ ਆ। ਇੱਕ ਅੱਜ ਕੱਲ ਪੰਜਾਬ ਦੇ ਵਿੱਚ ਆ ਕਿ ਜਿਹੜੇ ਕੰਮ ਆ ਉਹ ਬਾਹਰੋਂ ਆ ਕੇ ਕੰਮ ਕਰਦੇ, ਕਿਸਾਨ ਤਾਂ ਕੰਮ ਕਰਦਾ ਹੀ ਨਹੀਂ ਖੇਤ ਦੇ ਵਿੱਚ। ਵੱਡਾ ਕਿਸਾਨ ਜੇ 10 ਕਿੱਲੇ ਹੋਣਗੇ ਜਾਂ 5 ਕਿੱਲੇ ਹੋਣਗੇ, ਮੈਨੂੰ ਨੀ ਉਮੀਦ ਉਹ ਖੇਤ ਵਿੱਚ ਜਾ ਕੇ ਕੋਈ ਕੰਮ ਕਰਦਾ ਹੋਊਗਾ, ਵਰਕਰੇ ਹੀ ਕੰਮ ਕਰਦੇ ਆ। ਤੇ ਜਦੋਂ ਤੱਕ ਤੁਹਾਡੇ ਚ ਇਨੋਵੇਸ਼ਨ ਨਹੀਂ ਹੈ, ਇਨੀਸ਼ੀਏਟਿਵ ਨਹੀਂ ਹੈ, ਮਾਡਰਨ ਟੈਕਨੋਲੋਜੀ ਨੂੰ ਤੁਸੀਂ ਅੰਬਰੇਸ ਨਹੀਂ ਕਰਦੇ, ਤੁਸੀਂ ਕਿੱਦਾਂ ਵੇਟ ਕਰ ਸਕੋਗੇ ਚਾਈਨੀਜ਼ ਦੀ ਖੇਤੀ ਇਸ ਨੂੰ, ਜਪਾਨ ਦੀ ਖੇਤੀ ਨੂੰ, ਆਸਟ੍ਰੇਲੀਆ ਦੀ ਖੇਤੀ ਨੂੰ ਵੇਟ ਨਹੀਂ ਕਰ ਸਕਦੇ ਆ। ਅਮਦੀਪ, ਇਹਦੇ ਵਿੱਚ ਬਹੁਤ ਜ਼ਿਆਦਾ ਮਾਡਰਨਾਈਜੇਸ਼ਨ ਆਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਵੀ, ਸਾਰੇ ਹਿੰਦੁਸਤਾਨ ਦੀ ਖੇਤੀ ਦੇ ਵਿੱਚ ਵੀ। ਇਸ ਨੂੰ ਇੱਕ ਐਗਰੋ ਬਿਜ਼ਨਸ ਦੇ ਤੌਰ ਤੇ ਲੈਣਾ ਚਾਹੀਦਾ, ਨਾ ਕਿ ਇੱਕ ਐਗਰੀਕਲਚਰ ਫਾਰਮਿੰਗ ਦੇ ਤੌਰ ਤੇ ਲੈਣਾ ਚਾਹੀਦਾ ਕਿ ਸਾਡੇ ਪੁਸ਼ਤਾਂ ਦੇ, ਸਾਡੇ ਜਿਹੜੇ ਦਾਦੇ ਪੜਦਾਦੇ ਕਰਦੇ ਆ ਰਹੇ ਸੀ ਉਸ ਨੂੰ ਕੈਰੀ ਆਨ ਕਰਨਾ। ਜੇ ਤੁਸੀਂ ਇਸ ਨੂੰ ਐਜ਼ ਐਗਰੋ ਬਿਜ਼ਨਸ ਲਓਗੇ ਤਾਂ ਉਹਦੇ ਵਿੱਚ ਮਾਰਕੀਟਿੰਗ ਦੇ ਚੈਨਲ ਵੀ ਆਪ ਕੋਸ਼ਿਸ਼ ਕਰੋਗੇ ਲੱਭਣ ਦੀ, ਫਿਰ ਖਿਆਲ ਜੀ ਪ੍ਰੋਫਿਟੇਬਲ ਹੋ ਸਕਦਾ ਇਹ।
ਨਹੀਂ, ਪ੍ਰੋਫਿਟੇਬਲ ਅਮਰੀਕੀ ਪ੍ਰੋਫਿਟੇਬਲ ਤਾਂ ਹੈਗਾ ਹੀ ਹੈ, ਉਹ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਇੰਨਾ ਜਦੋਂ ਸਬਸਿਡੀਆਂ ਮਿਲ ਰਹੀਆਂ ਨੇ, ਟੈਕਸ ਫਰੀ ਸਟੇਟਸ ਹੈ ਸਾਰੇ ਨਾਲੋਂ, ਮਤਲਬ ਮੈਨੂੰ ਲੱਗਦਾ ਵੱਧ ਹੈ। ਆਸਟ੍ਰੇਲੀਆ ਦੇ ਵਿੱਚ ਤਾਂ ਕੁਛ ਵੀ ਨਹੀਂ ਹੈਗਾ। ਸੋ ਅਮਰੀਕ ਜੀ, ਇੱਕ ਸੁਨੇਹਾ ਵੀ ਆਇਆ ਸਾਨੂੰ ਮਨੀ ਸਿੰਘ ਉਹਨਾਂ ਨੇ ਭੇਜਿਆ, ਫੋਟੋ ਭੇਜੀ, ਇਫ ਯੂਅਰ ਫੂਡ ਕੈਨ ਗੋ ਬੈਡ ਇਟਸ ਗੁੱਡ ਫਾਰ ਯੂ ਐਂਡ ਇਫ ਯੂਅਰ ਫੂਡ ਕਾਂਟ ਗੋ ਬੈਡ ਇਟਸ ਨਾਟ ਗੁੱਡ ਫਾਰ ਯੂ। ਫੋਟੋ ਹੈ, ਮਤਲਬ ਫਰੂਟ ਵੈਜੀਟੇਬਲ ਸੀ ਤੇ ਕੈਂਡ ਫਰੂਟ ਦੀ, ਤੇ ਬਹੁਤ ਸੋਹਣਾ ਜੀ ਕਹਿੰਦੇ। ਹਾਂਜੀ, ਇਹ ਮਨੀ ਸਿੰਘ ਹੁਣਾਂ ਨੇ ਭੇਜੀ ਆ। ਤਾਂ ਸਾਡੇ ਨਾਲ ਜਗਤਾਰ ਭਾਜੀ ਵੀ ਜੁੜੇ ਨੇ, ਉਹ ਤੋਂ ਪਹਿਲਾਂ ਰਮਨਜੀਤ ਜੰਜੋਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ, ਕਹਿੰਦੇ ਇਹ ਪਰਸਨਲ ਡਿਫਾਲਟ ਨਹੀਂ ਹੈ ਜਿਹੜਾ ਆਪਾਂ ਆਨੰਦ ਮੈਰਿਜ ਐਕਟ ਦੀ ਗੱਲ ਕੀਤੀ ਹੈ। ਪੰਜਾਬ ਗੌਰਮੈਂਟ ਇਜ਼ ਡਿਫਾਲਟ, ਦੇਰ ਇਜ਼ ਨੋ ਆਪਸ਼ਨ ਔਨ ਦਾ ਫਾਰਮ ਅੰਡਰ ਵਿਚ ਐਕਟ ਯੂ ਵਾਂਟ ਟੂ ਗੈਟ ਮੈਰਿਡ, ਹੈ ਨਾ, ਮੈਰਿਜ ਰਜਿਸਟਰਡ। but I think they just issue neutral marriage certificate like we get in Australia, which does not mention under kede act de unhan ne vyah karwaya hai. Te Jagtar Bhaji kehnde ne ke har utpadak apni vast da mull aap nirdharit karda, jatt di fasal da mull sarkar nirdharit kardi hai. Is de kharche paida karn wale nu pata hunda hai, na ke table te baith ke mull wale nu nirdharit pata hunda. ਜਗਤਾਰ ਜੀ ਮੈਂ ਥੋੜਾ ਜਿਹਾ ਇੱਦਾਂ ਹੈ ਕਿ ਜੇ ਇਹਨੂੰ ਇੱਦਾਂ ਹੀ ਛੱਡ ਦਿੱਤਾ ਜਾਵੇ ਤਾਂ ਜਿਹੜੀ ਬਹੁਤਾਤ ਰੂਰਲ ਇਲਾਕਿਆਂ ਦੇ ਵਿੱਚ ਖੇਤੀਬਾੜੀ ਕਰਨ ਵਾਲਿਆਂ ਦੀ ਹੈ ਉਹਨਾਂ ਨੂੰ ਵੇਚਣਾ ਬੜਾ ਮੁਸ਼ਕਲ ਹੋ ਜਾਏਗਾ ਸਾਨੂੰ ਪਤਾ ਤੁਹਾਨੂੰ ਪਤਾ ਕਿ ਪਿਆਜ਼ਾਂ ਨੂੰ ਕਿੱਦਾਂ ਸਟਾਕ ਕਰ ਲਿਆ ਜਾਂਦਾ ਉਹਦੀ ਕੀਮਤ ਵਧਾ ਦਿੱਤੀ ਜਾਂਦੀ ਹੈ ਆਲੂਆਂ ਦੇ ਬੜੇ ਘਪਲੇ ਹੁੰਦੇ ਨੇ ਕਿ ਆਲੂਆਂ ਦਾ ਭਾਅ ਸੁੱਟਣ ਦੇ ਲਈ ਕੀ ਕੀਤਾ ਜਾਂਦਾ ਹੈ ਸੋ ਉੱਥੇ ਕਿਤੇ ਨਾ ਕਿਤੇ ਵਪਾਰੀ ਜਿਹੜਾ ਆ ਉਸ ਦੇ ਉੱਤੇ ਇੱਕ ਡੰਡਾ ਰੱਖ ਦਿੱਤਾ ਜਾਂਦਾ ਵੀ ਇਹ ਤੋਂ ਘੱਟ ਤੂੰ ਖਰੀਦ ਨਹੀਂ ਸਕਦਾ ਨਹੀਂ ਤਾਂ ਵਪਾਰੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਆਇਓ ਤੁਹਾਨੂੰ ਦਿਖਾਲਾਂਗੇ ਕਿ ਕਿਸ ਤਰ੍ਹਾਂ ਇੰਡਸਟਰੀਆਂ ਤਬਾਹ ਕਰ ਦਿੰਦੇ ਨੇ ਫਾਰਮਰਾਂ ਨੂੰ ਬਰੋਕ ਕਰਨ ਦੇ ਕਗਾਰ ਤੇ ਖੜਾ ਕਰ ਦਿੰਦੇ ਨੇ ਜਿਹੜੇ ਮਿਡਲ ਮੈਨ ਹੈ ਸੋ ਉਨ੍ਹਾਂ ਨੂੰ ਨੱਥ ਪਾਉਣ ਦੇ ਲਈ ਆਸਟ੍ਰੇਲੀਆ ਚ ਵੀ ਡਿਮਾਂਡ ਰਹਿੰਦੀ ਹੈ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਕਿਸਾਨ ਯੂਨੀਅਨ ਹਮੇਸ਼ਾ ਹੀ ਕਿਸਾਨ ਇਹੀ ਕਹਿ ਰਹੇ ਨੇ ਸਰਕਾਰ ਨੂੰ ਕਿ ਇਹਨੂੰ ਰੈਗੂਲੇਟ ਕਰੋ ਜਿਹੜੇ ਵਪਾਰੀ ਹੈ ਇਹਨਾਂ ਤੇ ਨੱਥ ਪਾਓ ਇਹਨਾਂ ਨੂੰ ਮਿਨੀਮਮ ਪ੍ਰਾਈਸ ਦੇਣ ਤੇ ਮਜਬੂਰ ਕਰੋ ਇਹ ਆਪ ਤਾਂ ਗਾਹਕ ਤੋਂ ਅਮਰੀਕ ਜੀ ਪੂਰੇ ਪ੍ਰਾਈਸ ਲੈਂਦੇ ਆ ਗਾਹ ਨਹੀਂ ਦਿੰਦੇ ਇਹ ਇੱਕ ਸਮੱਸਿਆ ਆ ਜਗਤਾਰ ਜੀ ਜਿਹੜੀ ਕਿ ਮਤਲਬ ਗਰਾਊਂਡ ਲੈਵਲ ਤੇ ਪ੍ਰੋਬਲਮ ਹੈ ਇਹ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਇਹ ਦੁਨੀਆਂ ਭਰ ਦੇ ਕਿਸਾਨਾਂ ਨੂੰ ਇਹੀ ਪ੍ਰੋਬਲਮ ਹੈ ਕਿ ਜਿਹੜਾ ਵਪਾਰੀ ਆ ਕਿਉਂਕਿ ਫਰੂਟ ਤੁਸੀਂ ਉਹਨੂੰ ਦੇ ਦਿੱਤਾ ਹੁਣ ਉਹਦੀ ਮਰਜ਼ੀ ਆ ਵੀ ਉਹਨੂੰ ਕਿੰਨੇ ਕਦਾ ਵੇਚਣਾ ਔਰ ਕਿੰਨਾ ਤੁਹਾਨੂੰ ਮੋੜ ਕੇ ਦੇਣਾ ਉਹਦੀ ਓਨੈਸਟੀ ਤੇ ਆ ਔਰ ਤੁਹਾਨੂੰ ਪਤਾ ਵਪਾਰੀਆਂ ਦੀ ਓਨੈਸਟੀ ਕਿੰਨੀ ਕੁ ਹੁੰਦੀ ਆ ਆੜਤੀਆਂ ਦੀ ਠੀਕ ਹੈ ਨਾ ਸੋ ਉਹਨਾਂ ਤੇ ਚੈੱਕ ਐਂਡ ਬੈਲੈਂਸ ਜਿਹੜਾ ਰੱਖਣਾ ਮੈਂ ਤਾਂ ਪੂਰੇ ਹੱਕ ਚ ਜਿਹੜੀ ਭਾਰਤ ਦੇ ਵਿੱਚ ਸਿਸਟਮ ਹੈ ਕਿ ਇੱਕ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਹੋਣੀ ਚਾਹੀਦੀ ਹੈ ਔਰ ਉਹ ਤੋਂ ਬਿਨਾਂ ਤਾਂ ਕਿਸਾਨ ਫੇਲ ਹੈ
ਜਿਹੜਾ ਇੰਡਸਟਰੀ ਆ ਇਹ ਵੀ ਆਪਣੇ ਪ੍ਰੋਡਿਊਸ ਪ੍ਰੋਡਕਟ ਕਰਦਾ ਜਾਂ ਕਲੋਥਿੰਗ ਇੰਡਸਟਰੀ ਹੋ ਗਈ ਜਾਂ ਮੈਨੂਫੈਕਚਰਿੰਗ ਇੰਡਸਟਰੀ ਹੋ ਗਈ ਇਹਨਾਂ ਨੂੰ ਕੋਈ ਸਪੋਰਟ ਪ੍ਰਾਈਸ ਨਹੀਂ ਮਿਲਦੀ ਇਹਨਾਂ ਦੀਆਂ ਪ੍ਰਾਈਸਿਸ ਸਪਲਾਈ ਐਂਡ ਡਿਮਾਂਡ ਦੇ ਅਨੁਸਾਰ ਨਿਰਧਾਰਿਤ ਕੀਤੀਆਂ ਜਾਂਦੀਆਂ ਸਪੋਜ਼ ਕਰੋ ਹੁਣ ਜਿਹੜੀ ਕੱਪੜੇ ਦੀ ਇੰਡਸਟਰੀ ਆ ਕੱਪੜੇ ਦੀ ਇੰਡਸਟਰੀ ਦੇ ਵਿੱਚ ਕੀ ਆ ਵੀ ਸ਼ਰਟਸ ਆ ਸਵੈਟਰ ਆ ਪੈਂਟਸ ਆ ਜੋ ਵੀ ਆ ਇਹ ਡਿਮਾਂਡ ਵਿੱਚ ਕਿੰਨੀ ਉਹਦੀ ਡਿਮਾਂਡ ਆ ਉਹਦੀ ਸਪਲਾਈ ਕਿੰਨੀ ਆ ਇਹਦੇ ਨਾਲ ਪ੍ਰਾਈਸਿਸ ਜਿਹੜੀਆਂ ਡਿਟਰਮਿਨ ਹੁੰਦੀਆਂ ਤੁਸੀਂ ਦੇਖਿਆ ਹੋਏਗਾ ਕਿ ਆਸਟ੍ਰੇਲੀਆ ਦੇ ਵਿੱਚ ਅਮਨਦੀਪ ਹੁਣ ਕਲੋਥਿੰਗ ਦੀ ਜਿਹੜੀ ਪ੍ਰਾਈਸ ਆ ਆਸਟ੍ਰੇਲੀਆ ਦੀ ਗੱਲ ਕਰ ਲਈਏ ਉਹ ਕਾਫੀ ਘੱਟ ਗਈ ਆ ਪਹਿਲਾਂ ਦੇ ਨਾਲੋਂ ਪਹਿਲਾਂ ਜਿਹੜੀ ਵੀਹ ਪੱਚੀ ਡਾਲਰ ਦੇ ਵਿੱਚ ਸਾਨੂੰ ਸ਼ਰਟ ਵਗੈਰਾ ਮਿਲਦੀ ਸੀ ਅੱਜ ਕੱਲ ਦਸ ਹਜ਼ਾਰ ਪੰਜ ਡਾਲਰ ਦੀਆਂ ਰੋਲਦੀਆਂ ਫਿਰਦੇ ਉਹ ਖਰੀਦਦਾ ਨਹੀਂ ਹੈ ਇੰਨਾ ਉਹਦਾ ਪ੍ਰੋਡਕਸ਼ਨ ਡਾਊਨ ਆ ਉਹਨਾਂ ਦੇ ਵੀ ਤਾਂ ਬਹੁਤ ਪ੍ਰੈਸ਼ਰ ਪੈਂਦਾ ਜਿਹੜੇ ਮੈਨੂਫੈਕਚਰ ਇੰਡਸਟਰੀ ਆ ਇਹ ਵੀ ਕਾਫੀ ਅਲੋਪ ਹੋ ਰਹੀਆਂ ਕਾਫੀ ਬੰਦ ਹੋ ਰਹੀਆਂ ਕਾਫੀ ਡਿਸਪੇਅਰ ਹੋ ਰਹੀਆਂ ਮੈਨੂਫੈਕਚਰਿੰਗ ਇੰਡਸਟਰੀ ਵਿੱਚ ਵੀ ਜਦੋਂ ਤੱਕ ਤੁਸੀਂ ਕਲੈਕਟਿਵਲੀ ਕੰਮ ਨਹੀਂ ਕਰਦੇ ਇਫੀਸ਼ੀਐਂਸੀ ਤੁਸੀਂ ਨਹੀਂ ਲਿਆਂਦੇ ਆਪਣੇ ਕੰਮ ਦੇ ਵਿੱਚ ਇੱਕ ਤਾਂ ਕਿਸੇ ਚੀਜ਼ ਚ ਸਪੈਸ਼ਲਾਈਜੇਸ਼ਨ ਨਹੀਂ ਕਰਦੇ ਉਹਦੀਆਂ ਪ੍ਰਾਈਸਿਸ ਵਧੂਗੀਆਂ ਹੁਣ ਦੇਖ ਲਓ ਟੈਲੀਕਮਿਊਨੀਕੇਸ਼ਨ ਦੀ ਕੀ ਹਾਲਤ ਆ ਜਿਹੜੀ ਤੁਸੀਂ ਪ੍ਰਾਈਸ $2 ਪਰ ਮਿੰਟ ਦਿੰਦੇ ਹੁੰਦੇ ਸੀ ਅੱਜ ਕੱਲ ਦੋ ਸੈਂਟ ਤਿੰਨ ਸੈਂਟ ਤੇ ਤੁਸੀਂ ਕਾਲ ਬਾਤ ਕਰ ਸਕਦੇ ਆ ਉਹਦੇ ਵਿੱਚ ਕਿੰਨੀ ਐਫੀਸ਼ੀਐਂਸੀ ਆਈ ਆ ਕਿੰਨੀ ਉਹਦੇ ਵਿੱਚ ਪ੍ਰੋਡਕਟਿਵਿਟੀ ਵਧੀ ਆ ਏਦਾਂ ਹੀ ਐਗਰੀਕਲਚਰ ਦੇ ਵਿੱਚ ਵੀ ਜੇਕਰ ਪ੍ਰੋਡਕਟਿਵਿਟੀ ਵਧਾਈ ਜਾਵੇ ਤਾਂ ਉਹਨੂੰ ਜ਼ਿਆਦਾ ਐਫੀਸ਼ੀਐਂਟ ਕਰ ਲਿਆ ਜਾਵੇ ਤਾਂ ਪ੍ਰਾਈਸਿਸ ਘੱਟ ਸਕਦੀਆਂ ਲੇਕਿਨ ਪ੍ਰੋਫਿਟ ਵੱਧ ਸਕਦਾ ਤਾਂ ਵੋਲਿਊਮ
ਮਾਰਜਿਨ ਵੱਧ ਸਕਦਾ ਤੇ ਸਾਡੇ ਨਾਲ ਹਾਂਜੀ ਸੁਖਦੀਪ ਰਿਆੜ ਕੋਬਰਮ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਸਾਰਾ ਮੀਡੀਆ ਬਜਟ ਨੂੰ ਕਿਸਾਨਾਂ ਲਈ ਬਹੁਤ ਵਧੀਆ ਦੱਸ ਰਿਹਾ ਜੋ ਵੀ ਗੱਲਾਂ ਕਹੀਆਂ ਜਾ ਰਹੀਆਂ ਹਨ ਉਹ ਭਾਰਤ ਤੇ ਸਿਰਫ 6% ਕਿਸਾਨਾਂ ਤੇ ਲਾਗੂ ਹੋਣਗੀਆਂ ਬਾਕੀ ਰਵੀਸ਼ ਕੁਮਾਰ ਨੂੰ ਡੂੰਘਾਈ ਤੱਕ ਇਸ ਬਾਰੇ ਦੱਸਿਆ ਇਹ ਹਾਥੀ ਦੇ ਦੰਦ ਹਨ ਇਹ ਤਾਂ ਲਾਗਤ ਹੀ ਬਹੁਤ ਘੱਟ ਮੰਨਦੇ ਹਨ ਤੇ ਡੇਢ ਗੁਣਾ ਰੇਟ ਬਹੁਤ ਚਿਰ ਦੇ ਕਹਿ ਰਹੇ ਹਨ ਪਰ ਗੱਲਾਂ ਹੀ ਹਨ ਚਲੋ ਆਉਣ ਵਾਲੇ ਟਾਈਮ ਚ ਪਤਾ ਲੱਗੇਗਾ ਜੀ ਪਰ ਜਗਤਾਰ ਭਾਜੀ ਨੇ ਮੈਸੇਜ ਭੇਜਿਆ ਸੀ ਕਿ ਕੱਲ ਮੋਦੀ ਪ੍ਰਧਾਨ ਮੰਤਰੀ ਦੀ ਇਕ ਵੀਡੀਓ ਕਲਿਪ ਦੇਖਿਆ ਉਹ ਰੁਜ਼ਗਾਰ ਦੇ ਮਸਲੇ ਤੇ ਗੱਲ ਕਰ ਰਹੇ ਨੇ ਪਕੌੜੇ ਬਣਾਉਣ ਨੂੰ ਰੁਜ਼ਗਾਰ ਦਾ ਨਾਮ ਦੇ ਰਹੇ ਨੇ ਤੇ ਇਹ ਇਕ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਿੰਨਾ ਕੁ ਵਾਜਬ ਹੈ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਮਰੀਕ ਜੀ ਇਕ ਇਧਰ ਮੀਂਹ ਪੈ ਰਿਹਾ ਇਕ ਮੀਂਹ ਪੈ ਰਿਹਾ ਉਧਰ ਹੁਣ ਮੋਦੀ ਸਾਹਿਬ ਵੀ ਕਹਿੰਦੇ ਆ ਪਕੌੜੇ ਬਣਾ ਲਓ
ਮੋਦੀ ਸਾਹਿਬ ਨੇ ਕਹਿਣਾ ਪਕੌੜੇ ਬਣਾ ਲਓ ਉਹਨਾਂ ਦੀ ਜਿਆਦਾ ਚਾਹ ਵਿਕਣੀ ਚਾਹ ਵੇਚਦੇ ਰਹੇ ਪਹਿਲਾਂ
ਚਾਹ ਬਣਾ ਕੇ ਦੇਖ ਲਈ, ਮੈਂ ਸਿਰਫ ਪ੍ਰਧਾਨ ਮੰਤਰੀ ਬਣਿਆ, ਤੁਸੀਂ ਪਕੌੜੇ ਬਣਾ ਕੇ ਦੇਖ ਲੋ, ਹੋ ਸਕਦਾ ਪ੍ਰੈਜੀਡੈਂਟ ਬਣ ਜਾਓ।
ਅਮਨਦੀਪ, ਮੈਂ ਤੇਰਾ ਅਨਇੰਪਲੋਇਮੈਂਟ ਦੀ ਗੱਲ ਕਰਨੀ ਚਾਹੁੰਦੀ, ਜਿਹੜਾ ਅਨਇੰਪਲੋਇਡ ਪਰਸਨ ਹੈ ਉਹਨੂੰ ਡਿਫਾਈਨ ਕਿੱਦਾਂ ਕੀਤਾ ਜਾਂਦਾ ਆਸਟ੍ਰੇਲੀਆ ਦੇ ਵਿੱਚ, ਜਿਹੜਾ ਅਨਇੰਪਲੋਇਡ ਇੰਪਲੋਇਡ ਇੰਪਲੋਇਡ ਪਰਸਨ ਜਿਹੜੇ ਜਿਹੜਾ ਕੰਮ ਕਰਦਾ ਹੈ ਉਹਨੂੰ ਅਨਇੰਪਲੋਇਮੈਂਟ ਅਨਇੰਪਲੋਇਡ ਪਰਸਨ ਨਹੀਂ ਹੈ ਉਹ। ਜੇਕਰ ਤੁਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਘੰਟਾ ਪ੍ਰੋਡਕਟਿਵ ਕੰਮ ਕਰ ਲੈਂਦੇ ਹਾਂ, ਇੱਕ ਘੰਟਾ ਤਨਖਾਹ ਲੈ ਲੈਂਦੇ ਕਿਤੇ, ਤਾਂ ਤੁਸੀਂ ਅਨਇੰਪਲੋਇਮੈਂਟ ਕੈਟੇਗਰੀ ਦੇ ਵਿੱਚ ਨਹੀਂ
ਆਉਂਦੇ,
ਆਧਾਰ ਤੇ ਤੁਸੀਂ ਅਨਇੰਪਲੋਇਮੈਂਟ ਰੇਟ ਆਫ ਅਨਇੰਪਲੋਇਮੈਂਟ ਨਿਰਧਾਰਿਤ ਕੀਤਾ ਜਾਂਦਾ ਆਸਟ੍ਰੇਲੀਆ ਦੇ ਵਿੱਚ। ਹੁਣ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਕਿ ਕਈ ਕਈ ਘੰਟੇ ਤੁਸੀਂ ਕੰਮ ਕਰਦੇ ਰਹਿੰਦੇ ਖੇਤੀਬਾੜੀ ਦੇ ਵਿੱਚ, ਫਿਰ ਵੀ ਤੁਸੀਂ ਅਨਇੰਪਲੋਇਮੈਂਟ ਕੰਸੀਡਰ ਕੀਤੇ ਜਾਂਦੇ ਹੋ?
ਨਹੀਂ, ਮੈਨੂੰ ਇਹ ਨਹੀਂ ਸਮਝ ਆਉਂਦੀ ਅਮਰੀਕ ਜੀ, ਵੀ ਠੀਕ ਹੈ ਜਗਤਾਰ ਭਾਜੀ, ਮੈਂ ਤੁਹਾਡੇ ਨਾਲ ਕਿਸੇ ਹੱਦ ਤੱਕ ਸਹਿਮਤ ਹਾਂ, ਪਰ ਜੇ ਇੱਕ ਚਲੋ ਦੇਸ਼ ਦਾ ਪ੍ਰਧਾਨ ਮੰਤਰੀ ਨੀ ਜਾਂ ਕੁਝ ਅਸੀਂ ਦੇਖਦੇ ਹਾਂ, ਤੁਸੀਂ ਦੇਖੋ, ਤੁਹਾਨੂੰ ਪਤਾ ਪਿੱਛੇ ਨੋਟਬੰਦੀ ਹੋਈ ਸੀ, ਕਾਲਾ ਧਨ ਦਾ ਕਾਫੀ ਰੌਲਾ ਪਿਆ ਸੀ, ਪਟਿਆਲੇ ਦੇ ਵਿੱਚ ਇੱਕ ਸੜਕ ਦੇ ਉੱਤੇ ਇੱਕ ਚਾਟ ਤੇ ਪਕੌੜਿਆਂ ਵਾਲਾ ਰੇਹੜੀ ਲਾਉਂਦਾ ਹੁੰਦਾ ਸੀ ਜੀ 20 ਸਾਲ ਤੋਂ, ਉਹਦੇ ਉਹਦੀ ਇਨਵੈਸਟੀਗੇਸ਼ਨ ਹੋਈ, ਉਹਦੇ ਜਾਣੀ ਕਿ ਉਹਨੇ ਚੰਗੀ ਤਰ੍ਹਾਂ 6 ਮਹੀਨੇ ਉਹਦੀ ਸਟੱਡੀ ਕੀਤੀ, ਸਾਰਾ ਕੁਝ ਕਰਕੇ ਗਿਣੇ ਬੈਠ ਕੇ ਉਹਨੇ ਪੂਰਾ ਪ੍ਰੋਪਰ ਲੌਗ ਬਣਾਇਆ ਜੀ ਇਨਕਮ ਟੈਕਸ ਵਾਲਿਆਂ ਨੇ, ਵੀ ਬਹਿ ਜਾਣਾ ਉਹਨੇ ਸੀ ਆਈ ਡੀ ਮੰਗਰ ਵੀ ਕਿੰਨੇ ਲੋਕ ਆਉਂਦੇ ਨੇ ਕਿੰਨੇ ਜਾਂਦੇ ਨੇ, ਤੇ ਤੁਹਾਨੂੰ ਪਤਾ ਉਹਨੇ ਉਹਦੇ ਫਿਰ ਛਾਪਾ ਪਿਆ, ਉਹਨੂੰ ਫੜਿਆ, ਪਤਾ ਕਿੰਨਾ ਉਹਨੇ ਮਤਲਬ ਬਲੈਕ ਮਨੀ ਅਨਡਿਕਲੇਅਰ ਜਮਾਂ ਕਰਾਇਆ ਸਕੀਮ ਦੇ ਅੰਡਰ, 6 ਕਰੋੜ ਰੁਪਇਆ, 6 ਕਰੋੜ ਹਾਂਜੀ, 6 ਕਰੋੜ ਰੇਹੜੀ ਵਾਲੇ ਨੇ। ਹੁਣ ਤੁਸੀਂ ਇਹ ਦੇਖੋ ਵੀ ਜੇ ਇੱਕ ਰੇਹੜੀ ਵਾਲਾ ਜਾਂ ਸਬਜ਼ੀ ਵਾਲਾ ਜਾਂ ਕੋਈ ਵੀ ਲਾਉਂਦਾ, ਉਹ ਇੱਕ ਕੰਮ ਹੈ, ਦੈਟਸ ਅ ਜੋਬ, ਉਹ ਬਿਜ਼ਨਸ ਕਰ ਰਿਹਾ, ਸੈਲਫ ਓਨਰ, ਉਹ ਸੌਦਾ ਤਾਂ ਵੇਚ ਰਿਹਾ ਨਾ, ਇਹ ਤਾਂ ਰਿਐਲਿਟੀ ਹੈ ਨਾ, ਇਥੋਂ ਤਾਂ ਆਪਾਂ ਮੁਨਕਰ ਨਹੀਂ ਹੋ ਸਕਦੇ, ਚਾਹੇ ਉਹ ਪਕੌੜੇ ਕੱਢ ਰਿਹਾ, ਚਾਹੇ ਉਹ ਪਕੌੜੇ ਰੇਹੜੀ ਦੇ ਕੱਢ ਰਿਹਾ, ਚਾਹੇ ਉਹ ਬਹੁਤ ਵੱਡੀ ਸ਼ੋਪ ਲੈ ਕੇ ਪਕੌੜੇ ਰੱਖੇ, ਪਕੌੜਾ ਤਾਂ ਪਕੌੜਾ ਹੀ ਹੈ ਨਾ, ਠੀਕ ਹੈ ਨਾ, ਇਹਨੂੰ ਤੂੰ ਤਾਂ ਬਦਲ ਸਕਦਾ, ਉਹ ਜੋਬ ਕਰ ਰਿਹਾ, ਉਹ ਸੈਲ ਕਰ ਰਿਹਾ, ਉਹ ਕਿਹੜੇ ਲੰਗਰ ਲਾ ਰਿਹਾ ਗੁਰਦੁਆਰੇ, ਹੀ ਇਜ਼ ਸੈਲਿੰਗ ਐਂਡ ਹੀ ਇਜ਼ ਟੇਕਿੰਗ ਮਨੀ ਐਂਡ ਹੀ ਇਜ਼ ਸੈਲਿੰਗ ਦਾ ਪ੍ਰੋਡਕਟ, ਰਾਈਟ। ਹੁਣ ਜੇ ਉਹ ਮਤਲਬ 700 ਰੁਪਇਆ ਵੀ ਰੋਜ਼ ਦੀ ਕਮਾਉਂਦਾ ਆ, ਤਾਂ ਤੁਸੀਂ ਜੇ 28 ਦਿਨ ਵੀ ਉਹ ਰੇਹੜੀ ਲਾਉਂਦਾ ਆ, ਤਾਂ 20,000 ਰੁਪਇਆ ਮਹੀਨੇ ਦਾ ਉਹ ਘਰ ਨੂੰ ਲੈ ਕੇ ਜਾਂਦਾ ਆ, ਕੀ ਤੁਸੀਂ ਉਹਨੂੰ ਸੈਲਫ ਇੰਪਲਾਇਮੈਂਟ ਨਹੀਂ ਗਿਣੋਗੇ? ਕੀ ਤੁਸੀਂ ਉਹਨੂੰ ਕੰਮ ਨਹੀਂ ਗਿਣੋਗੇ? ਟੀਚਰ ਪ੍ਰਾਈਵੇਟ ਸਕੂਲ ਦੇ ਵਿੱਚ 6,000 ਰੁਪਏ ਦੇ ਟੀਚਰ ਲੱਗੇ ਹੋਏ ਨੇ, ਉਹਨਾਂ ਦੇ ਟੈਕਸ ਵੀ ਕੱਟ ਹੋ ਰਹੇ ਨੇ, ਉਹ TADA ਵੀ ਉਹਨਾਂ ਦੇ ਸਾਰਾ ਕੁਝ ਹੋ ਰਿਹਾ, ਮਤਲਬ ਇੱਕ ਟੀਚਰ ਕੁਆਲੀਫਾਈਡ ਹੋ ਕੇ ਉਹਨੂੰ 6,000, 7,000, 10,000 ਰੁਪਇਆ ਮਿਲ ਰਿਹਾ, ਉਹ ਟੈਕਸ ਵੀ ਦੇ ਰਿਹਾ, ਫਿਰ ਮੈਨੂੰ ਇਹ ਦੱਸੋ ਵੀ ਉਹ ਰੇਹੜੀ ਵਾਲਾ ਜਿਹੜਾ 20,000 ਰੁਪਇਆ ਕਮਾਉਂਦਾ ਆ, ਉਹ ਕਿਉਂ ਨੀ ਟੈਕਸ ਦਊਗਾ? ਵਾਈ ਸ਼ੁਡ ਹੀ ਨਾਟ ਬੀ ਕਾਊਂਟਡ ਐਜ਼ ਇੰਪਲੋਇਰ ਜਾਂ ਇੰਪਲੋਇਮੈਂਟ? ਜਦੋਂ
ਹੁਣ ਨੋਟਬੰਦੀ ਦੇ ਅਮਨਦੀਪ, ਜਿਹੜੇ ਨੋਟਬੰਦੀ ਦੇ ਨਾਲ ਹੋਇਆ ਇਹ ਆ ਕਿ ਜਿਹੜਾ ਅਨਨੈਸੈਸਰੀ ਪੈਸਾ ਇਕੱਠਾ ਕੀਤਾ ਅਸੀਂ ਲੋਕਾਂ ਨੇ, ਉਹ ਨਲੀਫਾਈਡ ਹੋ ਗਿਆ।
ਉਹ ਤਾਂ ਮਰੀਜ਼ ਮੈਂ, ਪਰ ਜਿਹੜੇ ਪਕੌੜੇ ਬਣਾਉਣਾ ਜਾਂ ਸਮੋਸੇ ਬਣਾਉਣਾ ਜਾਂ ਚਾਹ ਬਣਾਉਣੀ ਆ ਜਾਂ ਆਪਣੇ ਕੰਮ ਕਰ ਰਹੇ ਨੇ ਲੋਕੀ, ਉਹ ਟੈਕਸ ਦੇ ਦਾਇਰੇ ਦੇ ਵਿਚ ਕਿਉਂ ਨਹੀਂ ਆਉਣੇ ਚਾਹੀਦੇ? ਜਿਹੜੇ 20-30-40-40 ਹਜ਼ਾਰ ਰੁਪਇਆ ਮਹੀਨੇ ਦਾ ਬਣਾ ਰਹੇ ਨੇ, ਕਮਾ ਰਹੇ ਨੇ, ਆਪਣਾ ਬਿਜ਼ਨਸ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਬਣਾ ਰਹੇ ਨੇ, ਉਹਨਾਂ ਨੂੰ ਟੈਕਸ ਕਿਉਂ ਨਹੀਂ ਲੱਗਣਾ ਚਾਹੀਦਾ? ਜਦੋਂ ਇੱਕ ਟੀਚਰ ਜਿਹੜਾ ਬੱਚਿਆਂ ਨੂੰ ਵੀ ਪੜ੍ਹਾ ਰਿਹਾ, BA MA ਕੀਤੀ ਆ, ਪੈਸੇ ਲਾਏ ਹੋਏ ਨੇ, ਉਹਨੂੰ ਕੱਪੜੇ ਵੀ ਸੋਹਣੇ ਪਾਉਣੇ ਪੈਂਦੇ ਆ, ਪੜ੍ਹਨਾ ਵੀ ਪੈਂਦਾ, ਐਨਕਾਂ ਵੀ ਲਾਉਣੀਆਂ ਪੈਂਦੀਆਂ, ਬੋਲੀ ਵੀ ਸਲੀਕੇ ਨਾਲ ਬੋਲਣੀ ਪੈਂਦੀ ਆ, ਉਹ ਜਦੋਂ ਪ੍ਰੋਪਰ ਟੈਕਸ ਦੇ ਰਿਹਾ, 6,000 ਰੁਪਇਆ ਕਮਾ ਕੇ 10,000 ਕਮਾਇਆ, ਭਈ ਇੱਕ ਰੇਹੜੀ ਵਾਲਾ 20,000 ਕਮਾਉਂਦਾ, ਵਾਈ ਸ਼ੁਡ ਨਾਟ ਹੀ ਬੀ ਲਾਇਬਲ ਫਾਰ ਪੇਇੰਗ ਟੈਕਸ? ਉਹਨੂੰ ਫਿਰ ਆਪਾਂ ਵਿਚਾਰਾ ਕਿਉਂ ਕਹਿੰਦੇ ਆ? ਕਿਉਂ ਵਿਚਾਰਾ ਕਹਿੰਦੇ? ਅਸੀਂ ਉਹਦੀ ਬੇਇੱਜ਼ਤੀ ਕਰ ਰਹੇ ਹਾਂ ਕਿ ਇੱਕ ਪਕੌੜੇ ਵੇਚਣ ਵਾਲਾ ਵਿਚਾਰਾ ਆ? ਨੋ, ਹੀ ਇਜ਼ ਨਾਟ, ਉਹ ਆਪਣੀ ਜੋਬ ਕਰ ਰਿਹਾ ਆ। ਇਹੀ ਸਾਡੀ ਤਰਾਸਦੀ ਆ ਭਾਰਤੀ ਸੱਭਿਆਚਾਰ, ਕਿ ਇੱਕ ਜਿਹੜਾ ਸਫਾਈ ਕਰਨ ਵਾਲਾ ਅਸੀਂ ਉਹਨੂੰ ਵਿਚਾਰਾ ਕਹਿੰਦੇ ਹਾਂ, ਬਈ ਯਾਰ ਇਹਦਾ ਵਿਚਾਰਾ ਆ, ਜੇ ਅਸੀਂ ਉਹਨੂੰ ਵਿਚਾਰਾ ਕਹਿਣਾ ਛੱਡ ਦਈਏ, ਉਹਨੂੰ ਕਹੇ ਬਈ ਤੂੰ ਜੋਬ ਕਰ ਰਿਹਾ, ਤੂੰ ਟੈਕਸ ਦੇ, ਪਕੌੜੇ ਵੇਚ ਰਿਹਾ ਤੂੰ ਟੈਕਸ ਦੇ, ਤੂੰ ਟੀਚਰ ਹੈ ਟੈਕਸ ਦੇ, ਤੂੰ ਮਿਲਟਰੀ ਵਾਲਿਆਂ ਤੂੰ ਟੈਕਸ ਦੇ, ਸਾਰਿਆਂ ਨੂੰ ਇੱਕੋ ਬਰਾਬਰ ਟੈਕਸ ਲੱਗਣ, ਆਪੇ ਜਿਹੜੀ ਬਰਾਬਰਤਾ ਆ ਜਾਣੀ।
ਅਮਨਦੀਪ, ਜਿਹੜਾ ਸਫਾਈ ਕਰਮਚਾਰੀ ਆ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਵਿੱਚ ਸਫਾਈ ਕਰਮਚਾਰੀ ਆ, ਹੁਣ ਤੁਸੀਂ ਜਿੱਦਾਂ ਟੀਚਰ ਦੀ ਗੱਲ ਕੀਤੀ, ਟੀਚਰ ਜਿਹੜਾ MA ਕਰਕੇ BA ਕਰਕੇ ਟੀਚਰ ਲੱਗਾ ਆ, ਉਹਦੀ 10,000 ਤਨਖਾਹ ਆ, ਜੇ ਸਫਾਈ ਕਰਮਚਾਰੀ ਆ, ਮੇਰੇ ਵੀ 10-15 ਹਜ਼ਾਰ ਤਾਂ 20,000 ਤਾਂ ਲੈਂਦੇ ਹੋਣੇ, ਉਹ ਵੀ ਇੰਨੀ ਤਨਖਾਹ ਉਹਨਾਂ ਨੂੰ ਵੀ ਮਿਲੀ ਜਾਂਦੀ ਹੋਣੀ ਆ, ਜਿਹੜੇ ਇਹ ਸਾਡੇ ਫੇਰ ਓਹਨਾ ਨੂੰ ਬੇਚਾਰਾ ਕਹਿਣ ਦੀ ਲੋੜ ਤੇ ਹੁਣ ਬਹੁਤੀ ਮੇਰੇ ਖਿਆਲ ਚ ਬਹੁਤ ਸੈਂਸ ਨਹੀਂ ਕਰਦਾ।
ਚਲੋ ਅਮਰੀਕ ਜੀ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ, ਆਪਾਂ ਇੰਡੀਆ ਜਾ ਕੇ ਆਏ ਆ, ਤੁਸੀਂ ਦੇਖਿਆ ਹੋਣਾ ਘਰਾਂ ਦੇ ਵਿਚ ਨੌਕਰਾਂ ਦਾ ਕਾਫੀ ਰੁਝਾਨ ਹੈ ਸ਼ਹਿਰਾਂ ਦੇ ਵਿਚ ਖਾਸ ਕਰਕੇ, ਠੀਕ ਹੈ। ਹੁਣ ਇੱਕ ਝਾੜੂ ਪੋਚੇ ਕਰਨ ਵਾਲੀ ਇੱਕ ਔਰਤ ਹੈ, ਮਤਲਬ ਮੈਂ ਤੁਹਾਨੂੰ ਬਿਜ਼ਨਸ ਦਾ ਦੱਸਦਾ, ਦੇ ਆਰ ਮੇਕਿੰਗ ਮਨੀ, ਦੇ ਆਰ ਮੇਕਿੰਗ ਮੋਰ ਮਨੀ ਦੈਨ ਸਮ ਆਫ ਦਾ ਹਾਈਲੀ ਪੇਡ, ਮਤਲਬ ਜਿਹੜੀ ਵੈਲ ਰਿਸਪੈਕਟਡ ਜੋਬਸ ਹੈ ਨਾ। ਹੁਣ ਉਹ 2000 ਰੁਪਿਆ ਲੈਂਦੀ ਆ ਇੱਕ ਮਤਲਬ ਲੜਕੀ ਜਾਂ ਔਰਤ ਹੈ ਨਾ ਘਰ ਦੇ ਵਿਚ ਪੋਚਾ ਲਾਉਣ ਨੂੰ, ਠੀਕ ਹੈ, ਮਹੀਨੇ ਦਾ। ਹੁਣ ਤੁਹਾਨੂੰ ਪਤਾ ਮੈਂ ਇੱਕ ਇੰਟਰਵਿਊ ਕੀਤੀ, ਮੈਨੂੰ ਪੁੱਛਿਆ ਸਾਰਾ ਕੁਝ, ਮੈਂ ਕਿਹਾ ਮੈਂ ਤੈਨੂੰ ਐਕਸਪੋਜ਼ ਨਹੀਂ ਕਰਦਾ, ਜਸਟ ਟੈਲ ਮੀ ਯੂ ਨਾ, ਮੈਂ ਤਾਂ ਪੁੱਛਣਾ ਚਾਹੁੰਦਾ ਤੂੰ ਕਿੰਨੇ ਕਾ। ਕਹਿੰਦੀ ਮੈਂ ਆਪਣੇ ਘਰ ਦਾ ਕੰਮ ਕਰਕੇ ਸਵੇਰੇ ਮੁਕਾ ਕੇ ਮੈਂ ਕਹਿੰਦੀ 6 ਵਜੇ ਨਿਕਲ ਜਾਂਦੀ ਹਾਂ ਤੇ ਮੈਂ 11 ਵਜੇ ਵਾਪਸ ਆਉਂਦੀ ਹਾਂ, ਠੀਕ ਹੈ। ਉਹਨੇ ਭਾਜੀ 10 ਘਰ ਫੜੇ ਹੋਏ ਨੇ, 10 ਘਰਾਂ ਦੇ।
ਅੱਛਾ ਜੀ।
ਹਾਂਜੀ, 2000 ਰੁਪਈਆ ਲੈਂਦੀ ਆ ਉਹ ਇੱਕ ਘਰ ਤੋਂ ਮਹੀਨੇ ਦਾ,
20000 ਬਣ ਗਿਆ।
ਹਾਂ 20000। ਹਾਂ 20000। ਫੇਰ ਹੁਣ ਆਪਣੇ ਘਰ ਦਾ ਕੰਮ ਵੀ ਕਰਨਾ, ਘਰ ਆ ਕੇ ਫਿਰ ਆਪਣਾ ਰੋਟੀ ਪਾਣੀ ਕਰਕੇ ਨਿਆਣਾ ਨਿੱਕਾ ਵੀ ਸਾਂਭਣਾ, ਮਤਲਬ ਉਹ ਸਾਰਾ ਕੁਝ ਕਰਦੇ। ਉਹਦੇ ਘਰ ਵਾਲਾ ਕਹਿੰਦੀ ਆ ਉਹ ਬਾਹਰ ਮਜ਼ਦੂਰੀ ਕਰਦਾ, ਮੈਂ ਉਹਦੇ ਨਾਲ ਜ਼ਿਆਦਾ ਪੈਸੇ ਕਮਾ ਲੈਂਦੀ ਆ। ਕਹਿੰਦੇ ਅਸੀਂ ਜ਼ੀਰੋ ਤੋਂ ਸ਼ੁਰੂ ਕਰਕੇ ਅਸੀਂ ਆਪਣਾ ਹੁਣ ਘਰ ਲੈ ਲੈਣਾ ਆ ਥੋੜੇ ਟਾਈਮ ਦੇ ਵਿਚ। ਜੇ ਆਪਾਂ ਦੇਖੀਏ ਕੀ ਆਪਾਂ ਵਿਦੇਸ਼ ਦੇ ਵਿਚ ਆ ਕੇ ਵੀ ਇੱਦਾਂ ਨੀ ਕਰ ਰਹੇ, ਅਸੀਂ ਵੀ ਤਾਂ ਇੱਦਾਂ ਹੀ ਕਰ ਰਹੇ ਹਾਂ ਇੱਥੇ। ਤੇ ਜਿਹੜਾ ਹੁਣ ਉਹ ਲੇਡੀ ਹੈ, ਕੁੜੀ ਹੈ, ਜਿਹਨੇ ਬਹੁਤ ਵਧੀਆ ਆਈ ਐਪਰੀਸ਼ੀਏਟਿਡ, ਪਰ ਜੇ ਕੱਲ ਨੂੰ ਇਨਕਮ ਟੈਕਸ ਵਾਲਾ ਜਾਂ ਮੋਦੀ ਆ ਜਾਂ ਮੈਂ ਆ ਜਾਂ ਮਨਮੋਹਨ ਸਿੰਘ ਕਵੇ ਵੀ ਉਹ 20000 ਕਮਾ ਰਹੀ ਆ, ਸ਼ੀ ਸ਼ੁਡ ਬੀ ਪੇਇੰਗ ਟੈਕਸ ਟੂ, ਉਹਨੂੰ ਉਹਦੀ ਟੈਕਸ ਲਾਇਬਿਲਟੀ ਵੀ ਬਣਦੀ ਆ ਕਿਉਂਕਿ ਉਹ ਸਾਰੀਆਂ ਫੈਸਿਲਿਟੀਆਂ ਮਾਣ ਰਹੀ ਆ, ਸੜਕਾਂ, ਬਿਜਲੀ, ਦੇਸ਼ ਦੀ ਸੁਰੱਖਿਆ, ਉਹ ਵੀ ਤਾਂ ਪੇ ਕਰਨੀ ਆ ਕਿਸੇ ਨੇ। ਇੱਕ ਟੀਚਰ ਜਿਹੜਾ ਸਕੂਲ ਦੇ ਵਿਚ 10000 ਤਨਖਾਹ ਲੈ ਰਿਹਾ ਉਹ ਟੈਕਸ ਦੇ ਰਿਹਾ, ਜਿਹੜੀ 20000 ਕਮਾ ਰਹੀ ਉਹ ਟੈਕਸ ਨਹੀਂ ਦੇ ਰਹੀ। ਮਤਲਬ ਮੇਰਾ ਇਹ ਲੌਜਿਕ ਹੈ, ਮਤਲਬ ਸਾਨੂੰ ਇਹਨਾਂ ਨੂੰ ਵਿਚਾਰੇ ਨਹੀਂ ਕਹਿਣਾ ਚਾਹੀਦਾ, ਵਿਚਾਰੇ ਨਹੀਂ, ਸਾਨੂੰ ਇਹਨਾਂ ਤੇ ਪ੍ਰਾਊਡ ਹੋਣਾ ਚਾਹੀਦਾ, ਇਹਨਾਂ ਨੂੰ ਆਪਣੇ ਆਪ ਤੇ ਪ੍ਰਾਊਡ ਹੋਣਾ ਚਾਹੀਦਾ, ਟੈਕਸ ਦੇਣਾ ਚਾਹੀਦਾ ਔਰ ਹਿੱਕ ਟੋਕ ਕੇ ਕਹਿਣ ਅਸੀਂ ਜੋਬ ਕਰਦੇ ਹਾਂ, ਵੀ ਪੇ ਦਾ ਟੈਕਸਿਸ, ਇੱਦਾਂ ਕਹਿਣਾ ਚਾਹੀਦਾ ਇਹਨਾਂ ਨੂੰ। ਖੈਰ ਮੇਰੇ ਵਿਚਾਰ ਦੀ ਸੋਰੀ ਹੈ ਥੋੜਾ ਜਿਹਾ, ਮਤਲਬ ਕਿਉਂਕਿ ਜਿਹੜੀ ਰਿਐਲਿਟੀ ਹੈ ਨਾ, ਗਰਾਊਂਡ ਰਿਐਲਿਟੀ ਹੈ, ਉਹ ਕੁਛ ਹੋਰ ਹੈ। ਅਸੀਂ ਐਵੇਂ ਕਈ ਵਾਰੀ ਮਤਲਬ ਇਮੋਸ਼ਨਲ ਹੋ ਕੇ ਲੋਕਾਂ ਨੂੰ ਵਿਚਾਰੇ ਬਣਾਉਂਦੇ ਰਹੀਦਾ, ਉਹ ਮੰਗਦੇ ਵੀ ਨਹੀਂ ਹੁੰਦੇ, ਉਹ ਇਹ ਵੀ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਵੀ ਸਾਨੂੰ ਤੁਸੀਂ ਵਿਚਾਰੇ ਕਹੋ, ਅਸੀਂ ਉਹਨਾਂ ਨੂੰ ਕਹਿ ਕੇ ਵੀ ਨਹੀਂ ਤਾਂ ਜੀ ਐ, ਪਰ ਉਹਨਾਂ ਦੀ ਇਨਕਮ ਕਈ ਵਾਰੀ ਬਹੁਤ ਜ਼ਿਆਦਾ ਹੁੰਦੀ ਆ ਔਰ ਉਸੇ ਆੜ ਦੇ ਵਿਚ ਉਹ ਮੁਨਕਰ ਹੋ ਜਾਂਦੇ ਨੇ ਆਪਣੇ ਟੈਕਸ ਤੋਂ। ਖੈਰ ਨਵੀਂ ਵਿਨੀਪੈਗ ਉਹਨਾਂ ਨੇ ਫੋਟੋ ਭੇਜੀ ਆ, ਇਹ ਫੋਟੋਸ਼ਾਪ ਹੈ ਜੀ, ਇਹ ਸਹੀ ਫੋਟੋ ਨਹੀਂ ਹੈਗੀ। ਤੇ ਯੋਗੇਸ਼ ਠਾਕੁਰ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਿੱਧੂ ਜੀ MBA ਪਾਸ ਵੀ ਰੇਲਵੇ ਬੱਸ ਸਟੈਂਡ ਐਟਸੈਕਟਰਾ ਦਾ ਪਲੇਸ ਮੇ ਵੀ ਪਕੌੜੇ ਵੇਚਣ ਦਾ ਟੈਂਡਰ ਲੈਣ ਦੇ ਲਈ ਲੱਖਾਂ ਰੁਪਏ ਦੇਣ ਨੂੰ ਤਿਆਰ ਹੈ ਜੀ। ਸੋ ਦੇਖ ਲੋ ਜੀ ਪਕੌੜਿਆਂ ਦਾ ਹਾਲ ਹੈ। ਹਾਂ ਫਿਰ ਜਦੋਂ ਮਤਲਬ ਜਿਹੜੇ ਇਟਸ ਅ ਬਿਗ ਜੋਬ, ਇਟਸ ਅ ਟੈਂਡਰ ਹੈ ਨਾ, ਫੂਡ ਇੰਡਸਟਰੀ ਆ। ਤੇ ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੇਰਾ ਫਰੈਂਡ ਬਾਕੀ ਕਹਿੰਦੇ ਓਇਲ ਰੱਖ ਕੇ ਵੇਚਦਾ ਜੀ, ਬੈਰਲ ਪੁਆਇੰਟ ਹੈ ਤੇ ਹੀ ਅਰਨਸ 70,000 ਐਂਡ ਹਿਜ ਵਾਈਫ ਪ੍ਰਾਇਮਰੀ ਹੈਡ ਮਾਸਟਰ ਹੈ, ਸ਼ੀ ਅਰਨਸ 60,000। ਆਈ ਅਗਰੀ ਵਿਦ ਯੂ। ਦੇਖੋ ਤੁਸੀਂ ਗਰਾਊਂਡ, ਥੈਂਕ ਯੂ ਤੁਹਾਡਾ ਮਨਦੀਪ ਸਿੰਘ ਜੀ, ਤੁਸੀਂ ਗਰਾਊਂਡ ਰਿਐਲਿਟੀ ਤੇ ਜਾ ਕੇ ਦੇਖੋ ਉੱਥੇ ਹੁੰਦਾ ਕੀ ਹੈ, ਜਿਹੜੇ ਕੰਮ ਕਰਦੇ ਨੇ ਰੇਹੜੀਆਂ ਤੇ ਖੜ ਕੇ ਦੇਖੋ ਉਹਨਾਂ ਦੀ ਆਮਦਨ ਕਿੰਨੀ ਆ। 700 ਰੁਪਈਆ ਦਿਹਾੜੀ ਦਾ ਮੈਂ ਤਾਂ ਵੈਸੇ ਹੀ ਮਾਰਤਾ, ਇਹ 7,000 ਹੋਣਾ ਚਾਹੀਦਾ ਅਸਲ ਦੇ ਵਿਚ। ਤੁਸੀਂ ਦੇਖਿਓ ਫੂਡ ਇੰਡਸਟਰੀ ਦੇ ਵਿਚ ਉੱਥੇ ਹੁੰਦਾ ਕੀ।
ਗੋਲਗ ਪਿਆ ਰੇਹੜੀ ਤੇ ਚਲ ਜਾਓ,
ਹਾਂਜੀ,
ਉਹਨੂੰ ਪੁੱਛੋ ਇੱਕ ਪਲੇਟ ਗੋਲਗ ਪੇ ਦੇ ਦੋ, ਅੱਜ ਕੱਲ ਏਦਾਂ ਨੀ ਕਹਿੰਦੇ ਮੈਂ 6-7 ਦੇ 10 ਦੇ, ਇੱਕ ਪਲੇਟ ਹੋਈ ਲਗਾਉਣਾ, ਉਹ ਕਹਿੰਦਾ ਜੀ 30 ਰੁਪਏ ਕੱਢੋ, 30 ਰੁਪਏ 40 ਰੁਪਏ
ਲੈ ਲੈਂਦੇ ਆ। ਇਹੀ ਤਾਂ ਮੈਂ ਕਹਿ ਰਿਹਾ ਪਟਿਆਲੇ ਦੇ ਵਿਚ 6 ਮਹੀਨੇ ਅਗਲਿਆਂ ਨੇ ਉਹਦੀ ਪੂਰੀ ਰਿਸਰਚ ਕੀਤੀ ਤੇ 6 ਕਰੋੜ ਰੁਪਈਆ ਕਢਾਇਆ ਉਹ ਤੋਂ, ਫਿਰ ਬਲੈਕ ਦਾ ਜਿਹੜਾ ਟੈਕਸ ਨੀ ਸੀ ਭਰਿਆ ਉਹਨੇ ਸਾਂਭ ਕੇ ਰੱਖਿਆ ਹੋਇਆ ਸੀ, ਠੀਕ ਹੈ ਨਾ। ਉਹਨੂੰ ਵੱਡੀਆਂ ਦੁਕਾਨਾਂ ਲੈਣ ਦੀ ਕੀ ਲੋੜ ਹੈ, ਜਦ ਟੈਕਸ ਹੀ ਨੀ ਦੇਣਾ, ਨਾ ਕਿਸੇ ਘੇਰੇ ਜਾਣਾ, ਕੈਸ਼ ਆਉਣਾ ਕੈਸ਼ ਚਲੇ ਜਾਣਾ, ਠੀਕ ਹੈ। ਸੋ ਇਹ ਜਿਹੜੀਆਂ ਰਿਐਲਿਟੀ ਆ ਇਹ ਕੁਛ ਹੋਰ ਹੈ। ਖੈਰ ਆਪਾਂ ਅਮਰੀਕ ਜੀ ਅੱਗੇ ਵਧਦੇ ਆ ਤੇ ਪ੍ਰੋਗਰਾਮ ਦੇ ਵਿਚ, ਹੁਣ ਅੱਜ ਘਰੇਲੂ ਗੱਲਾਂ ਵੀ ਕਰਨੀ ਸੀ, ਕਰੇ ਦਿੱਤੀਆਂ ਵੈਸੇ ਨਾ ਘਰੇਲੂ ਕੇ ਉੱਤੇ ਚੱਲਦਾ ਕੀ ਆ, ਪਰ ਤੁਸੀਂ ਇਮੇਜਿਨ ਕਰੋ ਜਿਹੜੀ ਮੈਂ ਗੱਲ ਕੀਤੀ ਆ ਵੀ ਜੇ ਆਪਾਂ 2000 ਰੁਪਈਆ ਦੇ ਰਹੇ ਆ ਘਰ ਦੇ ਵਿਚ, ਜਿਹੜੀਆਂ ਘਰ ਦੀਆਂ ਗ੍ਰਹਿਣੀਆਂ ਆ, 2000 ਰੁਪਇਆ ਦੇ ਰਹੀਆਂ ਪੋਚੇ ਲਵਾਉਣ ਨੂੰ, 2000 ਰੁਪਇਆ ਦੇ ਰਹੀਆਂ ਖਾਣਾ ਬਣਾਉਣ ਨੂੰ, 2000 ਰੁਪਇਆ ਦੇ ਰਹੀਆਂ ਕੱਪੜੇ ਧੋਣ ਨੂੰ। ਮੈਂ ਉੱਥੇ ਹਿਸਾਬ ਦਾਬ ਲਾ ਕੇ ਆਇਆ ਵੀ 8000 ਤੋਂ ਲੈ ਕੇ 10000 ਰੁਪਇਆ ਸਾਡੀਆਂ ਜਿਹੜੀਆਂ ਔਰਤਾਂ ਨੇ ਘਰ ਦੇ ਵਿਚ ਰਹਿੰਦੀਆਂ ਨੇ ਬੀਬੀਆਂ, ਉਹ ਖਰਚਦੀਆਂ ਨੇ, ਮਤਲਬ ਜਿਹੜੇ ਕੰਮ ਉਹ ਆਪ ਕਰ ਸਕਦੀਆਂ। ਫਿਰ ਦੇਖੋ, ਫਿਰ ਓਨ ਟੋਪ ਆਫ ਇਟ ਸਰੀਰ ਵਧੀ ਜਾਂਦੇ ਨੇ, ਮੋਟਾਪਾ ਹੋਈ ਜਾਂਦਾ, ਫੈਟ ਹੋਈ ਜਾਂਦੀ ਆ, ਉਹ ਘਟਾਉਣ ਦੇ ਲਈ ਜਿਮ ਜੁਆਇਨ ਕੀਤਾ ਹੋਇਆ, 5-7000 ਉੱਥੇ ਦੇ ਕੇ ਆਉਣੀ ਆ। ਮੈਂ ਕਈਆਂ ਨੂੰ ਸਲਾਹ ਦੇ ਕੇ ਆਇਆ ਵੀ ਜੇ ਤੁਸੀਂ ਇਹ ਕੰਮ ਆਪੇ ਕਰਨ ਲੱਗ ਜਾਓ, ਕਿੱਡਾ ਕੁ ਘਰ ਹੈ, 4-4, 5-5 ਕਮਰੇ ਆ ਤੁਹਾਡੇ, ਤੁਸੀਂ ਬਾਹਰ ਜਾ ਕੇ ਦੇਖੋ ਕੀ ਕਰ ਰਹੀ ਹੈ ਜਨਤਾ। ਤੁਸੀਂ ਇਹਦਾ ਕੰਮ ਆਪ ਕਰੋ, ਰੋਟੀ ਪਾਣੀ ਆਪ ਕਰਾਓ, ਆਪਣੇ ਘਰ ਵਾਲਿਆਂ ਨੂੰ ਰੋਟੀ ਆਪ ਦਿਓ, ਨਿਆਣਿਆਂ ਨੂੰ ਰੋਟੀ ਆਪ ਦਿਓ, ਤੁਹਾਡਾ ਪਿਆਰ ਵਧੂਗਾ, ਫਿਰ ਤੁਹਾਡੇ ਪੈਸੇ ਬਚੂਗੇ, ਤੁਹਾਡੇ ਜਿਮ ਜਾਣਾ ਬਚੂਗਾ, ਫਿਟਨੈਸ ਹੋਊਗੀ। ਤੇ ਤੁਸੀਂ ਕੰਮ ਵੀ ਨੀ ਕਰਦੀਆਂ ਤੇ 10000 ਰੁਪਇਆ ਤਾਂ ਉਦੇ ਬਚਾ ਲਿਆ, ਵੱਟ ਤੇ ਬਚਾ ਲਿਆ। ਘਰ ਵਾਲੇ ਨੂੰ ਕਹੋ ਵੀ ਮੈਂ ਤਾਂ ਕੰਮ ਕਰਕੇ 10000 ਰੁਪਇਆ, ਤੂੰ ਮੈਨੂੰ, ਤੈਂ ਤਾਂ ਦੇਣੇ ਸੀ ਨੌਕਰਾਂ ਨੂੰ, ਲਿਆ ਮੈਨੂੰ ਦੇ, ਫਿਰ ਮੈਂ ਇਹਦੇ ਕੱਪੜੇ ਕੁਪੜੇ ਲੈ ਲੈਂਦੀ ਆ ਸੁਰਕੀ ਬਿੰਦੀ, ਹਨਾ।
ਇਹ ਵੀ ਤੁਹਾਡੀ ਗੱਲ ਠੀਕ ਆ। ਇੱਥੇ ਦੇਖ ਲਓ ਹੁਣ ਔਰਤਾਂ ਜਿਹੜੀਆਂ ਕੰਮ ਵੀ ਕਰਦੀਆਂ, ਨੌਕਰੀ ਵੀ ਕਰਕੇ ਆਉਣੀਆਂ, ਫਿਰ ਆ ਕੇ ਸਾਰਾ ਘਰ ਦਾ ਕੰਮ ਵੀ ਕਰਨਾ ਪੈਂਦਾ, ਤੁਹਾਨੂੰ ਆਪਣਾ ਘਾਹ ਆਪ ਕੱਟਣਾ ਪੈਂਦਾ, ਇੱਥੇ ਸਫਾਈ ਆਪ ਕਰਨੀ ਪੈਂਦੀ ਆ, ਨਕਰਾਣੀ ਦੀਆਂ ਇੱਕ ਆ ਜਾਂਦੀ, ਦੂਜੀ ਚਲ ਜਾਂਦੀ, ਇੱਕ ਆ ਜਾਂਦੀ ਦੂਜੀ ਚਲ ਜਾਂਦੀ, ਇਸ ਤਰ੍ਹਾਂ ਦਾ ਮੇਲਾ ਹੀ ਲੱਗਿਆ ਰਹਿੰਦਾ ਉਹਦਾ ਘਰ ਤੇ। ਤੁਸੀਂ ਜਾਓ ਨਾ ਕਿ ਆਪਣੇ ਕਮਰੇ ਚ ਤੁਸੀਂ ਬੈਠੇ ਹੋਵੋਗੇ, ਉਹ ਪੁੱਛਦੀਆਂ ਵੀ ਨੀ ਤੁਹਾਨੂੰ, ਫਿਰ ਅਸੀਂ ਅੰਦਰ ਆ ਜਾਈਏ,
ਦੇਖੋ ਕੋਈ ਪ੍ਰਾਈਵੇਸੀ ਨੀ, ਕੋਈ ਪ੍ਰਾਈਵੇਸੀ ਨੀ ਤੁਹਾਡੀ ਰਹਿੰਦੀ, ਔਰ ਘਰ ਦੇ ਵਿਚ ਕਲੇਸ਼ ਪੈਂਦਾ ਆ, ਫਿਰ ਮਤਲਬ ਸ਼ੱਕ ਦੇ ਚੋਰੀਆਂ, ਰਿਲੇਸ਼ਨਸ਼ਿਪ ਖਰਾਬ ਹੁੰਦੇ ਨੇ, ਮਤਲਬ ਸਾਨੂੰ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਕਿ ਅਸੀਂ ਬਹੁਤ ਜ਼ਿਆਦਾ ਕਈ ਵਾਰੀ ਨਾ ਮਤਲਬ ਆਪਣੇ ਆਪ ਨੂੰ ਐਸ਼ੋ ਆਰਾਮ ਦੇ ਹਾਲਾਤ ਦੇ ਵਿਚ ਲੈ ਆਈਦਾ। ਤੇ ਮੈਂ ਉਹਨਾਂ ਨੂੰ ਆਈਡੀਆ ਦੇ ਕੇ ਆਇਆ ਵੀ ਤੁਸੀਂ ਦੇਖੋ ਫਿਟ ਵੀ ਰਹੇ ਹੋ, ਤੁਹਾਡੇ ਪਰਿਵਾਰ ਵੀ ਸਹੀ ਰਹਿੰਦਾ, ਇੱਕ ਦੂਜੇ ਤੇ ਤੁਸੀਂ ਡਿਪੈਂਡੈਂਟ ਵੀ ਰਹਿੰਦੇ ਆ, ਤੇ ਫਿਰ ਤੁਹਾਨੂੰ 10000 ਰੁਪਇਆ ਵੀ ਬਚੂਗਾ, ਹਨਾ। ਤੇ ਮਹਿੰਦਰ ਸਿੰਘ ਹੰਸ ਕਹਿ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੁਤ ਗੁੱਡ ਇਨਫੋਰਮੇਸ਼ਨ, ਬਰੈਂਪਟਨ ਤੋਂ ਜੁਆਇਨ ਕੀਤਾ ਉਹਨਾਂ ਨੇ, ਕਹਿੰਦੇ ਹੁਣ ਤੁਸੀਂ ਦੇਖੋ ਵੀ ਜਿਹੜੇ ਜੱਟਾਂ ਦੇ ਮੁੰਡੇ ਨੇ ਉਹ ਘੁੰਮਦੇ ਰਹਿੰਦੇ ਨੇ ਵਿਹਲੇ ਮੋਟਰਸਾਈਕਲਾਂ ਤੇ, ਕਹਿੰਦੇ ਕਹਿੰਦੇ ਉਹਨਾਂ ਨੂੰ ਕੀ ਹੋਇਆ, ਉਹ ਵੀ ਤਾਂ ਰੇਹੜੀ ਲਾਏ ਸਕਦੇ ਆ, ਉਹ ਵੀ ਆਪਣਾ ਸੌਦਾ ਵੇਚੇ ਸਕਦੇ ਆ, ਕੇਲੇ ਵੇਚ ਸਕਦੇ ਆ, ਪਕੌੜੇ, ਹਨਾ। ਉਹੀ ਮੁੰਡੇ ਕਹਿੰਦੇ ਜਿਹੜੇ ਉੱਥੇ ਕੁਛ ਨੀ ਕਰਦੇ, ਉਹ ਇੱਥੇ ਆ ਕੇ ਫਿਰ ਇਹ ਕੰਮ ਕਰਦੇ, ਇੱਥੇ ਵੀ ਰੇਹੜੀਆਂ ਲਾਉਂਦੇ ਨੇ, ਸਟਾਲ ਲਾਉਂਦੇ ਨੇ, ਜਾ ਕੇ ਕਦੇ ਕਿਤੇ ਕੁਛ ਲਾਉਂਦੇ ਨੇ। ਹੁਣ ਮੈਨੂੰ ਯਾਦ ਹੈ ਕਿ ਅਸੀਂ ਪੈਰਿਸ ਗਏ ਜੀ, 2002 ਦੀ ਗੱਲ ਹੋਣੀ ਆ, ਫਿਰ ਉਹ ਤੋਂ ਬਾਅਦ ਵੀ ਜਾ ਕੇ ਆਏ ਅਸੀਂ 2009 ਦੇ ਵਿਚ ਵੀ, ਤੇ ਉੱਥੇ ਮਤਲਬ ਵੱਡੇ ਵੱਡੇ ਘਰਾਂ ਦੇ ਕਾਕੇ ਜਿਹੜੇ ਨੇ ਉਹ ਡਿਜ਼ਨੀ ਵਰਲਡ ਦੇ ਬਾਹਰ ਮਤਲਬ ਉਹ ਵੇਚ ਰਹੇ ਨੇ ਐਫਲ ਟਾਵਰ ਦੇ ਮਾਡਲ ਆਪਣੇ, ਮੈਨੂੰ ਉੱਥੇ ਮਿਲੇ ਐਫਲ ਟਾਵਰ ਦੇ ਹੇਠਾਂ ਹੀ ਮਿਲੇ ਮੈਨੂੰ ਕਈ ਪੰਜਾਬੀ, ਹਨਾ, ਪੰਜਾਬ ਕਿਉਂਕਿ ਦੇਖ ਕੇ ਪਏ ਵੀ ਸਿੱਖ ਹੈ, ਤੇ ਉਹ ਕਹਿੰਦੇ ਅਸੀਂ ਫਲਾਨੇ ਸ਼ਹਿਰ ਤੋਂ ਜੀ, ਫਲਾਨੇ ਮੁੰਡਾ ਜੀ, ਫਲਾਨੇ ਮੁੰਡਾ, ਪਰ ਜੱਟਾਂ ਦੇ ਮੁੰਡੇ ਨੇ ਉੱਥੇ ਉਹ ਕੰਮ ਕਰਦੇ ਨੇ, ਹੌਕਰਾਂ ਦਾ ਕੰਮ, ਜਿਹੜੇ ਮਤਲਬ ਪੰਜਾਬ ਦੇ ਵਿਚ ਉਹ ਕਦੇ ਕਰਦੇ ਨੀ, ਸੋਚਿਆ ਹੀ ਨੀ ਹੋਣਾ ਉਹਨੀ।
ਪਾਣੀ ਵੇਚਦੇ ਆ ਉੱਥੇ, ਪਾਣੀ ਵੇਚਦੇ ਆ, ਡਰਿੰਕ ਵੇਚਦੇ ਆ, ਉਹ ਚੋਰੀ ਛੁਪੀ ਬੀਅਰ ਵੀ ਵੇਚਦੇ ਉੱਥੇ ਆਈਫਲ ਟਾਵਰ ਦੇ ਥੱਲੇ। ਤੁਸੀਂ ਦੇਖਿਆ ਹੋਗਾ ਜਦੋਂ ਪੁਲਿਸ ਆ ਜੀ ਤਾਂ ਦੌੜ ਜਾਂਦੇ, ਉਹ ਕਾਫੀ ਸਮਾਰਟ ਵੀ ਹੁੰਦੇ ਆ, ਉਹ ਸਾਰੇ ਕੰਮ ਕਰਦੇ ਆ। ਲੇਕਿਨ ਹੁਣ ਜੇ ਤੁਸੀਂ ਇੱਥੇ ਅਨਾਲਿਸਿਸ ਕਰਕੇ ਦੇਖੋ ਸਿਡਨੀ ਦੇ ਵਿਚ ਜਿਹੜੀਆਂ ਕਾਰ ਵਾਸ਼ਿੰਗ ਸ਼ਾਪਸ ਆ ਇੱਥੇ, ਉਹ ਜ਼ਿਆਦਾ ਤੌਰ ਤੇ ਪੰਜਾਬੀ ਮੁੰਡੇ ਕਰਦੇ ਆ, ਉਹਨਾਂ ਚ ਕੰਮ ਕਰਦੇ ਆ, ਉਹਨਾਂ ਨੇ ਉਹ ਵੀ ਓਨਰ ਵੀ ਆ ਉਹਦੇ। ਈਵਨ ਜਿਹੜੀਆਂ ਕਲੀਨਿੰਗ ਦੀਆਂ ਕੰਪਨੀਜ ਆ, ਪਹਿਲਾਂ ਕਲੀਨਿੰਗ ਦਾ ਆਪ ਕੰਮ ਕਰਦੇ ਆ, ਬਾਅਦ ਵਿਚ ਕੰਪਨੀ ਦੇ ਮਾਲਕ ਬਣੇ ਹੁੰਦੇ ਆ। ਇਹ ਉਹ ਬਿਜ਼ਨਸ ਜਿੱਦਾਂ ਉਹ ਸਾਰੇ ਜ਼ਿਮੀਦਾਰਾਂ ਮੁੰਡੇ ਵੀ ਹੋ ਸਕਦੇ, ਜਾਂ ਉਹ ਆਪਣੇ ਮਹਾਜਨਾਂ ਦੇ ਵੀ ਮੁੰਡੇ ਹੋ ਸਕਦੇ, ਕਿਸੇ ਦੀ ਵੀ ਹੋ ਸਕਦੇ ਆ, ਉਹ ਇੱਕ ਤਰ੍ਹਾਂ ਦੇ ਨਾਲ ਬਿਜ਼ਨਸ ਕਰਦੇ। ਭਾਰਤ ਵਿਚ ਨਹੀਂ ਕਰਕੇ ਰਾਜੀ ਦੇ, ਜੇ ਤੁਸੀਂ ਕਹੋ ਨਾ ਕਿਸਾਨ ਦੇ ਮੁੰਡੇ ਨੂੰ, ਜ਼ਿਮੀਦਾਰ ਦੇ ਮੁੰਡੇ ਨੂੰ, ਜੱਟਾਂ ਦੇ ਮੁੰਡੇ ਨੂੰ, ਤੂੰ ਰੇਹੜੀ ਲਾ ਲਾ, ਉਹ ਕਹਿੰਦਾ ਵੀ ਸਾਡਾ ਥੋੜਾ ਕੰਮ ਹੈ ਰੇਹੜੀ ਲਾਣਾ, ਅਸੀਂ ਥੋੜਾ ਰੇਹੜੀ ਲਾਣੀ ਆ, ਅਸੀਂ ਕਿਉਂ ਲਾਈਏ। ਉਹ ਉੱਥੇ ਸ਼ਾਨ ਬਹੁਤ ਘੱਟਦੀ ਆ, ਇਹ ਭਈਆਂ ਦਾ ਕੰਮ ਆ। ਹੁਣ ਸਾਡੇ ਕਿਸੇ ਰਿਸ਼ਤੇਦਾਰਾਂ ਥੋੜਾ ਤੰਗੀ ਸੀ, ਆਰਥਿਕ ਤੰਗੀ ਸੀ, ਉੱਥੇ ਮੈਂ ਕਿਹਾ ਆਹ ਕੰਮ ਕਰ ਲਓ, ਤੇ ਵਿਚੋਂ ਆਵਾਜ਼ ਮਿਲੀ ਦੇ ਤਾਂ ਭਈਆਂ ਦੇ ਕੰਮ, ਇਹ ਥੋੜੇ ਕੰਮ ਕਰੂਗੇ ਸਮਾਜ ਨੀ ਕਰ ਰਿਹਾ
ਜੀ। ਅਮਰੀਕ ਜੀ, ਮੈਨੂੰ ਲੱਗਦਾ ਕਿ ਆਪਾਂ ਹੁਣ ਛੁੱਟੀ ਲਈਏ, ਕਿਉਂਕਿ ਕੱਲ ਨੂੰ ਫਿਰ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ। ਤਾਂ ਹਾਂਜੀ ਇਥੇ ਚਲੋ ਜਾਂਦੇ ਜਾਂਦੇ ਆ ਮਨੀ ਸਿੰਘ ਉਹਨਾਂ ਦਾ ਮੈਸੇਜ ਆ ਕਹਿੰਦੇ ਭਾਜੀ ਮੈਂ ਕਈ ਵਾਰੀ ਫਲੈਟ ਡਿਸਟ੍ਰੀਬਿਊਸ਼ਨ ਦਾ ਕੰਮ ਕਰਦਾ ਕਦੀ ਕਦੀ ਕੋਈ ਸ਼ਰਮ ਨਹੀਂ ਜਦ ਕੰਮ ਹੀ ਕਰਨ ਨੂੰ ਹੈ ਨਾ ਤੇ ਕਰਨਾ ਹੀ ਆ ਫਿਰ ਤੇ ਬਹੁਤ ਸਾਰੇ ਜਿਹੜੇ ਹਾਂਜੀ ਸਾਡੇ ਨੌਜਵਾਨ ਨੇ ਉੱਥੇ ਕਰਦੇ ਨੇ ਚੰਡੀਗੜ੍ਹ ਤੋਂ ਆ ਕੇ ਮੈਂ ਜਾਣਦਾ ਮੇਰਾ ਇੱਕ ਭਤੀਜਾ ਆ ਉਹ ਤੁਹਾਨੂੰ ਆਸੇ ਦੀ ਗੱਲ ਸੁਣਾਉਣਾ ਉਹਨੇ ਫਲੈਰ ਵੀ ਵੰਡੇ ਤੇ ਉਹਦੇ ਹੁਣ ਡੈਡੀ ਆਏ ਤੇ ਮੈਨੂੰ ਕਹਿੰਦਾ ਅੰਕਲ ਜੀ ਕਹਿੰਦਾ ਮੈਂ ਤਾਂ ਕਹਿੰਦਾ ਚੰਡੀਗੜ੍ਹ ਨਿਕਲਦਾ ਨਹੀਂ ਸੀ ਹੁੰਦਾ ਘਰੋਂ ਨਾਇਕੀ ਦੇ ਬੂਟ ਪਾਏ ਤੋਂ ਬਿਨਾਂ ਕਹਿੰਦਾ ਮੈਂ ਤਾਂ ਹਰ ਜੋਬ ਕੀਤੀ ਆ ਮੈਂ ਕਿਹਾ ਅੱਛਾ ਮੈਂ ਤਾਂ ਕਹਿੰਦਾ ਕੁੱਤਾ ਵੀ ਸੈਰ ਕਰਾਇਆ ਕਹਿੰਦਾ ਕੁੱਤਿਆਂ ਨੂੰ ਸੈਰ ਵੀ ਕਰਾਈ ਹੋ
ਦੂਰ ਜਾਣ ਦੀ ਲੋੜ ਕੀ ਆ ਅਸੀਂ ਉੱਥੇ ਵਿਹਲੀਆਂ ਖਾਂਦੇ ਹੁੰਦੇ ਸੀ ਜਦੋਂ ਮਾਸਕ ਲੱਗੇ ਹੁੰਦੇ ਸੀ ਇੰਡੀਆ ਦੇ ਵਿੱਚ
ਅਮਰੀਕ ਜੀ ਤੁਸੀਂ ਇਹ ਦੱਸਣ ਦੀ ਲੋੜ ਨੀ ਤੁਹਾਨੂੰ ਇਹ ਡਿਟੇਲ ਚ ਜਾਣ ਦੀ ਲੋੜ ਨੀ ਤੁਸੀਂ ਕਹਿ ਤਾਂ ਇੰਡੀਆ ਚ ਮਾਸਟਰ ਸੀ ਸਾਨੂੰ ਸਮਝ ਆ ਗਏ ਵੀ ਤੁਸੀਂ ਕੀ ਕਰਦੇ ਹੁੰਦੇ ਸੀ ਡੋਂਟ ਵਰੀ
ਹੁਣ ਇੱਥੇ ਆ ਕੇ ਕੀ ਕਰਨਾ ਪਿਆ ਦੱਸੋ ਪਹਿਲਾਂ ਤਾਂ ਨਾ ਪਹਿਲੀ ਜਿਹੜੀ ਜੋਬ ਮਿਲੀ ਆ ਨਾ ਇੱਥੇ ਆ ਕੇ ਉਹ ਸੀਗੀ ਡੋਰ ਟੂ ਡੋਰ ਜਾ ਕੇ ਨਾ ਇਨਫੋਰਮੇਸ਼ਨ ਕਲੈਕਸ਼ਨ ਕਰਨ ਦੀ ਜੋਬ ਮਿਲੀ ਸੀ ਇਨਫੋਰਮੇਸ਼ਨ ਕਲੈਕਟ ਕਰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਜਿੱਦਾਂ ਤੁਸੀਂ ਕਿਹਾ ਕਿ ਫਲਾਇਰ ਵੀ ਫਲਾਇਰ ਵੀ ਸਿੱਟੇ ਆ ਉਹ ਲੈ ਆਉਂਦੇ ਹੁੰਦੇ ਸੀ ਘਰ ਉਹਨਾਂ ਨੂੰ ਫਿਰ ਇਕੱਠੇ ਕਰਕੇ ਉਹ ਫਿਰ ਲੈਟਰ ਬਾਕਸਾਂ ਵਿਚ ਉਹ ਵੀ ਪਾਏ ਆ ਉਸ ਤੋਂ ਬਾਅਦ ਫਿਰ ਟੈਕਸੀ ਲਾਇਸੈਂਸ ਕਰਕੇ ਟੈਕਸੀ ਵੀ ਚਲਾਈ ਆ ਕੈਜੂਅਲ ਟੀਚਿੰਗ ਵੀ ਕੀਤੀ ਆ ਫਿਰ ਹੋਰ ਵੀ ਲੋ ਜੋਬ ਜਿਹੜੀਆਂ ਕੀਤੀਆਂ ਕਾਫੀ ਕਾਫੀ ਜੋਬਸ ਇੱਥੇ ਆ ਕੇ ਕੀਤੀਆਂ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਥੋੜੀ ਕੁ ਹੋਰ ਤਰ੍ਹਾਂ ਦੀਆਂ ਜੋਬ ਹਲਕੀ ਫੁਲਕੀਆਂ ਜੋਬ ਕੀਤੀਆਂ ਜਾਣ ਤਾਂ ਕਿ ਜਿਹਨਾਂ ਜੋਬਸ ਦੇ ਵਿੱਚ ਦਾ ਦਿਲ ਇਨਵੋਲਵ ਹੁੰਦਾ ਨਾ ਉਹ ਜੋਬ ਇਸ ਵੇਲੇ ਤੁਸੀਂ ਨਹੀਂ ਕਰ ਸਕਦੇ ਕਿਉਂ ਤੁਸੀਂ ਜੋਬ ਤੇ ਲੱਗੀਆਂ ਉਹ ਦੂਜੀਆਂ ਜੋਬ ਵੀ ਹੁਣ ਕਰਕੇ ਦੇਖਾਂਗੇ ਦੋ ਤਿੰਨ ਸਾਲ ਬਾਅਦ ਰਿਟਾਇਰਮੈਂਟ ਲੈ ਲੈਣੀ ਉਸ ਤੋਂ ਬਾਅਦ ਫਿਰ ਹਲਕੇ ਫੁਲਕੇ ਕੰਮ ਕਰਿਆ ਕਰਨੇ ਆ ਜ਼ਿੰਦਗੀ ਥੋੜਾ ਬਦਲਣਾ ਆ ਮੇਰੀ
ਠੀਕ ਹੈ ਮਰੀਜ਼
ਬਿਲਕੁਲ ਇੱਥੇ ਆ ਕੇ ਬਹੁਤ ਜ਼ਿਆਦਾ ਕੰਮ ਕਰਨੇ ਪੈਂਦੇ ਆ
ਕਰਾਂਗੇ ਚਿੰਤਨ ਫਿਰ ਤੁਸੀਂ ਕੀ ਤੁਹਾਡੇ ਲਈ ਜੋਬਾਂ ਮੈਂ ਲੱਭਦਾ ਹੁਣ ਤੇ ਹਲਕੇ ਫੁਲਕੇ
ਤੁਹਾਡੇ ਇਲਾਕੇ ਚ ਵੀ ਆ ਕੇ ਕੰਮ ਕਰਨਾ ਮਨਦੀਪ ਇਹ ਵੀ ਇੱਕ ਪ੍ਰੋਜੈਕਟ ਬਣਿਆ ਮੈਂ ਗੱਲ ਕਰਦਾ ਸੀ ਇੱਥੇ ਆਪਣੇ ਪਾਰਟਨਰ ਘਰ ਵਾਲੀ ਨਾ ਕਿ ਅਸੀਂ ਕੋਪ ਸਰਵਰ ਵੀ 6-7 ਮਹੀਨੇ ਰਹਿ ਕੇ ਦੇਖਣਾ ਉਹ ਲਾਈਫ ਕਿੱਦਾਂ ਦੀ ਹੈ ਉੱਥੇ ਵੀ ਕੋਈ ਜੋਬ ਕਰਕੇ ਦੇਖਾਂਗੇ ਤੇ ਡਿਫਰੈਂਟ ਲਾਈਫ ਸਟਾਈਲ ਕਰਾਂਗੇ ਆਉਣ ਵਾਲੇ ਸਮੇਂ ਚ ਗੱਲ ਇਹ ਵੀ ਪ੍ਰਮਾਤਮਾ ਤੰਦਰੁਸਤੀ ਦੇਵੇ ਹੌਸਲਾ ਦੇਵੇ ਅਤੇ ਕੰਮ ਕਰਨ ਦੀ ਇੱਛਾ ਦੇਵੇ
ਅਮਰੀਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ
ਬਹੁਤ ਬਹੁਤ ਧੰਨਵਾਦ ਤੇ ਅਗਲੇ ਹਫ਼ਤੇ ਫਿਰ ਰਮਜੀਤ ਤੁਹਾਨੂੰ ਮਿਲਦੇ ਮੈਂ ਅਗਲੇ ਹਫ਼ਤੇ ਨਾ ਆਪਾਂ ਇੱਕ ਇੱਥੇ ਚਿੰਤਨ ਕਰਨਾ ਵਿਚਾਰ ਕਰਨਾ ਬਾਬਾ ਅਸੀਂ ਜਾ ਕੇ ਬਾਬੇ ਬਣਨਾ ਭਾਰਤ ਦੇ ਵਿੱਚ ਤੇ ਬਾਬੇ ਬਣਨ ਦੇ ਵਿੱਚ ਤਾਂ ਹੁਣ ਬਾਬੇ ਜਿਹੜੇ ਆ ਨਾ ਉਹ ਟਿਪਸ ਦਿੰਦੇ ਹੁੰਦੇ ਕੱਖ ਤੂੰ ਆਹ ਕਰ ਲਾ ਤੇਰਾ ਵੀਜ਼ਾ ਲੱਗ ਜਾਊਗਾ ਮੈਂ ਵੀ ਥੋੜੇ ਜਿਹੇ ਟਿਪਸ ਹੁਣ ਨਾ ਬਟੋਰ ਕੇ ਰੱਖੇ ਆ ਕਿ ਕਿੱਦਾਂ ਦੇ ਟਿਪਸ ਲਏ ਜਾਣ ਤੇ ਜਿਹਦੇ ਨਾਲ ਕਿ ਲੋਕ ਜਿਹੜੇ ਸਾਡੇ ਸਟੂਡੈਂਟ ਬਾਹਰ ਵੀ ਚਲੇ ਜਾਣ ਤੇ ਉਹਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੋਵੇ ਤੇ ਜਿਹੜਾ ਸਮਾਜ ਹੈ ਇਹਨੂੰ ਵੀ ਥੋੜਾ ਬਹੁਤਾ ਫਾਇਦਾ ਹੋਵੇ ਇਹ ਟਿਪਸ ਤੇ ਮੈਂ ਥੋੜੇ ਜਿਹੇ ਕੰਮ ਕਰ ਰਿਹਾ ਜੇ ਅਸੀਂ ਬਾਬੇ ਦੋ ਜਣੇ ਬਣ ਜਾਈਏ ਨਾ ਤਾਂ ਅਸੀਂ ਕੀ ਕਰਾਵਾਂਗੇ ਤੂੰ ਕਾਕਾ ਆਹ ਕਰਨਾ ਤੂੰ ਆਹ ਕਰਨਾ ਤੂੰ ਆਹ ਕਰਨਾ ਤੂੰ ਆਹ ਕਰਨਾ
ਨਾਲੇ ਹਲਕਾ ਫੁਲਕਾ ਕੰਮ ਸਾਡੇ ਲਈ
ਹਾਂਜੀ ਹਾਂਜੀ ਉਹਨੇ ਕਹੇ ਦਾਨ ਜਿਹੜਾ ਉਹ ਸਾਡੇ ਬਕਸ ਵਿਚ ਕਰੀ ਜਾਣਾ ਤੇ ਅਸੀਂ ਸਾਨੂੰ ਟਿਪਸ ਦੇ ਜਾਣੇ ਤੇਰਾ ਕੰਮ ਜ਼ਰੂਰ ਹੋ ਜਾਊਗਾ
ਥੈਂਕ ਯੂ ਜੀ ਅਮਰੀਕ ਜੀ ਸ਼ੁਕਰੀਆ ਕਰਾਂਗੇ ਗੱਲ
ਓਕੇ
ਦੋਸਤੋ ਮੈਂ ਵੀ ਲੈਣਾ ਇਜਾਜ਼ਤ ਤੇ ਮਾਫ਼ੀ ਚਾਹੁੰਦੇ ਅੱਜ ਕੋਈ ਗੀਤ ਨਹੀਂ ਲੱਗਿਆ ਪ੍ਰੋਗਰਾਮ ਦੇ ਵਿਚ ਗੱਲਾਂ ਹੀ ਬਹੁਤ ਸੀ ਸੋ ਮੈਂ ਛੱਡ ਕੇ ਜਾ ਰਿਹਾ ਕੱਲ ਨੂੰ ਫੇਰ ਆਪਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਵਾਂਗੇ ਸਵੇਰੇ 9 ਵਜੇ ਦਿਲ ਵਾਲੀ ਗੱਲ ਤੇ ਢੇਰ ਸਾਰੀਆਂ ਗੱਲਾਂ ਕਰਾਂਗੇ ਸੋ ਪ੍ਰੋਗਰਾਮ ਹਰਮਨ ਰੇਡੀਓ ਦੇ ਚੱਲਦੇ ਰਹਿੰਦੇ ਨੇ 24 ਘੰਟੇ 7 ਦਿਨ ਸੋ ਤੁਸੀਂ ਜੁੜੇ ਰਹੋ ਆਪਣਾ ਸਾਥੀ ਸਾਨੂੰ ਬਣਾਈ ਰੱਖੋ ਮਿਲਦੇ ਹਾਂ ਜੀ ਫਿਰ ਕੱਲ ਨੂੰ ਪ੍ਰੋਗਰਾਮ ਚ